ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਕੀ ਧਾਰਾ ਬਾਣੀ ਕਬੀਰ ਜੀਉ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਸਤਤ ਨਿੰਦਾ ਦੂ ਵਿਵਰਜਿਤ, ਤਜਹੋ ਮਾਨ ਅਭਿਮਾਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ, ਸਾਧ ਸੰਗਤ ਜੀਓ, ਆਪ ਸਰਬੱਤ ਸੰਗਤਾਂ, ਜੋ ਵੀ ਮਾਈ ਭਾਈ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਕਥਾ ਰੂਪ ਦੇ ਅੰਦਰ ਲਾਹਾ ਪ੍ਰਾਪਤ ਕਰਨ ਵਾਸਤੇ ਆਏ ਹੋ, ਮਨ ਬਿਰਤੀਆਂ ਇਕਾਗਰ ਕਰੋ। ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਹੈ ਕਿ ਕਿਦਾਰਾ ਰਾਗ ਦੇ ਵਿੱਚ ਪਿੱਛੇ ਗੁਰੂ ਸਾਹਿਬਾਨਾਂ ਦੀ ਅੰਮ੍ਰਿਤ ਵਚਨ, ਅੰਮ੍ਰਿਤ ਬਾਣੀ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਬਦ ਸੰਪੂਰਨ ਹੋ ਕੇ ਹੁਣ ਭਗਤਾਂ ਦੀ ਬਾਣੀ ਹੈ, ਜਿਹਦੇ ਵਿੱਚ ਕਬੀਰ ਸਾਹਿਬ ਜੀ ਔਰ ਭਗਤ ਰਵਿਦਾਸ ਜੀ ਦੀ ਅੰਮ੍ਰਿਤਮਈ ਰਸਨਾ ਤੋਂ ਸ਼ਬਦ ਉਚਾਰਨ ਕੀਤੇ ਹੋਏ ਆ ਰਹੇ ਹੈ। ਸੋ ਆਓ ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੀ।
ਰਾਗ ਕੀ ਧਾਰਾ ਬਾਣੀ ਕਬੀਰ ਜੀਉ ਕੀ।
ਰਾਗ ਕੀ ਧਾਰਾ ਹੈ, ਇਸ ਦੇ ਅੰਦਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇੱਥੇ ਇਹ ਅੱਖਰ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਤੋਂ ਕਹਿ ਕੇ ਲਿਖਵਾਏ ਹੈ, ਜਾਣਕਾਰੀ ਦੇਣ ਵਾਸਤੇ ਕਿ ਕੇਦਾਰਾ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਅੰਮ੍ਰਿਤ ਵਚਨ ਸ਼ਬਦਾਂ ਦੇ ਵਿੱਚ ਆ ਰਹੇ ਹਨ। ਇਸ ਕਰਕੇ ਜੀਓ ਆਦਰ ਬੋਧਕ ਸ਼ਬਦ ਲਾ ਕੇ ਕਿ ਉਹਨਾਂ ਦੀ ਬਾਣੀ ਹੈ ਇਹ ਮੰਗਲ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਹੈ, ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਇਸੇ ਵਿਸ਼ੇਸ਼ਣ ਵਾਲਾ ਪਰਮੇਸ਼ਰ। ਇਸ ਤੋਂ ਅੱਗੇ ਇਹ ਜਿਹੜਾ ਸ਼ਬਦ ਅੱਗੇ ਆ ਰਿਹਾ ਹੈ, ਇਹ ਸ਼ਬਦ ਭਗਤ ਕਬੀਰ ਸਾਹਿਬ ਜੀ ਗਿਆਨਬਾਨਾਂ ਦੀ ਬਾਬਤ ਦੱਸਣਗੇ। ਉਹ ਜਿਸ ਪ੍ਰਕਾਰ ਵਿਚਾਰ ਆ ਰਹੀ ਹੈ, ਜਿਹੜਾ ਗਿਆਨਬਾਨ ਹੈ, ਅਪਰੋਕਸ਼ ਬ੍ਰਹਮ ਗਿਆਨੀ ਦੀ ਬਾਤ ਹੈ ਅਸਲ ਦੇ ਵਿੱਚ ਇਹ, ਜਿਨ੍ਹਾਂ ਨੂੰ ਪ੍ਰਤੱਖ ਪਰਮੇਸ਼ਰ ਵਾਹਿਗੁਰੂ ਦੀ ਜਿਹੜਾ ਉਹ ਸਖਿਆਤਾ ਹੋ ਗਈ ਹੈ, ਉਹਨਾਂ ਦੀ ਅਵਸਥਾ ਕੈਸੀ ਹੈ, ਉਹ ਹੁਣ ਕਬੀਰ ਸਾਹਿਬ ਦੱਸਦੇ ਹਨ।
ਉਸਤਤ ਨਿੰਦਾ ਦੋ ਵਿਵਰਜਿਤ,
ਜਿਨ੍ਹਾਂ ਨੇ ਆਪਣੀ ਉਸਤਤ ਯਾਨੀ ਆਪਣੀ ਵਡਿਆਈ, ਖੁਸ਼ਾਮਤ ਔਰ ਦੂਸਰੇ ਪਰਾਏ ਦੀ ਕਿਸੇ ਦੀ ਨਿੰਦਾ, ਅਪਕੀਰਤੀ ਹੈ ਜਿਹੜੀ, ਉਹਨੂੰ ਨਿੰਦਾ ਕਹਿੰਦੇ ਨੇ, ਅਣਹੋਏ ਦੋਸ਼ ਕਿਸੇ ਤੇ ਲਾਉਣੇ, ਤੋ ਇਸ ਪ੍ਰਕਾਰ ਉਹ ਝੂਠੀ ਨਿੰਦਿਆ ਹੁੰਦੀ ਹੈ ਵੀ ਉਹਦੇ ਚ ਹੈ ਨੀ ਇਹ ਕੰਮ ਤੇ ਨਾਲ ਉਹ ਕਹਿ ਦਿੱਤਾ, ਤੇ ਇੱਕ ਨਿੰਦਿਆ ਹੁੰਦੀ ਹੈ ਸੱਚੀ ਵੀ ਉਹਨੇ ਉਹ ਕੰਮ ਕੀਤਾ ਹੁੰਦਾ, ਨਿੰਦਾ ਨਿੰਦੇ ਹੀ ਹੈ। ਇਸ ਕਰਕੇ ਇਹ ਮਤਾ ਸਮਝਣਾ ਕਿ ਨਿੰਦਾ ਦਾ ਅਰਥ ਹੀ ਅਪਮਾਨਜਨਕ ਸ਼ਬਦ ਨੇ, ਤੇ ਇਸ ਕਰਕੇ ਉਹਦਾ ਬਹੁਤਾ ਵੱਡਾ ਪਾਪ ਹੈ, ਤੇ ਜਿਹੜਾ ਕਿਸੇ ਦੇ ਕੀਤੇ ਪਾਪਾਂ ਦੀ ਬਹੁਤੀ ਗੱਲ ਕਰਦਾ ਰਹਿੰਦਾ ਹੈ ਉਹਦੇ ਪਾਪ ਨਿਵਿਰਤ ਹੁੰਦੇ ਜਾਂਦੇ ਨੇ ਤੇ ਆਪ ਨੂੰ ਉਹਦਾ ਦੋਸ਼ ਲੱਗਦਾ ਹੈ। ਹੁਣ ਇੱਥੇ ਜਿਹੜਾ ਉਸਤਤ ਤੇ ਨਿੰਦਿਆ, ਨਿੰਦਿਆ ਪਰਾਈ, ਅਪਕੀਰਤੀ, ਉਸਤਤ ਆਪਣੀ, ਇਹ ਜਿਹੜੇ ਦੋਨੇ ਨੇ ਵਿਵਰਜਿਤ, ਨਿਸ਼ੇਧ ਕੀਤੀਆਂ ਉਹਨਾਂ ਨੇ ਯਾਨੀ ਤਿਆਗ ਦਿੱਤੀਆਂ, ਇਹਦੇ ਨਾਲ ਹੀ
ਤਜਹੋ ਮਾਨ ਅਭਿਮਾਨਾ,
ਮਾਨ ਆਦਰ ਅਭਿਮਾਨਾ ਹੰਕਾਰ ਵੀ ਤਜੋ ਤਿਆਗ ਦਿੱਤਾ, ਆਪਣੇ ਮਾਨ ਦੀ ਇੱਛਾ ਨਹੀਂ ਤੇ ਹੰਕਾਰੀ ਹੋ ਕੇ ਦੂਸਰੇ ਦਾ ਅਪਮਾਨ ਨਹੀਂ ਕਰਨਾ, ਇਹਨਾਂ ਸੁਭਾਵਾਂ ਨੂੰ ਵੀ ਉਹਨਾਂ ਨੇ ਛੱਡ ਦਿੱਤਾ ਹੈ। ਤੈਸਾ ਹਰਕ ਤੈਸਾ ਉਸ ਸੋਗ, ਸਦਾ ਅਨੰਤ ਦਾ ਨਹਿ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵੀ ਕਾਟੀ। ਇਸ ਪ੍ਰਕਾਰ ਦੀ ਇਹ ਅਵਸਥਾ ਜਿਵੇਂ ਸੁਖਣੀ ਸਾਹਿਬ ਨੇ ਮਹਾਰਾਜ ਨੇ ਕਥਨ ਕੀਤੀ ਹੈ, ਉਹੀ ਗੱਲ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਆਪਾਂ ਸੁਣ ਰਹੇ ਹਾਂ, ਇਹ ਉਹਨਾਂ ਦੀ ਅਵਸਥਾ ਹੈ।
ਲੋਹਾ ਕੰਚਨ ਸਮ ਕਰ ਜਾਨ ਹੈ,
ਫਿਰ ਲੋਹਾ ਅਤੇ ਕੰਚਨ, ਤੇ ਕੰਚਨ ਨਾਮ ਹੈ ਸੋਨੇ ਦਾ, ਸੋਨਾ ਤੇ ਲੋਹਾ ਇੱਕ ਸਮਾਨ ਬਿਰਤੀ ਦੇ ਵਿੱਚ ਜਿਨ੍ਹਾਂ ਨੇ ਕਰਕੇ ਜਾਣੇ ਜਾਣਨਾ, ਜਿਨ੍ਹਾਂ ਨੇ ਕਰ ਲਿਆ ਜਾਂ ਕਰਦੇ ਹਨ, ਤੇ ਇਸ ਪ੍ਰਕਾਰ ਉਹਨਾਂ ਦੀ ਅਵਸਥਾ ਹੈ। ਤੇ ਹੁਣ ਸੋਨਾ ਧਰਤੀ ਤੇ ਡਿੱਗਿਆ ਪਿਆ ਹੋਵੇ, ਨੱਠ ਕੇ ਹੱਥ ਪੈਂਦਾ ਉਸ ਨੂੰ, ਲੋਹਾ ਪਿਆ ਹੋਵੇ ਉਹਦੇ ਜੁੱਤੀ ਸਮੇਤ ਤੇ ਲੰਘ ਜਾਈਦਾ, ਪਰ ਇਸ ਪ੍ਰਕਾਰ ਜਿਨ੍ਹਾਂ ਦੀ ਬਿਰਤੀ ਇੱਕੋ ਜਿਹੀ ਹੋ ਗਈ ਹੈ। ਇਉਂ ਜਾਣ ਲਿਆ ਉਹਨਾਂ ਨੇ ਫਿਰ
ਤੇ ਮੂਰਤ ਭਗਵਾਨਾ।
ਬਸ ਕਬੀਰ ਸਾਹਿਬ ਕਹਿੰਦੇ ਉਹਨਾਂ ਦਾ ਸਰੂਪ ਹੀ ਵੱਖਰਾ ਦਿਸਦਾ, ਉਹ ਤਾਂ ਭਗਵਾਨ ਪਰਮਾਤਮਾ ਦਾ ਮੂਰਤ ਸਰੂਪ ਹੀ ਨਾ, ਪਰਮੇਸ਼ਰ ਦਾ ਸਰੂਪ ਹੀ ਨਾ। ਤੋ ਇਸ ਕਰਕੇ ਭਗਵਾਨ ਉਹਨੂੰ ਕਹਿੰਦੇ ਜਿਹੜੇ ਖੱਟ ਭਗਾਂ ਸੰਬੰਧ ਹੋਵੇ ਤੇ ਜਿਹਦੇ ਵਿੱਚ ਇਹ ਛੇ ਗੁਣ ਹੋਣ, ਈਸ਼ਵਰ ਦੇ ਛੇ ਗੁਣ। ਤੋ ਇਸ ਪ੍ਰਕਾਰ ਫਿਰ ਉਹਨੂੰ ਭਗਵਾਨ ਕਹਿੰਦੇ। ਧਰਮ ਜਸ ਵੈਰਾਗੁਣ ਅਸੁਰ ਸਰੇ ਵਿਗਿਆਨ, ਇਹ ਖੱਟ ਭਗਾਂ ਸੰਬੰਧ ਜੋ ਤਾਹੇ ਕਹਿਤ ਭਗਵਾਨ, ਉਹਨੂੰ ਭਗਵਾਨ ਕਿਹਾ ਜਾਂਦਾ ਹੈ। ਤੇ ਛੋਟੀ ਛੋਟੀ ਗੱਲ ਪਿੱਛੇ ਜਦੋਂ ਕਿਸੇ ਪਦ ਦੇ ਅਰਥ ਨਾ ਆਉਂਦੇ ਹੋਣ ਤਾਂ ਫਿਰ ਉਹਦੇ ਤੇ ਕਈ ਵਾਰੀ ਝਗੜਾ ਹੋ ਜਾਂਦਾ ਹੈ। ਇੱਥੇ ਇੱਕ ਗੁਰਮੁਖ ਨੇ ਫਤਿਹਗੜ੍ਹ ਸਾਹਿਬ ਸ਼ੰਕਾ ਕੀਤੀ ਸੀ ਤੇ ਉਹ ਕਹਿੰਦਾ ਜੀ ਵੀ ਕ੍ਰਿਸ਼ਨ ਦੇ ਨਾਲ ਭਗਵਾਨ ਕਿਉਂ ਲਾਉਂਦੇ। ਮੈਂ ਕਿਹਾ ਵੀ ਤੈਨੂੰ ਕੀ ਤਰ੍ਹਾਂ ਜਾ ਜਥੇ 'ਚ ਵੀ ਰਿਹਾ ਕੁਛ ਸ਼ੰਕਾਵਾਦੀ ਸੁਭਾਅ ਸੀ। ਉਹਨੇ ਸ਼ਬਦ ਤਾਂ ਖੈਰ ਇਹੋ ਜਿਹਾ ਵਰਤਿਆ ਵੀ ਆਪਾਂ ਸੰਗਤ 'ਚ ਵਰਤ ਨਹੀਂ ਸਕਦੇ, ਕਹਿੰਦਾ ਇਹੋ ਜਿਹੇ ਬੰਦੇ ਦੀ ਤੁਸੀਂ ਕਹਿੰਦਾ ਭਗਵਾਨ ਕਹਿੰਦੇ ਉਹਨੂੰ। ਮੈਂ ਕਿਹਾ ਤੂੰ ਕੱਲਾ ਅੰਮ੍ਰਿਤੇ ਛਕਿਆ ਕਿ ਮਾੜਾ ਮੋਟਾ ਬਾਣੀ ਵੀ ਪੜ੍ਹਦਾ ਹੈ? ਜੇ ਗੁਰਬਾਣੀ ਦੇ ਵਿੱਚ ਭਗਵਾਨ ਲਿਖਿਆ ਉਹਨਾਂ ਨੂੰ ਤੇ ਫਿਰ ਉਹਦਾ ਕੀ ਕਰੇਗਾ? ਤੇ ਜਿੱਥੇ ਭਗਵਾਨ ਸ਼ਬਦ ਦੇ ਨਾਲ ਇਹ ਪਦ ਆਇਆ ਹੈ ਰਾਜਨ ਕੌਣ ਤੁਮਾਰੇ ਆਵੇ, ਉਹ ਇਹੋ ਜਿਹਾ ਪ੍ਰੇਮ ਵਿਦਰ ਦੇ ਦੇਖਿਆ ਹੈ, ਉਹ ਗਰੀਬ ਮੈਨੂੰ ਭਾ ਗਿਆ। ਭਗਵਾਨ ਜੀ ਕਹਿੰਦੇ ਤੂੰ ਤਾਂ ਐਸਾ ਹੈ ਹਾਸੀ ਦੇਖ ਭਰਮ ਤੇ ਭੁੱਲਾ, ਸ੍ਰੀ ਭਗਵਾਨ ਨਾ ਜਾਣਿਆ। ਇਹਦਾ ਕੀ ਕਰੇਗਾ ਮਖ? ਔਰ ਫਿਰ ਭਾਈ ਗੁਰਦਾਸ ਨੇ ਭਗਵਾਨ ਲਿਖਿਆ। ਇਸ ਤਰ੍ਹਾਂ ਯੂਪੀ ਦੇ ਅੰਦਰ ਬਹੁਤ ਬੜਾ ਨਾਂ ਉਹਦਾ ਗਿਆਨੀ ਦਾ, ਤੇ ਉਹ ਗਲ ਪੈ ਗਿਆ ਗਿਆਨੀ ਦੇ, ਕਹਿੰਦਾ ਤੂੰ ਭਗਵਾਨ ਕਿਉਂ ਕਿਹਾ ਕ੍ਰਿਸ਼ਨ ਨੂੰ? ਨਹੀਂ ਸੀ ਕਹਿਣਾ, ਖੰਡਨ ਕਰਤਾ ਉਹਨੇ, ਚਲੋ ਬਜ਼ੁਰਗ ਸੀ। ਉਹ ਬਾਅਦ ਦੇ ਵਿੱਚ ਮਹਾਂਪੁਰਸ਼ਾਂ ਨੇ ਕਿਹਾ ਗਿਆਨੀ ਜੀ ਇਹ ਤਾਂ ਭਗਵਾਨ ਕ੍ਰਿਸ਼ਨ ਨੂੰ ਭਗਵਾਨ ਭਾਈ ਗੁਰਦਾਸ ਨੇ ਲਿਖਿਆ। ਕਹਿੰਦਾ ਚਲ ਭਾਈ ਗੁਰਦਾਸ ਨੇ ਲਿਖਤਾ ਹੋਊਗਾ, ਆਪਾਂ ਨੇ ਅਖੇ ਕਾਹਨੂੰ ਕਹਿਣਾ ਹੈ? ਇੱਥੇ ਸਿੱਖੀ ਜਾ ਖੜੀ ਹੈ, ਕੀ ਕਰੋਗੇ ਅਸੀਂ? ਤੇ ਇਸ ਕਰਕੇ ਈਰਖਾ ਕਿਸੇ ਉਹਨਾਂ ਦੇ ਨਾਲ ਤੁਲੋ ਕਿਤੇ ਹੋ ਗਈ ਹੈ ਵੀ ਜਿਹੜਾ ਕੋਈ ਸਾਡੇ ਧਰਮ ਦੇ ਨਾਲ ਐਸਾ ਅਪਮਾਨ ਦੀਆਂ ਗੱਲਾਂ ਕਰਦੇ ਹੈ, ਫਿਰ ਉਹਦੇ ਵਿਅਕਤੀਗਤ ਤੁਸੀਂ ਕਰ ਸਕਦੇ ਹੋ, ਸਾਡੇ ਧਰਮ ਨੂੰ ਮਾੜਾ ਕਿਵੇਂ ਕਹਿ ਦੋਗੇ? ਤੇ ਫਿਰ ਨਾਲੇ ਅਵਤਾਰ ਤਾਂ ਸਭ ਦੇ ਸਾਂਝੇ, ਸੰਤ ਸਭ ਦੇ ਸਾਂਝੇ, ਭਗਤ ਸਭ ਦੇ ਸਾਂਝੇ, ਨਾਮ ਜਪਣ ਵਾਲਾ ਚਾਹੇ ਮੁਸਲਮਾਨਾਂ ਦਾ ਹੋਵੇ ਉਹਦੇ ਨਾਲ ਵੀ ਸਾਡੀ ਸਾਂਝ ਹੈ। ਤੇ ਮਹਾਰਾਜ ਸਾਹਿਬ ਕਿਰਪਾ ਕਰਨ ਭਾਈ ਇਹ ਸਮਤ ਬਖਸ਼ਣ ਸਾਨੂੰ।
ਤੇਰਾ ਜਨ ਏਕ ਆਦ ਕੋਈ,
ਪ੍ਰਭੂ ਜੀ ਤੇਰਾ ਅਸਲ ਜਨ ਦਾਸ ਕੋਈ ਏਕ ਇੱਕ ਆਦ ਅੱਧਾ, ਭਾਵ ਇਕੱਲਾ ਹੀ ਹੈ, ਇੱਕ ਅੱਧਾ ਹੀ ਹੈ ਕੋਈ, ਭਾਵ ਕੀ ਹੈ? ਇੱਕ ਤਾਂ ਹੋ ਗਿਆ ਬ੍ਰਹਮ ਗਿਆਨੀ, ਅੱਧਾ ਹੋ ਗਿਆ ਜਗਿਆਸੂ। ਜਗਿਆਸੂ ਦੇ ਅੰਦਰ ਸੰਸੇ ਵਿਰਤੀ ਹੋਣ ਕਰਕੇ ਉਹਨੂੰ ਅੱਧਾ ਕਿਹਾ ਹੈ।
ਕਾਮ ਕ੍ਰੋਧ ਲੋਭ ਮੋਹ ਵਿਵਰਜਿਤ,
ਕਿਉਂਕਿ ਜੋ ਕਾਮ ਵਿਕਾਰ ਦ੍ਰਿਸ਼ਟੀ ਨੂੰ, ਕ੍ਰੋਧ ਗੁੱਸੇ ਨੂੰ, ਜਾਂ ਪਦਾਰਥਾਂ ਦੇ ਲੋਭ ਲਾਲਚ ਤੇ ਸਰੀਰ ਦੇ ਮੋਹ ਆਦਿ ਵਿਕਾਰਾਂ ਨੂੰ ਵਿਵਰਜਿਤ ਵਿਸ਼ੇਸ਼ ਕਰਕੇ ਤੇ ਰੋਕਦਾ ਜਾਣੀ ਤਿਆਗਦਾ ਹੈ। ਜੋ
ਹਰ ਪਦ ਚੀਨੈ ਸੋਈ,
ਇਹ ਹਰ ਹਰੀ ਪਰਮੇਸ਼ਰ ਸੋਈ ਉਹੀ ਤੇਰੇ ਸਰੂਪ ਦੀ ਪਦ ਪਦਵੀ ਨੂੰ ਚੀਨੈ ਜਾਣਦਾ ਹੈ, ਉਹੀ ਤੇਰੇ ਸਰੂਪ ਦੀ ਪ੍ਰਾਪਤੀ ਦੀ ਪਦਵੀ ਹੋਰਨਾਂ ਨੂੰ ਜਣਾ ਦਿੰਦਾ ਹੈ।
ਰਹਾਉ
ਅਸਾਈ ਦੇ ਕੇ ਕਹਿੰਦੇ ਨੇ ਜੀ
ਰਜਗੁਣ ਤਮ ਗੁਣ ਸਤਗੁਣ ਕਹੀਐ,
ਇਹ ਹੁਣ ਤਿੰਨ ਗੁਣ ਹੇ ਪ੍ਰਭੂ, ਰਜੋ ਗੁਣ ਤੇ ਇਹਦੇ ਨਾਲ ਹੀ ਤਮੋ ਗੁਣ ਤੇ ਸਤਗੁਣ ਕੀ ਹੈ? ਸਤੋ ਗੁਣ। ਰਜਗੁਣ ਕਹੀਏ ਰਜੋ ਗੁਣ, ਤਮ ਗੁਣ ਕਹੀਏ ਤਮੋ ਗੁਣ, ਸਤਗੁਣ ਕਹੀਏ ਸਤੋ ਗੁਣ, ਇਹ ਕਹੇ ਜਾਂਦੇ ਹਨ। ਇਹ ਤ੍ਰਿਗੁਣੀ ਰੂਪ ਸਭ ਸਾਰੀ ਸ੍ਰਿਸ਼ਟੀ ਤੇਰੀ ਜਿਹੜੀ ਹੈ ਮਹਾਰਾਜ,
ਇਹ ਤੇਰੀ ਸਭ ਮਾਇਆ,
ਤੇਰੀ ਤ੍ਰਿਗੁਣੀ ਰੂਪ ਸਾਰੀ ਸ੍ਰਿਸ਼ਟੀ ਮਾਇਆ ਹੈ। ਤੇ ਇਸ ਕਰਕੇ ਅਰਜੁਨ ਨੂੰ ਉਪਦੇਸ਼ ਦਿੰਦੇ ਹੋਏ ਭਗਵਾਨ ਕ੍ਰਿਸ਼ਨ ਜੀ ਨੇ ਕਿਹਾ ਸੀ, ਹੇ ਅਰਜੁਨ ਮੈਂ ਤ੍ਰਿਗੁਣ ਮਾਇਆ ਦੇ ਪਰਦੇ ਦੇ ਵਿੱਚ ਮੈਂ ਆਪਣੇ ਆਪ ਨੂੰ ਛੁਪਾਇਆ ਹੋਇਆ ਹੈ, ਤੇ ਇਸ ਕਰਕੇ ਜਾਂ ਤ੍ਰਿਗੁਣੀ ਮਾਇਆ ਨੇ ਇਹਨਾਂ ਜੀਵਾਂ ਨੂੰ ਆਪਣਾ ਸਰੂਪ ਭੁਲਾਇਆ ਹੋਇਆ ਹੈ। ਬ੍ਰਹਮਾ ਰਜੋਗੁਣੀ ਹੈ ਤੇ ਜਦੋਂ ਰਜੋਗੁਣ ਆਉਂਦਾ ਹੈ ਤੇ ਉਹ ਫਿਰ ਕੋਈ ਬਣਤਰ ਬਣਾਉਂਦਾ ਹੈ। ਰਜੋਗੁਣ ਗਿਰਤੀ ਦੇ ਬਿਨਾਂ ਮਕਾਨ ਨਹੀਂ ਬਣਾ ਸਕਦਾ, ਜ਼ਮੀਨ ਜਾਇਦਾਦ ਨਹੀਂ ਬਣਾ ਸਕਦਾ, ਬਿਜ਼ਨਸ ਨਹੀਂ ਕਰ ਸਕਦਾ। ਰਜੋਗੁਣ ਬਿਰਤੀ ਹੈਗੀ ਕਰੇਗਾ। ਜਦੋਂ ਆ ਗਿਆ ਤਮੋਗੁਣ, ਆਪਣੇ ਭਾਂਡੇ ਵੀ ਭੰਨੂ ਤੇ ਗਵਾਂਢੀਆਂ ਦੇ ਵੀ ਭੰਨੂ, ਆਪਣਾ ਵੀ ਨੁਕਸਾਨ ਕਰੂ ਦੂਜੇ ਦਾ ਵੀ ਕਰੂਗਾ। ਰਜੋਗੁਣੀ ਬ੍ਰਹਮਾ ਤੇ ਤਮੋਗੁਣੀ ਸ਼ਿਵ ਜੀ ਤੇ ਵਿਸ਼ਨੂੰ ਜੀ ਸਤੋਗੁਣੀ ਨੇ। ਇਹ ਤੇਰੀ ਸਭ ਮਾਇਆ ਹੀ ਹੈ ਪਰਮੇਸ਼ੁਰ। ਤੋ ਇਸ ਕਰਕੇ ਜਦੋਂ ਪਦਾਰਥਾਂ ਦਾ ਲਾਲਚ ਕਰਕੇ ਜਿਹੜਾ ਰਜੋਗੁਣ ਬਿਰਤੀ ਹੋਗੀ, ਪਦਾਰਥਾਂ ਦਾ ਲਾਲਚ ਕਰੂਗਾ ਜੋੜੂਗਾ, ਤਮੋਗੁਣ ਕ੍ਰੋਧੀ ਆ ਗਾਲਾਂ ਕੱਢੂਗਾ ਦੂਜੇ ਨੂੰ ਦੁਖੀ ਕਰੂਗਾ ਆਪ ਹੋਊਗਾ। ਸਤੋਗੁਣ ਦੇ ਵਿੱਚ ਨਿਮਰਤਾ ਹੁੰਦੀ ਹੈ, ਪਿਆਰ ਦਾ ਬੋਲੂਗਾ, ਨੀਵਾਂ ਹੋ ਕੇ ਚੱਲੂਗਾ ਬਿਰਤੀ ਦੇ ਵਿੱਚ, ਪਰ ਵਡਿਆਈ ਦੀ ਇੱਛਾ ਜ਼ਰੂਰ ਰਹਿੰਦੀ ਹੈ ਉਹਦੇ ਵੀ, ਕਿਉਂਕਿ ਗੁਣਾਂ ਦੇ ਆਧਾਰ ਤੇ ਹੈ।
ਚੌਥੇ ਪਦ ਕਾ ਜੋ ਨਰ ਚੀਨੈ,
ਇਹਨਾਂ ਤਿੰਨਾਂ ਗੁਣਾਂ ਨੂੰ ਛੱਡ ਕੇ ਜਿਹੜਾ ਨਰ ਮਨੁੱਖ ਜਿਹੜਾ ਗੁਰਾਂ ਦੁਆਰਾ ਚੌਥੇ ਤੁਰਿਆ ਪਦ ਨੂੰ ਜਾਣ ਲੈਂਦਾ, ਚੀਨੇ ਨਾਮ ਜਾਣਦਾ, ਤੇ ਉਹ ਜਿਹੜਾ ਜਾਣਨ ਵਾਲਾ ਹੈ
ਤੇਰੀ ਪਰਮ ਪਦ ਪਾਇਆ,
ਉਸਨੇ ਪਰਮ ਪਦ ਵੱਡੀ ਕੇਵਲ ਮੋਕਸ਼ ਰੂਪੀ ਪਦਵੀ ਨੂੰ ਪਾਇਆ ਪਾਉਣਾ ਕੀਤਾ, ਸਰੂਪ ਦੀ ਪ੍ਰਾਪਤੀ। ਪਰਮ ਪਰਮ ਨਾਮ ਵੱਡੇ ਦਾ ਪਦ ਮਰਾਤਬਾ ਵੱਡੇ ਮਰਾਤਬੇ ਨੂੰ ਪਾਉਣਾ ਕੀਤਾ ਹੈ। ਸੋ ਇਸ ਕਰਕੇ ਇਹ ਜਿਹੜਾ ਚੌਥਾ ਪਦ ਹੈ ਜਿੱਥੇ ਤਾਂ ਇਹਦੇ ਨਾਲ ਤਿੰਨ ਹੋਰ ਆ ਜਾਂਦੇ ਨੇ, ਉਹਦੇ ਵੀ ਜਾਗਰਤ ਸੁਪਨ ਸੁਖੋਪਤ ਇਹ ਤਿੰਨ ਅਵਸਥਾ ਆ ਗਈਆਂ। ਜਾਗਰਤ ਸੁਪਨ ਸੁਖੋਪਤ ਤੁਰੀਆ ਆਤਮ ਭੂਪਤ ਕੀ ਇਹ ਪੁਰੀ ਆ, ਉੱਥੇ ਚੌਥਾ ਜਿਹੜੀ ਆ ਗਈ ਹੈ, ਕਿਉਂਕਿ ਕਈ ਗ੍ਰੰਥਾਂ ਦੇ ਵਿੱਚ ਚੌਥੀ ਅਵਸਥਾ ਜਿਹੜੀ ਹੈ ਤੁਰੀਆ ਪਦ ਲਿਖੀ ਹੋਈ ਹੈ। ਇਸੇ ਕਰਕੇ ਸਤੂਆ ਪਾਦ ਜਿਹੜੀ ਚੌਥੀ ਅਵਸਥਾ ਹੈ, ਸੁਭ ਇੱਛਾ ਸੋ ਵਿਚਾਰ ਨਾ ਤਨੂ ਮਾਨਸਾ ਸਤੂਆ ਪਾਦ, ਉਹ ਤੁਰੀਆ ਵਾਸਤੇ ਆ। ਤੁਰੀਆ ਵਾਸਤੇ ਤੂੰ ਹੀ ਤੂੰ ਹੁੰਦਾ, ਉੱਥੇ ਮੈਂ ਮਿਟ ਜਾਂਦੀ ਹੈ। ਤੋ ਇਸ ਕਰਕੇ ਕਿਉਂਕਿ ਜਾਗਰਤ ਅਵਸਥਾ ਜਿਹੜੀ ਹੈ ਇਹਦੇ ਵਿੱਚ ਜਦੋਂ ਹੁਣ ਆਪਾਂ ਜਿਵੇਂ ਜਾਗਦੇ ਹਾਂ ਤੇ ਇਹ ਜਾਗਰਤ ਅਵਸਥਾ ਹੈ, ਸੁਪਨ ਅਵਸਥਾ ਦੇ ਵਿੱਚ ਜਿਹਦੇ ਚ ਸੁਪਨਾ ਆਉਂਦਾ, ਸੁਖੋਪਤੀ ਜਿਹਦੇ ਗੂੜੀ ਨੀਂਦ ਹੈ, ਤੇ ਜਿਸ ਵੇਲੇ ਜਾਗਰਤ ਅਵਸਥਾ ਸੁਪਨ ਅਵਸਥਾ ਨਹੀਂ ਹੈ ਨਾ ਸੁਖੋਪਤੀ ਅਵਸਥਾ ਹੈ। ਹੁਣ ਜਦੋਂ ਸੁਖੋਪਤੀ ਅਵਸਥਾ ਹੋਊਗੀ ਉਦੋਂ ਨਾ ਸੁਪਨ ਅਵਸਥਾ ਹੋਊਗੀ ਨਾ ਜਾਗਰਤ ਅਵਸਥਾ ਹੋਊਗੀ। ਤੇ ਇਸ ਕਰਕੇ ਜਦੋਂ ਤੁਰਿਆ ਅਵਸਥਾ ਹੋ ਗਈ ਫਿਰ ਤਿੰਨਾਂ ਦਾ ਹੀ ਭਾਵ ਹੈ, ਜਾਗਰਤ ਸੁਪਨ ਸੁਖੋਪਤੀ ਤਿੰਨੇ ਨਹੀਂ ਹੈ ਫਿਰ। ਤੋ ਇਸ ਕਰਕੇ ਨਾ ਫਿਰ ਇਹ ਚੌਥਾ ਜਿਹੜਾ ਪਦ ਹੈ ਤੇ ਇਸੇ ਨੂੰ ਤੁਰਿਆ ਪਦ ਕਿਹਾ ਜਾਂਦਾ। ਉਧਰ ਭੂਮਿਕਾ ਦੇ ਚੌਥੀ ਭੂਮਿਕਾ ਹੈ ਤੇ ਇਧਰ ਚੌਥੇ ਥਾਂ ਤੇ ਇਹ ਉਹੀ, ਇਹਦੇ ਚ ਥੋੜਾ ਬਹੁਤ ਹੀ ਸ਼ਬਦਾਂ ਦਾ ਜਾਂ ਕੁਝ ਗਿਣਤੀ ਬਿਣਤੀ ਦਾ ਅੰਤਰ ਹੈ, ਹੋਰ ਕੋਈ ਅੰਤਰਾ ਨਹੀਂ। ਇਹ ਚੌਥਾ ਪਦ ਪਰਮ ਪਦਵੀ ਹੈ, ਕੇਵਲ ਮੋਕਸ਼ ਇੱਥੇ ਹੁੰਦੀ ਹੈ ਤੇ ਇਸ ਪ੍ਰਕਾਰ ਇਦੋਂ ਵੱਡੀ ਪਦਵੀ ਨਹੀਂ ਹੈ ਹੋਰ ਕੋਈ।
ਤੀਰਥ ਬਰਤ ਨੇਮ ਸੁਤ ਸੰਜਮ,
ਤੀਰਥ ਯਾਤਰਾ ਇਕਾਸੀਆਂ ਦੇ ਬਰਤ ਜਾਮ ਨੇਮ ਆਦਿ ਸਾਧਨ, ਸੁੱਚ ਪਵਿੱਤਰਤਾ ਅਤੇ ਸੰਜਮ ਇੰਦਰੀਆਂ ਦਾ ਦਮਨ ਆਦਿ ਜੋ ਸਾਧਨਾ ਦੇ
ਸਦਾ ਰਹਿ ਨਿਹਕਾਮ,
ਜਿਹੜਾ ਕਾਮਨਾ ਤੋਂ ਸਦਾ ਰਹਿਤ ਹੋ ਕੇ ਰਹਿੰਦਾ ਹੈ।
ਤ੍ਰਿਸ਼ਨਾ ਆਰ ਮਾਇਆ ਭ੍ਰਮ ਚੂਕਾ,
ਉਹਦੀ ਰਸਾਂ ਕਸਾਂ ਦੀ ਭੋਗਾਂ ਦੀ ਤ੍ਰਿਸ਼ਨਾ ਜਿਹੜੀ ਹੈ ਆਤ੍ਰਿਪਤੀ, ਅਰ ਅਤੇ ਮਾਇਆ ਤੇ ਇਹ ਜਿਹੜਾ ਮਾਇਆ ਕਰਕੇ ਪਿਆ ਹੋਇਆ ਸਰੂਪ ਦਾ ਭ੍ਰਮ ਹੈ ਨਾ ਜਿਹੜਾ, ਇਹ ਚੂਕਾ ਚੁੱਕਿਆ ਗਿਆ। ਇਸ ਕਰਕੇ
ਚਿਤਵਤ ਆਤਮ ਰਾਮਾ,
ਹੇ ਰਾਮਾ ਪ੍ਰਭੂ ਉਹ ਤੈਨੂੰ ਆਤਮ ਆਤਮਾ ਰੂਪ ਕਰਕੇ ਚਿਤਵ ਚੇਤੇ ਕਰਦਾ, ਜਿਵੇਂ ਚੇਤਨ ਸਰੂਪ ਰਾਮ ਤੋਂ ਭਿੰਨ ਸਭ ਵਸਤੂਆਂ ਜੜਨ, ਇਉਂ ਚੇਤਨ ਦੀ ਅੰਸ਼ ਆਤਮਾ ਤੋਂ ਭਿੰਨ ਅਨਾਤਮ ਪਦਾਰਥ ਸਭ ਜੜਨ, ਇਸ ਲਈ ਰਾਮ ਹੀ ਆਤਮਾ ਤੇ ਆਤਮਾ ਹੀ ਰਾਮ ਹੈ। ਇਉਂ ਆਤਮ ਭਾਵ ਤੂੰ ਪਾਦੇ ਲੱਖ ਅਰਥ ਤੇ ਰਾਮ ਭਾਵ ਕੀ ਹੈ ਤਤ ਪਦ ਦੇ ਲੱਖ ਅਰਥ ਨੂੰ ਇੱਕ ਸਰੂਪ ਕਰਕੇ ਚਿਤਵਦਾ, ਕਿਉਂਕਿ ਇਹ ਇਸ ਪ੍ਰਕਾਰ ਹੈ ਜਿਹੜਾ ਆਤਮ ਭਾਵ ਹੈ ਤੁਮ ਪਦ ਦੇ ਲੱਖ ਅਰਥ ਤੇ ਰਾਮ ਭਾਵ ਕੇ ਤਤ ਪਦ ਦੇ ਲੱਖ ਅਰਥ, ਇਹਦੇ ਰੂਪ ਵਿੱਚ ਉਹ ਚਿਤਵਦਾ ਰਹਿੰਦਾ ਹੈ। ਆਤਮਾ ਪਰਾਤਮਾ ਏਕੋ ਕਰੈ ਅੰਤਰ ਕੀ ਦੁਬਧਾ ਅੰਤਰ ਪਰ, ਇਸ ਪ੍ਰਕਾਰ ਕਿਹਾ ਹੈ।
ਜਿਹੇ ਮੰਦਰ ਦੀਪਕ ਪਰਗਾਸਿਆ,
ਪ੍ਰਵਾਨ ਭਗਤ ਜੀ ਉਹ ਦਿਨ ਜਿਹੜੇ ਸਾਰੇ ਲੋਕ ਸਮਝ ਸਕਣ, ਕਹਿੰਦੇ ਦੇਖੋ ਜਿਹੜੇ ਘਰ ਦੇ ਵਿੱਚ ਦੀਵਾ ਜਗਾ ਦਿੱਤਾ ਜਾਵੇ ਉੱਥੇ ਅੰਧੇਰਾ ਨਹੀਂ ਰਹਿੰਦਾ, ਦੀਵਾ ਬਲੈ ਅੰਧੇਰਾ ਜਾਏ। ਕਹਿੰਦੇ ਜੇ ਮੰਦਰ ਦੀਪਕ ਪ੍ਰਗਾਸਿਆ, ਜਿੱਥੇ ਦੀਵੇ ਦਾ ਪ੍ਰਕਾਸ਼ ਹੋ ਗਿਆ, ਚਾਨਣਾ ਕਰ ਗਿਆ, ਦੀਵਾ ਕਰ ਦਿੱਤਾ ਚਾਨਣਾ, ਦੀਵੇ ਦਾ
ਅੰਧਕਾਰ ਤਹਿ ਨਾਸਾ,
ਉੱਥੇ ਫਿਰ ਅੰਧੇਰਾ ਜਿਹੜਾ ਹੈ ਉਹਦਾ ਨਾਸ ਹੋ ਜਾਂਦਾ। ਇਸ ਪ੍ਰਕਾਰ ਕਹਿੰਦੇ ਅੰਤਸ਼ਕਰਨ ਰੂਪੀ ਤਾਂ ਹੈ ਮੰਦਰ, ਇਹਦੇ ਚ ਗਿਆਨ ਰੂਪੀ ਦੀਵਾ ਜਦੋਂ ਪ੍ਰਗਾਸਿਆ, ਉਹ ਅੰਤਸ਼ਕਰਨ ਚੋਂ ਅਗਿਆਨਤਾ ਦਾ ਹਨੇਰਾ ਜਿਹੜਾ ਹੈ ਨਾਸ ਹੋ ਗਿਆ। ਇਹ ਪ੍ਰਮਾਣ ਦਿੱਤਾ ਹੈ ਅੰਤਰੀ ਭਾਵ ਦੇ ਸਮਝਾਉਣ ਵਾਸਤੇ ਬਾਅਦ ਦੀ ਗੱਲ ਕੀਤੀ ਹੈ।
ਨਿਰਭਉ ਪੂਰ ਰਹੇ ਭ੍ਰਮ ਭਾਗਾ,
ਨਿਰਭਉ ਭੈ ਤੋਂ ਰਹਿਤ ਹਰੀ ਉਸਨੇ ਐਸੇ ਨਿਸ਼ਚੇ ਕੀਤਾ ਹੈ ਕਿ ਤੁਸੀਂ ਸਭ ਥਾਈ ਤੇ ਕੋਈ ਐਸੀ ਜਗ੍ਹਾ ਨਹੀਂ, ਸਭ ਥਾਈ ਤੁਸੀਂ ਪੂਰਨ ਹੋ ਰਹੇ ਹੋ। ਤੇ ਜਿਸਨੇ ਐਸਾ ਨਿਸ਼ਚਾ ਕਰ ਲਿਆ ਉਹਦਾ ਜਿਹੜਾ ਸਾਰਾ ਭਰਮ ਸੀ ਪੰਜ ਪ੍ਰਕਾਰ ਦਾ, ਭੇਦ ਪਰਮ, ਕਰਤੱਤ ਪਰਮ, ਪੁਨਸੰਘ ਪਰਮ, ਵਿਕਾਰ ਬਰਮ, ਇਤਰ ਜਗ ਸਤ ਪਰਮ, ਪੰਚੋ ਪਰਮ ਸੰਸਾਰ, ਇਹ ਪੰਜੇ ਪਰਮ ਜਿਹੜੇ ਨੇ ਭਾਗਾ ਭੱਜ ਗਏ। ਤੇ ਉਹਨਾਂ ਨੇ ਇਸ ਪ੍ਰਕਾਰ ਇਹ ਨਿਵੇਤ ਕਰ ਦਿੱਤੇ ਹਨ। ਬਿੰਬ ਪ੍ਰਤਿਬਿੰਬ ਲੋਹ ਸਪਟਕ ਕਟਾਕਾਸ ਗੁਣਮਾਰ ਤੇ ਕਣਕ ਕੁੰਡਲ ਦ੍ਰਿਸ਼ਟਾਂਤ ਦੇ ਪੰਚੋ ਭਰਮ ਨਿਵਾਰ, ਐਂ ਇਹਨਾਂ ਦੀ ਨਿਵਿਰਤੀ ਦੇ ਦੋਹਰੇ ਵਿਦਾਂਤ ਵਿਚ ਲਿਖੇ ਹੋਏ ਹਨ। ਇਉਂ ਭੱਜ ਗਿਆ ਉਹਨਾਂ ਦਾ ਇਹ ਜਿਹੜਾ ਭਰਮ ਸੀ।
ਕਹਿ ਕਬੀਰ ਜਨਦਾਸ,
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਜਨ ਪੁਰਸ਼ ਹੀ ਤੇਰਾ ਅਸਲ ਦਾਸਾ ਸੇਵਕ ਹੈ, ਉਸ ਪੁਰਖ ਦਾ ਮੈਨੂੰ ਦਾਸ ਬਣਾਉਣਾ ਕਰੋ ਜੀ। ਇਹ ਸ਼ਬਦ ਭਗਤ ਕਬੀਰ ਸਾਹਿਬ ਨੇ ਸੰਸਾਰੀ ਪੁਰਖਾਂ ਦੇ ਕਾਰੋ ਵਿਹਾਰਾਂ ਤੇ ਮਹਾਤਮਾ ਦੇ ਪਰਮਾਰਥ ਦੇ ਵਿਵਹਾਰ ਦੀ ਬਾਬਤ ਕਥਨ ਕਰਨਗੇ। ਹੁਣ ਜਿਹੜਾ ਅੱਗੇ ਸ਼ਬਦ ਆ ਰਿਹਾ ਦੱਸਦੇ ਹਨ ਜੀ। ਦਰਸ਼ਾਂ ਦੇ
ਕਿਨਹੀ ਬਨਜਿਆ ਕਾਂਸੀ ਤਾਂਬਾ,
ਭਾਈ ਕਿਸੇ ਨੇ ਤਾਂ ਕਾਂਸੀ ਦੇ ਜਿਹੜਾ ਭਾਂਡੇ ਬਣਾ ਕੇ ਉਹਦਾ ਵਪਾਰ ਕਰਨਾ ਸ਼ੁਰੂ ਕੀਤਾ, ਕਹਿਹਾਂ ਕਹਿੰਦੇ ਨੇ ਇਹਨੂੰ। ਕਿਸੇ ਨੇ ਤਾਂਬੇ ਦੇ ਬਰਤਨ ਬਣਾ ਕੇ ਦੁਕਾਨਾਂ ਬਣਾਈਆਂ ਨੇ, ਉਹਦੇ ਚ ਤਾਂਬੇ ਦੇ ਭਾਂਡੇ ਵੇਚਦੇ ਆ, ਜਾਂ ਫਿਰ ਇਹ ਥੋਕ ਦੀਆਂ ਦੁਕਾਨਾਂ ਦੇ ਕਿਸੇ ਦੇ ਕੋਲ ਕਾਂਸੀ ਦਾ ਜਿਹੜਾ ਭੰਡਾਰ ਹੈ ਉਹ ਵੇਚ ਰਿਹਾ, ਵੱਡੇ ਥੋਕ ਦੇ ਵਪਾਰੀ ਬਣੇ, ਕਿਸੇ ਦੇ ਕੋਲ ਤਾਂਬੇ ਦਾ ਵਪਾਰ ਕਰਦੇ ਆ, ਇਹ ਬਣਜ ਕੀਤਾ, ਬਣਜ ਨਾ ਵਪਾਰ ਦਾ, ਬਣਜਿਆ ਵਪਾਰ ਕੀਤਾ ਹੈ।
ਕਿਨਹੀ ਲੌਂਗ ਸੁਪਾਰੀ,
ਕਈ ਪੰਸਾਰੀ ਨੇ ਜਿਨ੍ਹਾਂ ਨੇ ਲੌਂਗ ਹੈ ਸੁਪਾਰੀਆਂ ਆਦਿ ਪਦਾਰਥ ਆਪਣੀ ਦੁਕਾਨ ਦੀ ਪੰਸਾਰੀਆਂ ਨੇ ਰੱਖਣੀਆਂ ਹੋਈਆਂ, ਇਹ ਉਹਨਾਂ ਦੇ ਬਣਜ ਕੀਤਾ ਹੈ। ਤੇ ਇਸੇ ਤਰ੍ਹਾਂ ਕਿਨਹੀ ਬਨਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਕਿਸੇ ਨੇ ਕਾਂਸੀ ਵੀ ਜਾ ਕੇ ਕਲਵੱਤਰ ਲੈਣ ਰੂਪ ਬਣਜਣਾ ਖਰੀਦਣਾ ਕੀਤਾ, ਕਿਸੇ ਨੇ ਤਾਂਬੇ ਆਦਿ ਦੀਆਂ ਜੰਜੀਰਾਂ ਲੱਕ ਨੂੰ ਬੰਨਣ ਰੂਪ ਬਣਜ ਕੀਤਾ ਹੈ। ਤੇ ਲੰਗੋਟ ਬੰਨਣ ਵਾਸਤੇ ਲੱਕ ਨੂੰ ਜੰਜੀਰ ਇਹਨਾਂ ਦੇ ਬੰਨੀ ਹੁੰਦੀ ਹੈ ਤਾਂਬੀ ਦੇ, ਬਹੁਤ ਸਾਰੇ ਮਹਾਤਮਾ ਦੇ ਐਸੇ ਭੇਖ ਨੇ। ਕਿਸੇ ਨੇ ਲੌਂਗ ਸੁਪਾਰੀ ਦੀਆਂ ਅਨੇਕਾਂ ਸਮੱਗਰੀਆਂ ਲੈ ਕੇ ਜੱਗ ਕਰਨ ਰੂਪ ਬਣਜ ਕੀਤਾ ਹੈ। ਇਸ ਪ੍ਰਕਾਰ ਇਹ ਕਿਹਾ ਹੈ,
ਸੰਤ ਹੋ ਬਨਜਿਆ ਨਾਮ ਗੋਬਿੰਦ ਕਾ,
ਸੰਤ ਜਨਾਂ ਨੇ ਭਾਈ ਪਰਮੇਸ਼ਰ ਵਾਹਿਗੁਰੂ ਦਾ ਨਾਮ ਬਣਜਿਆ ਖਰੀਦਣ ਕੀਤਾ ਹੈ। ਉਹਨਾਂ ਨੇ ਨਿਸ਼ਚਾ ਕਰ ਲਿਆ ਕਿ ਬਣਜ ਕਰੋ ਬਣਜਾ ਰਹੇ ਹੋ, ਬੱਕਰ ਲਿਓ ਸੰਭਾਲ, ਉਹਨਾਂ ਨੇ ਇਹ ਬਣਜ ਕੀਤਾ ਹੈ, ਆਪਣਾ ਬੱਕਰ ਇਹ ਨਾਮ ਦਾ ਸੰਭਾਲਦੇ ਹੈ।
ਐਸੀ ਖੇਪ ਹਮਾਰੇ,
ਭਾਵ ਨਾਮ ਜਪਣ ਜਪਾਉਣ ਰੂਪੀ ਜਿਹੜਾ ਵਪਾਰ ਕੀਤਾ ਹੈ, ਐਸੀ ਇਹੋ ਜਿਹੀ ਹਮਾਰੀ ਸਾਡੀ ਖੇਪ, ਖੇਪ ਨਾਮ ਪੂੰਜੀ ਦਾ ਹੁੰਦਾ, ਇਹ ਸਾਡੀ ਪੂੰਜੀ ਹੈ।
ਹਰ ਕੇ ਨਾਮ ਕੇ ਵਿਆਪਾਰੀ,
ਇਹ ਭਾਈ ਅਸੀਂ ਹਰ ਪਰਮਾਤਮਾ ਦੇ ਨਾਮ ਦੇ ਵਿਆਪਾਰੀ ਵਪਾਰੀ ਹਾਂ, ਭਾਵ ਨਾਮ ਜਪਣ ਜਪਾਉਣ ਦਾ ਵਪਾਰ ਕਰਦੇ ਹਾਂ।
ਹੀਰਾ ਹੱਥ ਚੜਿਆ ਨਿਰਮੋਲਕ,
ਸਾਡੇ ਮਨ ਰੂਪੀ ਹੱਥ ਹੱਥ ਵਿਚ ਹਰੀ ਨਾਮ ਰੂਪੀ ਨਿਰਮੋਲਕ ਜਿਹਦਾ ਮੁੱਲ ਕੋਈ ਨੀ ਅਮੋਲਕ ਹੀਰਾ ਚੜਿਆ ਚੜ ਗਿਆ, ਸਖਿਆਤਾਕਾਰ ਹੋਈ ਆ ਉਸਦੀ,
ਛੂਟ ਗਈ ਸੰਸਾਰੀ,
ਸਾਡੀ ਸੰਸਾਰੀ ਸੰਸਾਰ ਦੇ ਵਿਹਾਰਾਂ ਵਾਲੀ ਜਿਹੜੀ ਬਿਰਤੀ ਸੀ ਨਾ ਉਹ ਛੂਟ ਭਾਵ ਛੁੱਟ ਗਈ, ਸੰਸਾ�ੀ ਬਣ ਕੇ ਵਿਕਾਰਾਂ ਵਾਲੀ ਦ੍ਰਿਸ਼ਟੀ ਹੁਣ ਛੁੱਟ ਗਈ ਸਾਡੀ, ਉਹ ਨਹੀਂ ਕਰਦੇ
ਰਹਾਓ,
ਅਸਤਾਈ ਦੇ ਕੇ ਫਰਮਾਉਂਦੇ ਆ ਜੀ।
ਸਾਚੇ ਲਾਏ ਤੋ ਸੱਚ ਲਾਗੇ,
ਜਦੋਂ ਸਾਚੇ ਸੱਚੇ ਪਰਮਾਤਮਾ ਦੁਆਰਾ ਅਸੀਂ ਨਾਮ ਜਪਣ ਵਿਚ ਲਾਏ ਤੇ ਲਾਏ ਗਏ ਤੋ ਫਿਰ ਤਦੋਂ ਹੀ ਸੱਚ ਸੱਚੇ ਨਾਮ ਜਪਣ ਦੇ ਵਿਚ ਲਾਗੇ ਲੱਗੇ ਹਾਂ।
ਸਾਚੇ ਕੇ ਵਿਵਹਾਰੀ,
ਉਸੇ ਸੱਚੇ ਨਾਮ ਦੇ ਜਪਣ ਜਪਾਉਣ ਰੂਪ ਵਿਵਹਾਰੀ। ਵਿਵਹਾਰੀ ਨਾਮ ਵਿਹਾਰ ਕਰਨ ਵਾਲਾ ਭਾਵ ਵਪਾਰ ਕਰਨ ਵਾਲੇ ਨੂੰ ਕਿਹਾ, ਅਸੀਂ ਇਸ ਤਰ੍ਹਾਂ ਦੇ ਵਪਾਰੀ ਹਾਂ।
ਸਾਚੀ ਬਸਤ ਕੇ ਭਾਰ ਚਲਾਏ,
ਅਸੀਂ ਸਾਚੀ ਸੱਚੀ ਨਾਮ ਸਰਵਣ ਮੰਨਣ ਅਧਿਆਸਨ ਰੂਪ, ਸਰਵਣ ਗਿਆਨ ਮੰਨਣ ਗਿਆਨ ਅਧਿਆਸਨ ਗਿਆਨ ਰੂਪ ਭਗਤੀ ਰੂਪ ਬਸਤ ਵਸਤੂ, ਉਸ ਦੇ ਭਾਰ ਆਪਣੇ ਅੰਤਸ਼ਕਰ ਰੂਪੀ ਗੱਡੇ ਦੇ ਉੱਪਰ ਲੱਦ ਕੇ ਚਲਾਏ। ਚਲਾਉਣਾ ਕੀਤੇ ਹੈ
ਪਹੁੰਚੇ ਜਾਏ ਭੰਡਾਰੀ,
ਇਸ ਲਈ ਭੰਡਾਰੀ ਖਜ਼ਾਨਿਆਂ ਵਾਲੇ ਪਰਮਾਤਮਾ ਦੇ ਪਾਸ ਹਰੀ ਦੇ ਪਾਸ ਪਹੁੰਚ ਗਏ ਹੈ, ਤੇ ਇਸ ਕਰਕੇ ਨਾ ਤੇ ਪਹੁੰਚੇ ਪਹੁੰਚ ਜਾਏ ਜਾਵਾਂਗੇ, ਜਾਂ ਫਿਰ ਭੰਡ ਆਰੀ ਅਵਿਦਿਆ ਰੂਪੀ ਭੰਡ ਦਾ ਆਰੀ ਬੈਰੀ ਉਹ ਕੀ ਹੈ ਗਿਆਨ, ਗਿਆਨ ਰੂਪ ਚ ਪਹੁੰਚ ਜਾਵਾਂਗੇ। ਸੰਤਾਂ ਮਹਾਤਮਾ ਰੂਪੀ ਭੰਡਾਰੀਆਂ ਪਾਸ ਸੰਤਰੀ ਦਾ ਭੰਡਾਰ ਉਹਨਾਂ ਦੀ ਸੰਗਤ ਵਿੱਚ ਪਹੁੰਚ ਗਏ ਹਾਂ।
ਆਪ ਹੈ ਰਤਨ ਜਵਾਹਰ ਮਾਨਿਕ,
ਹੁਣ ਐਸਾ ਨਿਸ਼ਚਾ ਕੀਤਾ ਕਿ ਉਹ ਪਰਮਾਤਮਾ ਆਪ ਹੀ ਬੈਰਾਗ ਰੂਪੀ ਰਤਨ ਜਾਂ ਅਪਰੋਖ ਗਿਆਨ ਹੈ ਜਿਹੜਾ ਉਹ ਜਵੇਹਰ ਰੂਪ ਹੈ, ਸਰਵਣ ਮੰਨਣ ਰੂਪ ਮਾਨਕ ਦੀ ਨਿਆਈ ਹੈ। ਉਹ ਇਸ ਕਰਕੇ ਕਿਹਾ ਵੀ ਜਿਹੜਾ ਜਵੇਹਰ ਹੈ ਨਾ ਤੇ ਉਹ ਆਪਣਾ ਜੌਹਰ ਦਿਖਾ ਕੇ ਗਾਹਕ ਦੇ ਚਿੱਤ ਨੂੰ ਹਰ ਲਵੇ, ਉਹਨੂੰ ਜਵਾਹਰ ਕਹਿੰਦੇ। ਤੇ ਇਸ ਪ੍ਰਕਾਰ ਫਿਰ ਇਹ ਕੀਮਤੀ ਧਾਤੂਆਂ ਨੇ ਜਿਹੜੀਆਂ, ਤੇ ਇਧਰ ਉਹਨਾਂ ਨੇ ਐਸਾ ਨਿਸ਼ਚਾ ਕੀਤਾ। ਤੇ ਆਪੇ ਫਿਰ ਦੁਬਾਰੇ ਬੋਲੋ ਜੀ।
ਆਪ ਹੈ ਰਤਨ ਜਵਾਹਰ ਮਾਨਿਕ,
ਉਹਨਾਂ ਨੇ ਐਸਾ ਨਿਸ਼ਚਾ ਕੀਤਾ ਪਰਮਾਤਮਾ ਆਪ ਹੀ ਬੈਰਾਗ ਰੂਪੀ ਰਤਨ ਹੈ, ਅਪਰੋਖ ਗਿਆਨ ਰੂਪ ਉਹ ਜਵਾਹਰ ਹੈ, ਤੇ ਸਰਵਣ ਮੰਨਣ ਰੂਪ ਆਪ ਹੀ ਮਾਨਕ ਦੀ ਨਿਆਈ ਹੈ।
ਆਪੇ ਹੈ ਪਾਸਾਰੀ,
ਆਪ ਹੀ ਸੰਸਾਰ ਦੇ ਪਾਸਾਰੀ ਪਸਾਰੇ ਨੂੰ ਰਚਣ ਵਾਲਾ ਹੈ, ਆਪ ਹੀ ਜਗਿਆਸੂਆਂ ਦੇ ਅੰਦਰ ਸਾਧਨਾ ਦੇ ਪਸਾਰੇ ਨੂੰ ਰਚਣ ਵਾਲਾ ਹੈ।
ਆਪੇ ਦਹਿ ਦਿਸ ਆਪ ਚਲਾਵੇ,
ਪ੍ਰਭੂ ਆਪੇ ਆਪ ਹੀ ਦਹਿ ਦਿਸ ਦਸ ਦਿਸ਼ਾਵਾਂ ਰੂਪ ਹੈ, ਆਪ ਹੀ ਜੀਵਾਂ ਦੀ ਵਾਸਨਾ ਅਨੁਸਾਰ ਇਹਨਾਂ ਦਿਸ਼ਾਵਾਂ ਵਿੱਚ ਜੀਵਾਂ ਨੂੰ ਚਲਾਵੇ ਚਲਾਉਣਾ ਕਰਦਾ ਹੈ, ਤੇ ਆਪ ਹੀ ਦਸੇ ਇੰਦਰੀਆਂ ਰੂਪੀ ਦਸ ਦਿਸ਼ਾਵਾਂ ਰੂਪ ਹੈ, ਆਪ ਹੀ ਇਹਨਾਂ ਇੰਦਰੀਆਂ ਦੀ ਵਾਸਨਾ ਵਿੱਚ ਜੀਵਾਂ ਦੀ ਕਰਨੀ ਅਨੁਸਾਰ ਇਹਨਾਂ ਨੂੰ ਚਲਾਵੇ ਚਲਾਉਣਾ ਕਰਦਾ ਹੈ, ਜਾਂ ਚੇਤਨ ਸਰੂਪ ਵਾਹਿਗੁਰੂ ਆਪ ਹੀ ਦਸੇ ਦਿਸ਼ਾਵਾਂ ਵਿੱਚ ਵਿਆਪਕ ਹੈ, ਤੇ ਜਗਿਆਸੂ ਦੇ ਮਨ ਆਪਣੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੇ ਪ੍ਰੇਮਾ ਭਗਤੀ ਦੇ ਰਸਤੇ ਉੱਪਰ ਚਲਾਉਣਾ ਕਰਦਾ ਹੈ, ਉਹ ਆਪ ਹੀ ਚਲਾਉਣਾ ਕਰਦਾ ਹੈ। ਹਰੀ ਆਪ ਹੀ
ਨਿਸ਼ਚਲ ਹੈ ਵਿਆਪਾਰੀ,
ਵਾਹਿਗੁਰੂ ਆਪ ਹੀ ਅਚਲ ਵਿਆਪਾਰੀ ਵਪਾਰੀ ਹੈ, ਨਾਮ ਦਾ ਜਪਣ ਜਪਾਉਣ ਰੂਪ ਵਪਾਰ ਕਰਨ ਵਾਲੇ ਮਹਾਤਮਾ ਅਚਲ ਸਰੂਪ, ਜਿਹੜਾ ਅਚਲ ਸਰੂਪ ਹੈ ਉਹਦੇ ਇਸਤਤ ਹੋ ਕੇ ਰਹਿੰਦੇ ਹਨ ਜੀ।
ਮਨ ਕਰ ਬੈਲ ਸੁਰਤ ਕਰ ਪੈਡਾ,
ਇਸ ਵਪਾਰ ਦੇ ਲਈ ਅਸੀਂ ਮਨ ਨੂੰ ਤਾਂ ਬੈਲ, ਅਖੇ ਕਬੀਰ ਜੀ ਤੁਹਾਡੇ ਕੋਲ ਬੈਲ ਕਿਹੜਾ, ਬੈਲ ਦੇ ਉੱਤੇ ਚਲੋ ਪੁਰਾਣੇ ਸਮੇਂ ਸੀ ਉਦੋਂ ਕਿਹੜਾ ਟਰੱਕ ਹੁੰਦੇ ਸੀ, ਸਾਧਨ ਨਹੀਂ ਸੀ ਹੁੰਦੇ, ਕਹਿੰਦੇ ਅਸੀਂ ਬੈਲ ਬਲਦ ਆਪਣੇ ਮਨ ਨੂੰ ਬਲਦ ਬਣਾਉਣਾ ਕੀਤਾ ਕਰ ਕਰਿਆ ਹੈ, ਅਤੇ ਇਹਦੇ ਤੇ ਸੁਰਤ ਜਿਹੜੀ ਬਿਰਤੀ ਹੈ ਸ੍ਰੇਸ਼ਟ ਪ੍ਰੀਤੀ ਰੱਬ ਨਾਲ, ਇਹ ਅਸੀਂ ਪੈਂਡਾ ਮਾਰਗ ਕਰਿਆ ਹੈ।
ਗਿਆਨ ਗੋਨ ਭਰ ਡਾਰੀ,
ਗਿਆਨ ਰੂਪੀ ਗੋਨ ਬੋਰੀ ਭਰ ਕੇ ਉਹ ਬੈਲ ਦੇ ਉੱਤੇ ਲੱਦੀ ਹੋਈ ਹੈ, ਡਾਰੀ ਸੁੱਟੀ ਹੈ, ਲੱਦਣਾ ਕੀਤੀ ਹੈ, ਅੰਤਸ਼ਕਰਨ ਰੂਪੀ ਗੋਨ ਬੋਰੀ ਉਹਦੇ ਚ ਗਿਆਨ ਰੂਪੀ ਵਸਤੂ ਭਰ ਕੇ ਡਾਰੀ ਸੁੱਟੀ ਲੱਦੀ ਹੋਈ ਹੈ।
ਕਹਿਤ ਕਬੀਰ ਸੁਣੋ ਰੇ ਸੰਤੋ,
ਬਾਤ ਕਬੀਰ ਸਾਹਿਬ ਜੀ ਕਹਿੰਦੇ ਆ ਕਿ ਰੇ ਹੇ ਸੰਤੋ, ਸੰਤ ਜਨੋ ਇਹ ਵਿਚਾਰ ਸੁਣੋ, ਸੁਣਨਾ ਕਰੋ।
ਨਿਭੀ ਖੇਪ ਹਮਾਰੀ,
ਇਸ ਕਰਕੇ ਹਮਾਰੀ ਸਾਡੇ ਨਾਮ ਦੀ ਬ੍ਰਹਮ ਗਿਆਨ ਦੀ ਜੀਵਨ ਮੁਕਤੀ ਦੀ ਖੇਪ ਪੂੰਜੀ ਇਹ ਸਿਰ ਤੋੜ ਨਿਭ ਗਈ, ਨਿਭ ਗਈ ਹੈ ਸਾਡੀ। ਸੋ ਇਸ ਕਰਕੇ ਹੁਣ ਕਬੀਰ ਸਾਹਿਬ ਦੇ ਕੋਲ ਇੱਕ ਜੋਗੀ ਆਇਆ ਹੈ, ਉਹ ਭਗਤ ਜੀ ਦੇ ਪਾਸ ਆ ਕੇ ਸ਼ਰਾਬ ਦੇ ਗੁਣ ਲੱਗ ਗਿਆ ਕਹਿਣ, ਕਿਉਂ ਜਿਹਾ ਜਿਹਾ ਬੰਦਾ ਆਪ ਹੁੰਦਾ ਕਿ ਜੋਗੀ ਸ਼ਰਾਬ ਪੀਂਦੇ ਆ ਨਾ, ਗੋਰਖਮਤੀ ਹੈ, ਸ਼ਰਾਬ ਪੀਣ ਦੀ ਆਦਤ ਸੀ ਉਹਨੂੰ ਬਹੁਤ, ਇਹਦੀ ਭੈੜੀ ਨਸ਼ੇ ਦੀ ਆਦਤ ਨੂੰ ਛਡਾਉਣ ਵਾਸਤੇ ਕਬੀਰ ਸਾਹਿਬ ਜੀ ਨੇ ਫਿਰ ਇਹ ਸ਼ਬਦ ਉਹ ਸ਼ਰਾਬ ਦੇ ਪ੍ਰਥਾਈ ਉਚਾਰਨ ਕੀਤਾ ਹੋਇਆ, ਉਹਦੀ ਸ਼ਰਾਬ ਛਡਾਈ ਸੀ, ਸਿੱਧੇ ਰਸਤੇ ਤੇ ਲਿਆਂਦਾ ਸੀ। ਤੋ ਇਸ ਪ੍ਰਕਾਰ ਫਰਮਾਨ ਕਰਦੇ ਹਨ,
ਰੀਹ ਕਲਵਾਰ ਗਵਾਰ ਮੂਢ ਮਤ,
ਰੀਹੇ ਕਲਵਾਰ ਕਲੇਸ਼ ਵਾਲੇ ਜਿਹਦ ਪੀਤਾ ਮਤ ਵਿਸਰੈ ਵਰਲ ਪਵੈ ਵਿੱਚ ਆਏ। ਇਸ ਕਰਕੇ ਕਹਿੰਦੇ ਝੂਠਾ ਮਦ ਮੂਲ ਨਾ ਪੀਤਾ, ਜੇਕਾ ਪਾਰ ਵਸਾਏ ਤੋ ਇਹ ਸ਼ਰਾਬ ਕੱਢਣ ਵਾਲੇ। ਹਰੀ ਕਲਵਾਰ, ਕਲਾਲ ਕਹਿੰਦੇ ਸੀ ਉਸ ਨੂੰ, ਗਵਾਰ ਮੂੜ ਮਤ ਮੂਰਖ ਮਤ ਵਾਲੇ, ਸ਼ਾਸਤਰ ਗਿਆਨ ਵੱਲੋਂ ਤੂੰ ਗਵਾਰ ਬੇਸਮਝ ਹੈ, ਪਰਮਾਰਥ ਵੱਲੋਂ ਮੂੜ ਮਤ ਮੂਰਖ ਬੁੱਧੀ ਹੈ ਤੇਰੀ। ਹੇ ਜੋਗੀ ਤੂੰ ਸਮਝਿਆ ਹੀ ਨਹੀਂ ਪਰਮਾਰਥ ਦੇ ਰਸਤੇ ਨੂੰ, ਜੋਗੀ ਹੋ ਕੇ ਕਿਹਾ ਜਾ ਤੂੰ ਕਿਸ ਰਸਤੇ ਪਿਆ ਹੋਇਆ ਹੈ। ਕਹਿੰਦਾ ਜੀ ਦੱਸੋ ਫਿਰ ਤੁਸੀਂ ਸਿੱਧੇ ਰਸਤੇ ਪਾ ਦਿਓ। ਕਹਿੰਦੇ ਸੁਣਨਾ ਕਰ
ਉਲਟੋ ਪਵਨ ਫਿਰਾਵੋ।
ਉਹ ਤੂੰ ਜੋਗੀ ਹੈ, ਤੂੰ ਅਪਾਨ ਪਵਨ ਵਾਯੂ ਤੇ ਪ੍ਰਾਣਾ ਨੂੰ ਉਲਟੋ ਉਲਟਾ ਕੇ ਦਸਮ ਦੁਆਰ ਵੱਲ ਨੂੰ ਫਿਰਾਵੋ, ਫੇਰ ਨਾ ਕਰ। ਜਣੀ ਤੂੰ ਈੜਾ ਪਿੰਗਲਾ ਦੁਆਰਾ ਇਹ ਸਾਧਨਾ ਕਰ ਤੇ ਦਸਮ ਦੁਆਰ ਦੀ ਪ੍ਰਕਿਰਿਆ ਦੁਆਰਾ ਤੂੰ ਜੋਗੀ ਹੈ। ਜੋਗੀ ਤਾਂ ਉਹ ਕਰਦੇ, ਤੂੰ ਸ਼ਰਾਬਾਂ ਪੀ ਫਿਰਦਾ, ਇਹਨੂੰ ਫੇਰ ਨਾ ਕਰ। ਆਪਣੇ ਸਵਾਸਾਂ ਨੂੰ ਉਧਰ ਫੇਰ ਤੇ ਜਾਂ ਫਿਰ ਰੀ ਕਲਵਾਰ ਗਵਾਰ ਮੂੜ ਮਤ ਉਲਟੋ ਪਵਨ ਫਿਰਾਵੋ। ਰੀ ਇੰਦਰੀਆਂ ਨੂੰ ਕਲਵਾਰ ਵਿਸ਼ਿਆਂ ਵੱਲੋਂ ਬਾਰ ਵਰਜ ਕੇ ਕਲ ਸ਼ਾਂਤ ਕਰ ਲੈ, ਜਾਂ ਫਿਰ ਬੇਸਮਝ ਪੁਣੇ ਨੂੰ ਗਵਾ ਦੇ ਅਤੇ ਮਤ ਬੁੱਧ ਦੇ ਤਾਂ ਮੂੜ ਮੂੜੇ ਵਾਂਗ ਇਸਤਤ ਕਰ ਲੈ। ਜਿਵੇਂ ਮੂੜਾ ਇਸਤਤ ਹੁੰਦਾ ਉਹਦੇ ਤੇ ਬੈਠੀ ਦਾ, ਇਉਂ ਸਮਾਧੀ ਚ ਬੈਠਿਆ ਕਰ। ਸੰਸਾਰ ਦੀ ਵਾਸਨਾ ਵੱਲੋਂ ਮਨ ਨੂੰ ਉਲਟਾ ਕੇ ਪਰਮਾਰਥ ਵੱਲ ਫੇਰ ਨਾ ਕਰ। ਇਹ ਪਰਮਾਰਥ ਦਾ ਅਰਥ ਸਮਝਣਾ ਜਿਹੜਾ ਦੂਸਰਾ ਉਹ ਜੋਗ ਮਤ ਅਨੁਸਾਰ ਹੈ।
ਮਨ ਮਤਵਾਰ ਮੇਰ ਸਰ ਭਾਠੀ।
ਮਨ ਨੂੰ ਮਤਵਾਰ ਮਸਤ ਕਰਨ ਦੇ ਲਈ ਸ਼੍ਰੋਮਣੀ ਦਸਮ ਦੁਆਰ ਨੂੰ ਭਾਠੀ ਭੱਠੀ ਤੇ ਸਰ ਸਦਰਸ਼ ਅਤੇ ਯੋਗਾਨੰਦ ਰੂਪੀ ਅੰਮ੍ਰਿਤ ਦੀ ਅੱਗੇ ਦੱਸਦੇ ਨੇ।
ਅੰਮ੍ਰਿਤ ਧਾਰ ਚੁਆਵੋ।
ਯੋਗਾਨੰਦ ਰੂਪੀ ਅੰਮ੍ਰਿਤ ਦੀ ਧਾਰ ਚੁਆਵੋ, ਚੁਆਉਣਾ ਕਰੋ। ਮਨ ਨੂੰ ਆਤਮ ਵਿਛੈਣੀ ਮਤਵਾਰ ਮਤ ਵਾਲਾ ਬਣਾਉਣਾ ਕਰ ਅਤੇ ਸਰ ਸਾਰਿਆਂ ਦੇ ਮੇਰ ਸ਼੍ਰੋਮਣੀ ਜਿਹੜਾ ਬ੍ਰਹਮ ਹੈ, ਬ੍ਰਹਮ ਚੇਤਨ ਹੈ, ਉਹਦੀ ਭਾਵਨਾ ਰੂਪ ਭੱਠੀ ਬਣਾਉਣਾ ਕਰ। ਫਿਰ ਬ੍ਰਹਮਾ ਕਰ ਬਿਰਤੀ ਕਰਕੇ ਅੰਤਸ਼ਕਰਨ ਰੂਪੀ ਪਿਆਲੇ ਦੇ ਵਿੱਚ ਅੰਮ੍ਰਿਤ ਬ੍ਰਹਮਾਨੰਦ ਰੂਪੀ ਅੰਮ੍ਰਿਤ ਦੀ ਧਾਰ ਚੋਣਾ ਕਰ। ਇਉਂ ਤਰੀਵ ਆਨੰਦ ਵਾਲੀ ਅਵਸਥਾ ਬਣਾ ਕੇ ਬਾਹਰਲੀ ਭੈੜੀ ਸ਼ਰਾਬ ਜਿਹੜੀ ਛੱਡਣਾ ਕਰ ਤੂੰ। ਇਉਂ ਕਿਹਾ ਕਬੀਰ ਸਾਹਿਬ ਨੇ।
ਬੋਲੋ ਭਈਆ ਰਾਮ ਕੇ ਦੁਹਾਏ।
ਹੇ ਭਈਆ, ਭਾਈ ਰਾਮ ਨਾਮ ਬੋਲੋ, ਬੋਲਣਾ ਕਰੋ। ਮੈਂ ਰਾਮ ਪਰਮਾਤਮਾ ਦੀ ਇਹ ਗੱਲ ਦੁਹਾਈ, ਪੁਕਾਰ ਪੁਕਾਰ ਕੇ। ਦੁਹਾਈ ਹੁੰਦੀ ਹੈ ਪੁਕਾਰ ਪੁਕਾਰ ਕੇ, ਉੱਚੇ ਦੇ ਕੇ ਦੁੱਖ ਪ੍ਰਗਟ ਕਰਨਾ। ਮੈਂ ਉੱਚੇ ਪੁਕਾਰ ਪੁਕਾਰ ਕੇ ਕਹਿਣਾ, ਜਾਂ ਫਿਰ ਤੁਹਾਨੂੰ ਰਾਮ ਦੀ ਦੁਹਾਈ ਨਾਮ ਕਸਮ ਦਾ ਵੀ ਹੁੰਦਾ, ਤੁਹਾਨੂੰ ਸਹੁੰ ਹੈ ਰਾਮ ਦੀ, ਇਹ ਕਸਮ ਵੀ ਦਿੱਤੀ ਹੈ ਵੀ ਸ਼ਰਾਬ ਨਾ ਪੀ।
ਉਹ ਸੰਤ ਸਦਾ ਮਤ ਦੁਰਲਭ।
ਹੇ ਭਾਈ, ਸੰਤ ਸ਼ਾਂਤ ਚਿਤ ਮਹਾਤਮਾ ਜਨਾਂ ਦੀ ਸੰਗਤ ਦੁਆਰਾ ਐਸੀ ਦੁਰਲਭ ਕਠਿਨਤਾਈ ਦੇ ਨਾਲ ਪ੍ਰਾਪਤ ਹੋਣ ਵਾਲੀ ਬ੍ਰਹਮਾਨੰਦ ਰੂਪੀ ਸ਼ਰਾਬ ਹੈ ਜਿਹੜੀ, ਉਹ ਆਪਣੀ ਮਤ ਬੁੱਧ ਦੇ ਵਿੱਚ ਸਦਾ ਹਮੇਸ਼ਾ ਪੀਵੋ, ਇਹਨੂੰ ਪੀਣਾ ਕਰ।
ਸਹਿਜੇ ਪਿਆਸ ਬੁਝਾਈ।
ਜਿਨ੍ਹਾਂ ਨੇ ਪੀਣਾ ਕੀਤਾ ਉਹਨਾਂ ਨੇ ਸਹਿਜੇ ਸੁਭਾਵ ਕੀ ਆਪਣੇ ਅੰਦਰੋਂ ਵਿਸ਼ਿਆਂ ਦੀ ਤ੍ਰਿਸ਼ਨਾ ਦੀ ਪਿਆਸ ਤ੍ਰੇਹ ਬੁਝਾਈ, ਮੇਟ ਲਈ ਹੈ
ਰਹਾ।
ਸਾਈ ਦੇ ਕੇ ਫਰਮਾਉਂਦੇ ਆ ਜੀ,
ਭੈ ਵਿੱਚ ਭਾਉ ਭਾਏ ਕੋ ਬੂਝੈ।
ਪਰਮਾਤਮਾ ਦੇ ਭੈ ਡਰ ਦੇ ਵਿੱਚ ਅੰਦਰ ਰਹਿਣ ਕਰਕੇ ਪਰਮਾਤਮਾ ਦਾ ਭਾਉ ਪ੍ਰੇਮ ਪੈਦਾ ਹੁੰਦਾ ਹੈ, ਪਰ ਇਸ ਗੱਲ ਨੂੰ ਕੋਈ ਬਿਰਲਾ ਹੀ ਗੁਰਾਂ ਦੇ ਭਾਏ ਪ੍ਰੇਮ ਅਨੁਸਾਰ ਹੋ ਕੇ ਇਸ ਗੱਲ ਨੂੰ ਬੁੱਝਦਾ ਹੈ।
ਹਰ ਰਸ ਪਾਵੈ ਭਾਈ।
ਉਹ ਫਿਰ ਨਾਮ ਰਸ ਨੂੰ ਭਾਈ ਪ੍ਰਾਪਤ ਕਰਦਾ, ਜਾਂ ਭਾਏ ਪ੍ਰਕਾਸ਼ ਰੂਪ ਨੂੰ ਕੋਈ ਉੱਤਮ ਅਧਿਕਾਰੀ ਹੀ ਬੁੱਝਦਾ। ਹੇ ਭਾਈ, ਉਹੀ ਪੁਰਖ ਹਰ ਪਰਮਾਤਮਾ ਦੇ ਰਸ ਆਨੰਦ ਨੂੰ ਪਾਉਣਾ ਕਰਦਾ ਹੈ।
ਜੀਤੇ ਘਾਟ ਅੰਮ੍ਰਿਤ ਸਭ ਹੀ ਮਹਿ।
ਜੇਤੇ ਜਿੰਨੇ ਵੀ ਅੰਤਸ਼ਕਰਨ ਰੂਪੀ ਘਟ ਘੜੇ ਨੇ ਉਹ ਸਭ ਸਾਰਿਆਂ ਦੇ ਮਹਿ ਵਿੱਚ ਹੀ ਪਰਮਾਤਮਾ ਨੇ ਆਪਣੇ ਨਾਮ ਜਾਂ ਬ੍ਰਹਮਾਨੰਦ ਰੂਪੀ ਅੰਮ੍ਰਿਤ ਰਸ ਉਹਦੇ ਵਿੱਚ ਰੱਖਿਆ ਹੋਇਆ ਹੈ।
ਭਾਵੈ ਤਿਸਹਿ ਪੀ ਆਈ।
ਜਿਹੜਾ ਪ੍ਰਭੂ ਨੂੰ ਭਾਵੈ ਪਾ ਜਾਂਦਾ ਹੈ, ਤਿਸੇ ਉਸੇ ਨੂੰ ਗੁਰਾਂ ਦੁਆਰਾ ਇਹ ਅੰਮ੍ਰਿਤ ਨੂੰ ਪਿਆਈ ਪਿਲਾਉਣਾ ਕਰਦਾ ਹੈ।
ਨਗਰੀ ਏਕੈ ਨੌ ਦਰਵਾਜੇ।
ਇਹ ਦੇਹ ਰੂਪੀ ਇੱਕ ਨਗਰੀ ਹੈ, ਨਗਰ ਵਾਂਗੂ ਹੈ, ਇਹਦੇ ਨੌ ਗੋਲਕਾਂ ਰੂਪੀ ਦਰਵਾਜੇ ਹਨ, ਨੌ ਦਰਵਾਜੇ ਨੇ ਇਸ ਦੇ।
ਧਾਵਤ ਬਰਜ ਰਹਾਈ।
ਇਹਦੇ ਚ ਬਾਹਰ ਮੁਖ ਧਾਵਤ ਦੌੜਦੇ ਹੋਏ ਮਨ ਨੂੰ ਬਰਜ ਰੋਕ ਕੇ ਰਹਾਈ ਰੱਖਣਾ ਕਰੇ।
ਤ੍ਰਿਕੁਟੀ ਫੂਟੈ ਦਸਵਾ ਦਰ ਖੁੱਲੈ।
ਤੇ ਇਉਂ ਫਿਰ ਤ੍ਰਿਕੁਟੀ ਜਿਹੜੀ ਹੈ ਉਹ ਛੁੱਟ ਜਾਂਦੀ ਹੈ। ਦਸਵਾਂ ਦੁਆਰ ਜਿਹੜਾ ਗੁਪਤ ਹੈ, ਜਿਹੜਾ ਨੌ ਦੁਆਰੇ ਪ੍ਰਗਟਦੀ ਹੈ, ਦਸਵਾਂ ਗੁਪਤ ਰਖਾਇਆ, ਜਿਹੜਾ ਗੁਪਤ ਹੀ ਉਹ ਖੁੱਲ ਜਾਂਦਾ। ਇਹ ਜਿਹੜੀ ਤ੍ਰਿਕੁਟੀ ਹੈ, ਗਿਆਤਾ ਗਿਆਨ ਗੇ, ਧਿਆਤਾ ਧਿਆਨ ਤੇ, ਕਰਤਾ ਕਰਮ ਕਿਰਿਆ, ਇਹ ਤ੍ਰਿਕੁਟੀਆਂ ਹਨ। ਇਹ 17 ਕਿਸਮ ਦੀਆਂ ਵੀ ਲਿਖੀਆਂ, 19 ਕਿਸਮ ਦੀਆਂ ਵੀ ਲਿਖੀਆਂ ਹੋਈਆਂ, ਇਸੇ ਪ੍ਰਕਾਰ ਦੀਆਂ ਹਨ ਇਹ। ਇਹ ਜਦੋਂ ਛੁੱਟ ਜਾਂਦੀ ਹੈ, ਉਦੋਂ ਦਸਵਾਂ ਦੁਆਰ ਜਿਹੜਾ ਖੁੱਲ੍ਹਿਆ ਖੁੱਲ੍ਹ ਜਾਂਦਾ। ਦਸਵਾਂ ਜੋ ਚੇਤਨ ਸਰੂਪ ਹੈ, ਉਸ ਦਾ ਅਪਰੋਖ ਗਿਆਨ, ਉਹ ਅਪਰੋਖ ਗਿਆਨ ਰੂਪੀ ਦਰ ਖੁੱਲ੍ਹ ਜਾਂਦਾ ਹੈ।
ਤਾ ਮਨ ਖੀਵਾ ਪਾਏ,
ਹੇ ਭਾਈ, ਉਸ ਵੇਲੇ ਇਹ ਮਨ ਆਨੰਦ ਵੀ ਖੀਵਾ ਮਸਤ ਹੋ ਜਾਂਦਾ ਹੈ। ਤੁਸੀਂ ਝੂਠੀਆਂ ਸ਼ਰਾਬਾਂ ਪੀ ਕੇ ਮਸਤ, ਇਹ ਸੱਚੀ ਮਸਤੀ ਹੈ। ਪੋਸਤ ਭੰਗ ਅਫੀਮਤ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਇਹ ਦਿਨ ਰਾਤ ਚੜ੍ਹਦੀ ਹੈ।
ਅਭੈ ਪਦ ਪੂਰ ਤਾਪ ਤਹਿ ਨਾਸੇ,
ਜਿਸ ਨੂੰ ਭੈ ਤੋਂ ਰਹਿਤ ਪਦ ਪਦਵੀ ਦੀ ਪੂਰਨ ਪ੍ਰਾਪਤੀ ਹੋਈ ਹੈ, ਤਹਿ ਉਸਦੇ ਆਦਿ ਵਿਆਦੀ ਆਦਿ ਤਾਪ ਜਿਹੜੇ ਨਸ ਜਾਂਦੇ ਹਨ।
ਕਹਿ ਕਬੀਰ ਵਿਚਾਰੇ,
ਕਬੀਰ ਸਾਹਿਬ ਜੀ ਕਹਿ ਕਥਨ ਕਰਦੇ ਹਨ ਕਿ ਅਸੀਂ ਇਸ ਗੱਲ ਨੂੰ ਵਿਚਾਰੀ, ਵਿਚਾਰ ਕੇ ਕਹੀ ਹੈ, ਐਵੇਂ ਨਹੀਂ ਆਲਾ ਸੇਟ ਕਹੀ ਹੈ, ਵਿਚਾਰ ਕੇ ਕਿਹਾ। ਕਹਿੰਦੇ ਤੁਹਾਨੂੰ
ਉਬਟ ਚਲੰਤੇ ਇਹੋ ਮਦ ਪਾਇਆ,
ਹੇ ਜੋਗੀ, ਜਦੋਂ ਪ੍ਰਾਣ ਇਹ ਜਿਹੜੇ ਉਬਟ ਨਾ ਕਰਦੇ ਹੋ ਤੇ ਉਬਟ ਉਲਟੇ ਹੋ ਕੇ ਦਸਮ ਦੁਆਰ ਦੀ ਤਰਫ ਚਲੰਤੇ ਚੱਲੇ, ਤਾਂ ਫਿਰ ਇਹ ਜੋਗਾਨੰਦ ਰੂਪੀ ਮਦ ਸ਼ਰਾਬ ਨੂੰ ਪਾਇਆ ਪਾਉਣਾ ਕੀਤਾ। ਤੇ ਉਸ ਵੇਲੇ ਫਿਰ
ਜੈਸੇ ਖੂੰਦ ਖੁਮਾਰੀ,
ਤੇ ਤਦੋਂ ਫਿਰ ਐਸੀ ਮਸਤੀ ਚੜੀ ਜੈਸੇ, ਜਿਸ ਪ੍ਰਕਾਰ ਸ਼ਰਾਬੀ ਆਦਮੀ ਸ਼ਰਾਬ ਪੀ ਕੇ ਖੂੰਦ ਪਿਆਲੇ ਦੀ ਤੇ ਖੁਮਾਰੀ ਮਸਤੀ ਚੜਦੀ ਹੈ ਜਿਵੇਂ ਉਹਨੂੰ। ਤੇ ਇਸ ਕਰਕੇ ਜਦੋਂ ਸੰਸਾਰ ਰੂਪੀ ਤੇ ਉਬਟ ਨਾਮ ਉਜਾੜ ਦਾ ਵੀ ਹੁੰਦਾ, ਕਹਿੰਦੇ ਜਿਸ ਵੇਲੇ ਸੰਸਾਰ ਰੂਪੀ ਉਬਟ ਉਜਾੜ ਵੱਲੋਂ ਵਾਹਿਗੁਰੂ ਦੀ ਤਰਫ ਜਦੋਂ ਚੱਲੇ, ਤਾਂ ਬ੍ਰਹਮਾਨੰਦ ਰੂਪੀ ਸ਼ਰਾਬ ਨੂੰ ਪਾਉਣਾ ਕੀਤਾ। ਤਦੋਂ ਐਸੀ ਮਸਤੀ ਚੜੀ ਕਿ ਕਿਸੇ ਆਦਮੀ ਨੂੰ ਧਰਤੀ ਦੀ ਜਿਵੇਂ ਜੈਸੇ ਖੋਂਦ ਕੁਮਾਰੀ, ਖੋਦਿਆਂ ਖੋਦਿਆਂ ਹੇਠੋਂ ਧਨ ਆਦਿ ਜਾਂ ਖਜ਼ਾਨਾ ਲੱਭ ਜਾਂਦਾ ਨਾ, ਫਿਰ ਬੜੀ ਮਸਤੀ ਚੜ੍ਹਦੀ ਆਉਂਦੀ ਵੀ ਖਜ਼ਾਨਾ ਮਿਲ ਗਿਆ। ਇਉਂ ਜਗਿਆਸੂ ਜਨਾਂ ਨੂੰ ਗੁਰਾਂ ਦੀ ਕਿਰਪਾ ਦੁਆਰਾ ਨਾਮ ਜਪ ਕੇ ਬੁੱਧ ਰੂਪੀ ਧਰਤੀ ਦੇ ਅੰਦਰੋਂ ਸ਼ੁਭ ਗੁਣਾਂ ਰੂਪੀ ਖਜ਼ਾਨਾ ਪ੍ਰਾਪਤ ਹੋਣ ਕਰਕੇ ਮਸਤੀ ਚੜ੍ਹ ਜਾਂਦੀ ਹੈ।
ਕਾਮ ਕ੍ਰੋਧ ਤ੍ਰਿਸ਼ਨਾ ਕੇ ਲੀਨੇ,
ਕਿਸੇ ਹੰਕਾਰੀ ਪੁਰਸ਼ ਦੇ ਤਾਂ ਉਪਦੇਸ਼ ਬਖਸ਼ ਕਰਦੇ ਹੈ, ਉਹਦਾ ਭਾਵੇਂ ਨਾਮ ਨਹੀਂ ਆਇਆ ਪਰ ਸ਼ਬਦ ਦੀ ਦਿਸ਼ਾ ਦੱਸਦੀ ਹੈ ਵੀ ਕੋਈ ਐਸਾ ਆਇਆ ਕ੍ਰੋਧੀ ਬੰਦਾ ਹੈ, ਤ੍ਰਿਸ਼ਨਾਲੂ ਹੈ, ਤੇ ਉਹਨੂੰ ਉਪਦੇਸ਼ ਦਿੰਦੇ। ਦੁਆਰੇ ਬੋਲੋ ਜੀ,
ਕਾਮ ਕ੍ਰੋਧ ਤ੍ਰਿਸ਼ਨਾ ਕੇ ਲੀਨੇ,
ਕਾਮ ਵਿਕਾਰ ਦ੍ਰਿਸ਼ਟੀ ਕ੍ਰੋਧ ਗੁੱਸਾ ਤੇ ਤ੍ਰਿਸ਼ਨਾ ਦੇ ਲੀਨੇ ਲੀਨ ਹੋਏ ਪੁਰਖਾਂ ਨੇ ਦੱਸਦੇ ਹਨ ਅੱਗੇ।
ਗਤ ਨਹੀਂ ਇੱਕ ਹੈ ਜਾਨੀ,
ਉਹਨਾਂ ਲੀਨ ਹੋਏ ਪੁਰਖਾਂ ਨੇ ਇੱਕ ਹੈ ਇੱਕ ਪਰਮਾਤਮਾ ਦੀ ਗਤ ਪ੍ਰਾਪਤੀ ਨਹੀਂ ਜਾਣੀ, ਜਾਣਨਾ ਨਹੀਂ ਕੀਤੀ ਹੈ।
ਫੁੱਟੀ ਅੱਖਾਂ ਕਛੂ ਨਾ ਸੂਝੈ,
ਜਿਹੜੀਆਂ ਅੱਖਾਂ ਫੁੱਟ ਗਈਆਂ ਹੁਣ ਉਹਨੂੰ ਕੀ ਦੱਸਣਾ ਭਾਈ, ਜਦੋਂ ਅੱਖੀਂ ਫੁੱਟ ਗਈਆਂ ਉਹਨਾਂ ਦੇ ਵਿਚਾਰ ਸ਼ਾਦਾ ਰੂਪੀ ਅੱਖਾਂ ਫੁੱਟੀ ਫੁੱਟ ਗਈਆਂ ਹਨ, ਅੰਨੇ ਹੋ ਜਾਣ ਕਰਕੇ ਪਰਮਾਰਥ ਦਾ ਰਸਤਾ ਉਹਨਾਂ ਨੂੰ ਕੁਝ ਵੀ ਸੂਝੈ ਸੂਝਦਾ ਨਹੀਂ ਹੈ, ਦਿਸਦਾ ਨਹੀਂ ਹੈ।
ਬੂਡ ਮੂਏ ਬਿਨ ਪਾਣੀ,
ਪ੍ਰਤੱਖ ਪਾਣੀ ਜਿਹੜਾ ਜਲ ਹੈ ਇਹ ਤੋਂ ਬਿਨ ਬਗੈਰ ਵਿਸ਼ਿਆਂ ਰੂਪੀ ਪਦਾਰਥਾਂ ਰੂਪੀ ਪਾਣੀ ਦੇ ਵਿੱਚ ਬੂਡ ਡੁੱਬ ਕੇ ਮੂਹੇ ਮਰ ਗਏ। ਆਪਾਂ ਡੁੱਬਣਾ ਕਹਿੰਦੇ, ਕਾਂਸੀ ਚ ਬੁੱਢਣਾ ਕਹਿੰਦੇ ਨੇ, ਇਸ ਕਰਕੇ ਇੰਨਾ ਕੰਤਰ ਹੈ, ਉਹ ਬੋਲੀ ਹੈ ਉੱਥੇ ਦੀ ਕਾਂਸੀ ਦੀ। ਹਾਂਜੀ,
ਚਲਤ ਕਤ ਟੇਡੇ ਟੇਡੇ ਟੇਡੇ,
ਹੇ ਭਾਈ ਤੁਸੀਂ ਕਤ ਕਿਸ ਵਾਸਤੇ ਟੇਡੇ ਬਿੰਗੇ, ਤੇ ਟੇਢੇ ਨਾਲ ਬਿੰਗੇ ਹੁੰਦਾ ਬਿੰਗੇ ਮਨ ਵਾਲੇ ਹੋ ਕੇ, ਟੇਢੇ ਛਲ ਦੇ ਸਹਿਤ, ਟੇਢੇ ਟੇਢ ਤਾਈਆਂ ਵਾਲੇ ਰਸਤੇ ਚੱਲ ਚਲਤ ਚੱਲਦੇ ਹੋ, ਤੇ ਜਾਂ ਫਿਰ ਮਨ ਬਾਣੀ ਸਰੀਰ ਕਰਕੇ, ਮਨ ਕਰਕੇ ਟੇਢੇ, ਬਾਣੀ ਸ਼ਬਦਾਂ ਕਰਕੇ ਟੇਢੇ, ਸਰੀਰ ਕਰਕੇ ਟੇਢੇ ਚੱਲਦੇ ਹੋ, ਜਾਂ ਫਿਰ ਟੇਢੇ 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 ਮਨ ਵਾਲੇ ਪੁਰਖਾ, ਤੂੰ ਕਿਸ ਵਾਸਤੇ ਟੇਢੇ ਛਲ ਦੇ ਸਹਿਤ ਸੰਗਤ ਤੋਂ ਉਲਟ ਟੇਢ ਤਾਈ ਵਾਲੀ ਕੁਸੰਗਤ ਵੱਲ ਚੱਲਦਾ ਹੈ।
ਹਸਤ ਚਰਮ ਦਿਸ਼ਟਾ ਕੇ ਮੁੰਦੇ,
ਜਿਸ ਸਰੀਰ ਦਾ ਤੁਸੀਂ ਅਪਮਾਨ ਕਰਦੇ ਹੋ ਉਹ ਹਸਤ ਹੱਡੀਆਂ, ਚਰਮ ਚਮੜੀ ਤੇ ਬਿਸ਼ਟਾ ਗੰਦਗੀ ਹੈ, ਕੋਈ ਸਰੀਰ ਐਸਾ ਨਹੀਂ ਜਿਹਦੇ ਗੰਦਗੀ ਜਮਾ ਨਹੀਂ ਹੈ। ਇਹਦੇ ਨਾਲ ਫਿਰ ਇਹ ਤੇ ਮੁੰਦੇ ਭਰੇ ਹੋਏ ਢਕੇ ਹੋਏ ਨੂੰ ਉੱਪਰ ਤੇ ਚਮੜੀ ਦੇ ਨਾਲ ਅੰਦਰ ਦੁਰਗੰਧ ਹੈ, ਤੇ ਇਸ ਕਰਕੇ ਐਸੀ ਹੈ। ਤੇ ਇਹ ਜਿਹਦਾ ਤੂੰ ਮਾਣ ਕਰ ਰਿਹਾ ਬਿਸਤਾ ਅਸਤ ਰਖਤ ਪਰੇਟੇ ਚਾਮ ਇਸ ਉਪਰਲੇ ਰਾਖਿਓ ਗੁਮਾਨ ਇਹਦੇ ਉੱਤੇ ਹੰਕਾਰ ਕਰਦਾ ਹੈ ਤੂੰ। ਅੱਗੇ ਦੱਸ ਦੇਣ
ਦੁਰਗੰਧ ਹੀ ਕੇ ਬੇਡੇ
ਦੁਰਗੰਧ ਬਦੋ ਬਦਬੂ ਦੇ ਨਾਲ ਬੇਡੇ ਲਪੇਟੇ ਹੋਏ ਹਨ ਹੱਡੀਆਂ ਬਿਸਤਾ ਦੁਰਗੰਧੀ ਦੇ ਨਾਲ ਭਰੇ ਹੋਏ ਨੇ ਚਮੜੀ ਦੇ ਨਾਲ ਬੇਡੇ ਲਪੇਟੇ ਮੜੇ ਹੋਏ ਨੇ ਨਹੀਂ ਤਾਂ ਕਾਂ ਹੀ ਖਾ ਜਾਂਦੇ ਇਸ ਨੂੰ ਡੰਗਾ ਮਾਰ ਮਾਰ ਕੇ ਇਸ ਕਰਕੇ ਪਰਦਾ ਦਿੱਤਾ ਹੋਇਆ ਚਮੜੀ ਦਾ
ਰਹਾਓ।
ਅੱਗੇ ਹੁਣ ਅਸਤਾਈ ਦੇ ਕੇ ਫਰਮਾਨ ਕਰਦੇ ਹਨ ਜੇ
ਰਾਮ ਨਾ ਜਪਹੋ ਕਵਨ ਭ੍ਰਮ ਭੂਲੇ
ਕਹਿੰਦੇ ਤੁਸੀਂ ਨਾਮ ਤਾਂ ਜਪਦੇ ਨਹੀਂ ਹੋ ਹੇ ਭਾਈ ਹੁਣ ਰਾਮ ਪਰਮਾਤਮਾ ਦੇ ਨਾਮ ਨੂੰ ਉਹ ਜਪੋ ਜਪਣਾ ਨਹੀਂ ਕਰਦੇ ਨਾ ਜਪੋ ਜਪਦੇ ਨਹੀਂ ਹੋ ਤੁਸੀਂ ਤੇ ਕੀ ਕਰਦੇ ਹੋ ਤੁਸੀਂ ਇੱਕ ਸੰਗਤ ਦੇ ਕਾਰਨ ਅੱਗੇ ਦੱਸਦੇ ਹਨ ਕਵਨ ਭ੍ਰਮ ਭੂਲੇ ਕਵਨ ਕਿਹੜੇ ਕਾਰਨ ਕਰਕੇ ਭਰਮ ਵਿੱਚ ਭੁੱਲੇ ਫਿਰਦੇ ਹੋ
ਤੁਮ ਤੇ ਕਾਲ ਨਾ ਦੂਰੇ
ਤੇ ਕਬੀਰ ਸਾਹਿਬ ਕਹਿੰਦੇ ਕਿਉਂ ਬੇਫਿਕਰ ਹੋਏ ਹੋ ਕਾਲ ਥੋਤੋਂ ਦੂਰ ਨਹੀਂ ਹੈ ਨੇੜੇ ਹੀ ਹੈ ਮੌਤ ਬਹੁਤੀ ਦੂਰ ਨਹੀਂ ਇੱਕ ਛਿਨ ਵਿੱਚ ਆ ਜਾਂਦੀ ਹੈ ਤੁਹਾਡੇ ਸਿਰ ਦੇ ਉੱਤੇ ਮੰਡਰਾ ਹੀ ਹੈ ਮੌਤ ਤੇ ਇਸ ਪ੍ਰਕਾਰ ਕਹਿੰਦੇ ਮੌਤ ਨੂੰ ਚੇਤੇ ਕਰ
ਤੁਮ ਤੇ ਕਾਲ ਨਾ ਦੂਰੇ
ਤੁਮ ਤੁਹਾਡੇ ਤੋਂ ਕਾਲ ਮੌਤ ਦੂਰੇ ਦੂਰ ਨਹੀਂ ਭਾਵ ਤੁਹਾਡੇ ਸਿਰ ਦੇ ਉੱਪਰ ਉਹ ਮੰਡਰਾ ਰਹੀ ਹੈ
ਅਨਕ ਯਤਨ ਕਰ ਇਹ ਤਨ ਰੱਖੋ
ਜੋ ਅਨਕ ਅਨੇਕਾਂ ਯਤਨ ਉਪਾ ਕਰ ਕਰਕੇ ਇਹ ਤਨ ਸਰੀਰ ਨੂੰ ਬਚਾ ਕੇ ਰੱਖੋ ਰੱਖਦੇ ਹੋ ਪਰ ਇਹ ਤੁਸੀਂ ਦੇਖ ਲਓ ਅਨਕ ਯਤਨ ਕਰ ਕਾਇਆ ਪਾਲੀ ਮਰਤੀ ਵਾਰ ਅਗਨ ਸੰਗ ਜਾਲੀ ਇਹਦਾ ਹਾਲ ਇਹ ਹੋਣਾ ਹੈ
ਰਹਿ ਅਵਸਥਾ ਪੂਰੇ
ਪਰ ਇਹ ਅਵਸਥਾ ਉਮਰ ਪੂਰੇ ਹੋਣ ਤੱਕ ਹੀ ਰਹਿ ਰਹੇਗੀ ਜਦੋਂ ਉਮਰ ਪੂਰੀ ਹੋਗੀ ਭਾਵ ਕੀ ਹੈ ਉਮਰ ਪੂਰੀ ਹੋਣ ਤੋਂ ਬਾਅਦ ਇੱਕ ਛਿਨ ਮਾਤਰ ਵੀ ਇਹਨੇ ਰਹਿਣਾ ਨਹੀਂ ਇਹ ਮਿੱਟੀ ਦਾ ਬੁਰਜ ਉਸੇ ਵੇਲੇ ਢਹਿ ਜਾਣਾ ਜਿਵੇਂ ਰੇਤੇ ਦਾ ਮਕਾਨ ਉਸੇ ਵੇਲੇ ਮਾੜੀ ਜਿਹੀ ਛੱਲ ਪਾਣੀ ਦੀ ਆਈ ਇਸ ਤਰ੍ਹਾਂ ਕਾਲ ਦੀ ਛੱਲ ਆਈ ਉਸੇ ਵੇਲੇ ਤੇ ਤਾਂ ਤੱਤਾਂ ਦੇ ਵਿੱਚ ਤੱਤ ਐ ਮਿਲ ਜਾਂਦੇ ਨੇ ਮਾਟੀ ਮਾਟੀ ਹੋਈ ਏਕ ਰੋਬਨ ਹਾਰ ਇੱਕ ਹੀ ਕਮੰਡੇ ਪਵਨੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਬਨ ਹਾਰ ਇੱਕ ਹੀ ਕਮੰਡੇ ਇਹ ਅਵਸਥਾ ਹੋ ਜਾਣੀ ਹੈ
ਆਪਣ ਕੀਆ ਕਛੂ ਨਾ ਹੋਵੇ
ਇਹ ਭਾਈ ਆਪਣਾ ਆਪਣਾ ਕੀਤਾ ਹੋਇਆ ਤਾਂ ਕੁਝ ਵੀ ਯਤਨ ਨਹੀਂ ਹੋ ਸਕਦਾ ਸਫਲ
ਕਿਆ ਕੋ ਕਰੇ ਪ੍ਰਾਣੀ
ਪ੍ਰਾਣਾ ਧਾਰੇ ਕੀ ਕਰ ਸਕਦਾ ਹੈ ਭਾਵ ਕੁਝ ਨਹੀਂ ਕਰ ਸਕਦਾ
ਜਾਤ ਸੁਭਾਵੈ ਸਤਿਗੁਰ ਭੇਟੈ
ਜਦੋਂ ਉਸ ਪ੍ਰਭੂ ਨੂੰ ਵਾਹਿਗੁਰੂ ਨੂੰ ਜੀਵ ਦੇ ਨਿਸ਼ਕਾਮ ਕਰਮ ਭਾਵੇ ਭਾ ਜਾਂਦੇ ਨੇ ਤਦੋਂ ਜੀਵ ਦੇ ਤਾਂ ਹੀ ਸਤਿਗੁਰੂ ਤੇ ਸੱਚਾ ਗੁਰੂ ਜਿਹੜਾ ਨਾ ਸਤਿਗੁਰ ਭੇਟਾ ਮਿਲ ਜਾਂਦਾ ਹੈ
ਏਕੋ ਨਾਮ ਬਖਾਨੇ
ਫਿਰ ਉਹ ਜਿਹੜਾ ਸੱਚਾ ਸਤਿਗੁਰੂ ਹੈ ਬ੍ਰਹਮਨੇਸ਼ਟੀ ਬ੍ਰਹਮ ਸਰੋਤਰੀ ਉਹ ਗੁਰੂਆਂ ਦੁਆਰਾ ਉਹ ਜੀਵ ਹੋਰ ਸਾਰੇ ਆਸਰੇ ਛੱਡ ਕੇ ਨਾ ਜਦੋਂ ਇੱਕ ਪਰਮਾਤਮਾ ਦੇ ਨਾਮ ਨੂੰ ਬਖਾਨੀ ਉਚਾਰਨ ਕਰਦਾ ਹੈ ਜਦੋਂ
ਬਲੂਆ ਕੇ ਘਰੂਆ ਮਹਿ ਬਸਤੇ
ਉਹਦਾ ਜਨਮ ਫਿਰ ਸਫਲਾ ਹੋ ਜਾਂਦਾ ਜਿਹੜਾ ਇੱਕੋ ਨਾਮ ਦਾ ਬਖਾਨ ਕਰਦਾ ਹੈ ਬਾਕੀ ਕਹਿੰਦੇ ਸਮਝ ਲਓ ਬਲੂਆ ਕੇ ਘਰੂਆ ਮਹਿ ਬਸਤੇ ਅਸੀਂ ਬੈਸ ਕਿੱਥੇ ਰਹਿ ਰਹੇ ਹਾਂ ਮਹਾਰਾਜ ਕਬੀਰ ਸਾਹਿਬ ਜੀ ਕਹਿੰਦੇ ਤੁਸੀਂ ਪੰਜਾਂ ਤੱਤਾਂ ਰੂਪੀ ਬਲੂਆ ਨਾਮ ਬਾਲੂ ਨਾਮ ਰੇਤੇ ਦਾ ਹੁੰਦਾ ਬਲੂਆ ਰੇਤੇ ਦੇ ਘਰੂਆ ਘਰ ਦੇ ਮਹਿ ਵਿੱਚ ਰਹਿ ਰਹੇ ਹੋ ਕਾਲ ਰੂਪੀ ਨਦੀ ਦੇ ਕਿਨਾਰੇ ਬਸਤੇ ਉਹਦੇ ਵਿੱਚ ਮੈਂ ਉੱਥੇ ਬਸਦੇ ਹਾਂ ਕਾਲ ਦੀ ਨਦੀ ਆ ਉੱਥੇ ਇਸ ਕਰਕੇ ਫਿਰ
ਫੁਲਵਤ ਦੇਹ ਅਯਾਨੇ
ਅਯਾਨੇ ਅਣਜਾਣ ਹੋ ਕਰਕੇ ਇਸ ਦੇਹ ਸਰੀਰ ਦੇ ਅੰਦਰ ਹੰਕਾਰ ਨਾਲ ਆਫਰੇ ਫਿਰਦੇ ਹੋ ਹੇ ਅਯਾਨੇ ਅਗਿਆਨੀ ਜੀਵੋ ਤੁਸੀਂ ਇਸ ਦੇਹੀ ਦੇ ਤੇ ਇਹ ਜਿਹੜੇ ਦੀਵੇ ਦੇ ਫੁੱਲਵਤ ਜਿਵੇਂ ਦੀਵੇ ਦੇ ਉੱਤੇ ਫੁੱਲ ਜਾਣ ਗੁਲ ਕਹਿੰਦੇ ਦੀਵਾ ਗੁਲ ਹੋ ਗਿਆ ਉਹਦੇ ਵੱਧ ਉਹ ਕਾਲਸ ਨਾਲ ਹੀ ਭਰੇ ਹੋਏ ਹੋ ਕਾਲਸ ਇਹ ਹੁੰਦੀ ਆ ਪੁਰਾਣੇ ਸਮੇਂ ਬੀਬੀਆਂ ਉਹਦਾ ਸੁਰਮਾ ਬਣਾਉਂਦੀਆਂ ਹੁੰਦੀਆਂ ਸੀ ਤੋ ਇਸ ਪ੍ਰਕਾਰ ਅਕਾਲ ਸੇ ਹੈ ਤੁਹਾਡੇ ਵਿਕਾਰਾਂ ਦੇ ਇਹਦੇ ਭਰੇ ਹੋਏ ਹੋ
ਕਹੋ ਕਬੀਰ ਜਿਹੇ ਰਾਮ ਨਾ ਚੇਤਿਓ
ਕਬੀਰ ਸਾਹਿਬ ਜੀ ਕਹਿੰਦੇ ਹੋ ਜੋ ਮਰਜ਼ੀ ਕਰ ਲਿਓ ਜੇ ਰਾਮ ਪਰਮਾਤਮਾ ਦੇ ਨਾਮ ਨੂੰ ਚੇਤੇ ਨਹੀਂ ਕੀਤਾ ਹੈ
ਬੁੱਢੇ ਬਹੁਤ ਸਿਆਣੇ
ਧਿਆਨ ਕਰ ਲੋ ਬੜੇ ਬੜੇ ਸਿਆਣੇ ਡੁੱਬ ਗਏ ਜਿਹੜੇ ਆਪਣੇ ਆਪ ਨੂੰ ਸਿਆਣ ਬੜੇ ਵਿਦਵਾਨ ਕਹਾਉਂਦੇ ਸੰਸਾਰ ਸਮੁੰਦਰ ਦੇ ਵਿੱਚ ਬੁੱਢੇ ਡੁੱਬਦੇ ਦੇਖੀਦੇ ਨੇ ਉਹ ਡੁੱਬ ਕੇ ਬੜੇ ਬੜੇ ਸਿਆਣੇ ਉੱਥੇ ਕੱਲੇ ਅਣਜਾਣਾਂ ਦੀ ਉਹ ਬਾਤ ਨਹੀਂ ਹੈ ਤੋ ਇਸ ਕਰਕੇ ਕਿਹਾ ਹੈ
ਟੇਢੀ ਪਾਗ ਟੇਢੀ ਚੱਲੇ
ਇਹ ਭਾਈ ਤੁਸੀਂ ਟੇਢੀ ਬਿੰਗੀ ਜਿਹੀ ਪਾਗ ਪੱਗ ਇਹ ਬੰਨ ਕੇ ਅਭਿਮਾਨ ਦੇ ਵਿੱਚ ਟੇਢੇ ਬਿੰਗੇ ਤੇ ਤੁਸੀਂ ਆਕੜ ਕੇ ਚੱਲਦੇ ਹੋ, ਆਪਣੇ ਆਪ ਨੂੰ ਫਿਰ ਬੜਾ ਇਹ ਸਮਝਦੇ ਹੋ।
ਲਾਗੇ ਬੀਰੇ ਖਾਨ,
ਆਪ ਨੂੰ ਬੀਰੇ ਬਹਾਦਰ ਤੇ ਖਾਨ ਬਹਾਦਰ ਅਖਵਾਉਣ ਵਾਲੇ ਲਾਗੇ ਲੱਗ ਗਏ। ਆਪਣੇ ਜੀਵਨ ਨੂੰ ਬਰਬਾਦ ਕਰਨ ਵਾਸਤੇ ਪਾਨਾਂ ਦੇ ਬੀਰੇ ਬੀੜੇ ਖਾਣ ਵਿੱਚ ਲੱਗੇ ਹੋਏ ਹੋ, ਐਸਾ ਜੀਵਨ ਬਰਬਾਦ ਹੋ ਗਿਆ। ਹੁਣ ਇੱਥੋਂ ਇੱਕ ਗੱਲ ਸਾਬਤ ਹੁੰਦੀ ਹੈ ਸਾਧ ਸਿੰਘ ਜੀ, ਵੀ ਗੁਰੂ ਸਾਹਿਬਾਨਾਂ ਦੇ ਵੇਲੇ, ਭਗਤਾਂ ਦੇ ਵੇਲੇ ਸਾਡੇ ਭਾਰਤ ਦੀ ਦਸਤਾਰ ਦਾ ਜਿਹੜਾ ਉਹ ਕਿਸ ਤਰ੍ਹਾਂ ਦਾ ਸਟਾਈਲ ਸੀ ਤੇ ਹੁਣ ਕਿਹੋ ਜਿਹਾ ਹੋ ਗਿਆ? ਹੁਣ ਤਾਂ ਇੱਕ ਰਿਵਾਜ ਬਣ ਗਿਆ ਇਹ। ਉਹ ਟੇਢੀ ਪੱਗ ਜਿਹੜੀ ਹੈ, ਇੱਕ ਤਾਂ ਸਿੱਧੀ ਪੱਗ ਕਹਿੰਦੇ ਨੇ, ਗੋਲ ਦਸਤਾਰ ਜਿਹੜੀ ਗੁਰਮੁਖੀ ਦਸਤਾਰ ਦਾ ਕਿਤੇ ਤੁਸੀਂ ਉਹਦੀ ਪਰਿਭਾਸ਼ਾ ਦੇਖੋ ਵੀ ਗੁਰਮੁਖੀ ਦਸਤਾਰ ਕਿਹੜੀ ਹੁੰਦੀ ਹੈ। ਇਹ ਇੱਕ ਵਾਰੀ ਐਸਾ ਹੋਇਆ ਸੀ, ਮੈਨੂੰ ਤਾਂ ਕਾਫੀ ਇਹ ਮਿਲਦੇ ਰਹੇ ਨੇ ਇਹੋ ਜਿਹੇ ਸੱਜਣ, ਉਹਨੇ ਬੜਾ ਚੈਲੰਜ ਕਰਤਾ ਸੀ। ਉਹ ਜਦੋਂ ਵੀ ਬੋਲੇ, ਇਹ ਪੁੱਠੀਆਂ ਪੱਗਾਂ ਵਾਲੇ, ਇਹ ਨੰਗੀਆਂ ਲੱਤਾਂ ਵਾਲੇ, ਤੇ ਇਹ ਚੋਲਿਆਂ ਵਾਲੇ, ਇਹ ਡੇਰਿਆਂ ਵਾਲੇ। ਉਹ ਜਿਹੜੇ ਦੂਸਰੇ ਸੰਤ ਸੀ ਸੀ ਵਿਚਾਰੇ ਬਹੁਤ ਬੇਚੈਨ ਹੋ ਗਏ, ਕਹਿੰਦੇ ਇਹਦਾ ਕੋਈ ਉੱਤਰ ਹੀ ਨਹੀਂ ਦਿੰਦਾ। ਮੈਂ ਕਿਹਾ ਚਲੋ ਭਾਈ, ਉਹ ਮੇਰਾ ਮੈਂ ਤਾਂ ਹੁਣ ਤਾਂ ਇਹ ਛੱਡ ਹੀ ਦਿੱਤਾ ਨਾ ਕੰਮ, ਵੀ ਐਵੇਂ ਇਹਨਾਂ ਦੇ ਨਾਲ ਦਿਮਾਗ ਦੀ ਐਵੇਂ ਸ਼ਕਤੀ ਜਿਹੜੀ ਹੈ ਉਹ ਵਿਅਰਥ ਹੀ ਗਵਾਉਣ ਵਾਲੀ ਗੱਲ ਹੈ। ਜਿਹਨੇ ਮੰਨਣਾ ਉਹਨੇ ਮੰਨ ਜਾਣਾ, ਨਹੀਂ ਮੰਨਣਾ ਮੰਨਦਾ ਨਹੀਂ। ਉਹ ਮੈਂ ਉਹਨੂੰ ਕਿਹਾ ਵੀ ਭਾਈ ਚੰਗਾ, ਫਿਰ ਜੇ ਤੁਹਾਨੂੰ ਹੈਗੀ ਇਸ ਤਰ੍ਹਾਂ ਦੀ ਗੱਲ ਵੀ ਕੋਈ ਨਹੀਂ, ਉਹਦਾ ਉੱਤਰ ਦੇ ਦਾਂਗੇ। ਤੇ ਉਹ ਪ੍ਰਬੰਧਕਾਂ ਨੇ ਪ੍ਰਬੰਧ ਕਰ ਲਿਆ, ਮੀਡੀਆ ਦਾ ਪ੍ਰਬੰਧ ਕਰ ਲਿਆ, ਰੌਲਾ ਪੈ ਗਿਆ ਸਾਰੇ ਵੀ ਉਹ ਜੀ ਇਸ ਤਰ੍ਹਾਂ ਉਹਦੇ ਉੱਤਰ ਹੋਣੇ ਨਾ ਹੋਣੇ। ਵਿੱਚੇ ਰਾਗਮਾਲਾ ਸੀ, ਰਾਗਮਾਲਾ ਵੀ ਵਿੱਚੇ ਸੀ। ਮੈਂ ਕਿਹਾ ਸਾਰਿਆਂ ਦੇ ਉੱਤਰ ਲੈ ਲਿਓ। ਤੇ ਉਹ ਜਿਹੜਾ ਟਾਈਮ ਬੰਨਿਆ ਸੀ ਆਇਆ ਹੀ ਨਾ ਭਾਈ। ਉਹਨੂੰ ਕਿਹਾ ਵੀ ਤੂੰ ਆਇਆ ਕਿਉਂ ਨਹੀਂ? ਕਹਿੰਦਾ ਨਾ ਜੀ, ਸਾਡੇ ਰੇਡੀਓ ਤੇ ਆ ਕੇ ਬੋਲ ਲੈਣੇ ਤੇ। ਉਹ ਕਹਿੰਦੇ ਅਜਿਹਾ ਮਤਲਬ ਇਹ ਹੈ ਵੀ ਤੂੰ ਬਿਜ਼ਨਸਮੈਨ, ਮੈਂ ਵੀ ਤੇਰੇ ਰੇਡੀਓ ਦੇ ਜਿਹੜੀ ਆਇਆ ਵੀ ਉਹ ਆਮਦਨ ਵਧਾਉਣ ਵਾਸਤੇ ਆਉਣ ਇੱਥੇ, ਤੂੰ ਉੱਥੇ ਆ ਸੰਗਤ ਚ। ਕਹਿੰਦਾ ਨਾ ਜੀ, ਉੱਥੇ ਤਾਂ ਮੈਂ ਆਉਣਾ ਨਹੀਂ। ਉਹ ਫਿਰ ਜਿਹੜਾ ਸੈਕਟਰੀ ਸੀ ਉਹ ਕਹਿੰਦਾ ਵੀ ਸਵਾਲ ਤਾਂ ਹੋਏ ਵੀ ਨਾ, ਤੁਸੀਂ ਉੱਤਰ ਦੇਣਾ? ਕਹਿੰਦਾ ਮੈਂ ਕਰ ਦਿੰਦਾ ਉਹਨਾਂ ਵੱਲੋਂ। ਕਹਿੰਦਾ ਜੀ, ਉਹਨਾਂ ਦਾ ਖਿਆਲ ਹੈ ਵੀ ਇਹ ਪੁੱਠੀਆਂ ਪੱਗਾਂ ਵਾਲੇ ਨੇ। ਮੈਂ ਕਿਹਾ ਜੀ, ਮੈਂ ਹੈਰਾਨ ਹਾਂ ਵੀ ਜਿਹੜੀ ਇਸ ਤਰ੍ਹਾਂ ਦੀ ਪੁੱਠੀ ਗੱਲ ਕਿਵੇਂ। ਮੈਨੂੰ ਤਾਂ ਬੰਦਾ ਤਾਂ ਸਿਆਣਾ ਲੱਗਦਾ ਸੀ, ਪਰ ਗੱਲ ਤਾਂ ਇਹ ਹੈ ਵੀ ਪੁੱਠੀ ਪੱਗ ਕਿਵੇਂ ਹੋਈ, ਇਹ ਸਿੱਧੀ ਕਿਵੇਂ ਆ? ਕਹਿੰਦਾ ਜੀ, ਸਿੱਧੀ ਕਹਿੰਦੇ ਜਿਹੜੀ ਨੋਕਦਾਰ ਹੈ। ਮੈਂ ਕਿਹਾ ਤੁਹਾਨੂੰ ਕੌਣ ਕਹਿੰਦਾ ਵੀ ਇਹ ਸਿੱਧੀ ਹੁੰਦੀ ਹੈ? ਮੈਂ ਕਿਹਾ ਚਲੋ ਆਪਾਂ ਬਾਅਦ ਚ ਕਰਾਂਗੇ ਵੀ ਗੁਰਮੁਖੀ ਦਸਤਾਰ ਕਿਹੜੀ ਹੁੰਦੀ ਹੈ। ਵੀ ਮੈਂ ਭਾਈ ਨੂੰ ਪੁੱਛਦਾ ਵੀ ਰੱਬ ਨੇ ਤੇ ਜਿਹੜੇ ਸਾਡੇ ਸਰੀਰ ਦੇ ਅੰਗ ਬਣਾਏ ਹੈ, ਹੁਣ ਸਰਦੀ ਦੇ ਵਿੱਚ ਹੱਥਾਂ ਚ ਦਸਤਾਨੇ ਪਾਉਣੇ ਹੋਣ, ਦਸਤਾਨੇ ਦੀ ਬਣਤਰ ਕਿਹੋ ਜਿਹੀ ਹੁੰਦੀ ਹੈ? ਇੱਕ ਅੰਗੂਠਾ, ਉਂਗਲਾਂ ਉਕਣੇ ਕੱਲੀ ਕੱਲੀਆਂ ਦਿਖਦੀਆਂ ਨਾ, ਕਹਿੰਦੇ ਹਾਂ। ਮੈਂ ਕਿਹਾ ਜਦੋਂ ਅਸੀਂ ਲੱਤਾਂ ਢੱਕਣੀਆਂ ਹੋਣ ਪਜਾਮਾ ਬਣਾਉਂਦੇ ਹਾਂ, ਲੱਤਾਂ ਵਰਗੇ ਦੋ ਹੈਗੀਆਂ ਨਾ ਲੱਤਾਂ ਜਿਹੀਆਂ ਪਜਾਮੇ ਨੂੰ, ਕਹਿੰਦੇ ਜੀ ਹੁੰਦੀਆਂ। ਮੈਂ ਕਿਹਾ ਇਹ ਸਰੀਰ ਦੀ ਜਿਹੀ ਜੀ ਬਣਤਰ ਹੈ ਵੀ ਜੇ ਤਾਂ ਰੱਬ ਨੇ ਸਰੀਰ ਜਿਹੜਾ ਬਣਾਉਂਦਿਆਂ ਹੋਇਆ ਸਿਰ ਜਿਹੜਾ ਹੈ, ਜੇ ਤਾਂ ਉਹ ਸਿਰ ਬਣਾਇਆ ਨੋਕਦਾਰ, ਫਿਰ ਤਾਂ ਇਹਨਾਂ ਦੀ ਗੱਲ ਠੀਕ ਹੈ। ਜੇ ਸਰੀਰ ਜਿਹੜਾ ਸਿਰ ਬਣਾਇਆ ਗੋਲ, ਫਿਰ ਸਾਡੀ ਗੱਲ ਠੀਕ ਹੈ। ਉਹ ਚਲੋ ਜੀ, ਜਕਾਰੇ ਛੱਡਤੇ ਵੀ ਸਹੀ ਉੱਤਰ ਹੈ ਜੀ। ਮੈਂ ਉਹਨੂੰ ਕਿਹਾ ਵੀ ਮੈਨੂੰ ਦੱਸੋ, ਇਹ ਤਾਂ ਹੈ ਮੇਰਾ ਉਹ ਪ੍ਰਮਾਣ ਜਿਹੜਾ ਮੈਨੂੰ ਆਪਣੇ ਖਿਆਲਾਂ ਚ ਆਇਆ, ਉਹਦਾ ਉੱਤਰ। ਦੂਸਰੀ ਗੱਲ ਵੀ ਕਾਨ ਸਿੰਘ ਨਾਭੇ ਦਾ ਮਹਾਨ ਕੁਛ ਖੋਲੋ। ਤੇ ਭਾਈ ਕਾਨ ਸਿੰਘ ਨਾਭਾ ਕੋਈ ਮੇਰਾ ਤਾਂ ਰਿਸ਼ਤੇਦਾਰ ਨਹੀਂ ਹੈ, ਤੇ ਬਲਕਿ ਭਾਈ ਕਾਨ ਸਿੰਘ ਨਾਭਾ ਤੋਂ ਕਈ ਬੜੀਆਂ ਬੜੀਆਂ ਮੇਜਰ ਗਲਤੀਆਂ ਵੀ ਹੋਈਆਂ ਪਈਆਂ ਨੇ। ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖਾਂ ਨੇ ਦੱਸਿਆ ਵੀ ਜਦੋਂ ਪਸੌੜੀਆਂ ਨੇ ਅੰਗਰੇਜ਼ਾਂ ਦੇ ਆਖੇ ਲਾ ਕੇ ਚੰਦ ਚਾੜਿਆ ਨਾ ਪੰਥ ਚ ਫੁੱਟ ਪਾਉਣ ਲੱਗੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇੱਕ ਇੱਕ ਸ਼ਬਦ ਤੇ ਸ਼ੰਕਾ ਕਰ ਕਰਕੇ ਭਗਤ ਬਾਣੀ ਸ਼ਬਦ, ਇਕੱਲੇ ਗੁਰੂ ਗ੍ਰੰਥ ਸਾਹਿਬ ਚੋਂ 200 ਸ਼ਬਦ ਰੱਖੇ ਸੀ ਉਹਨਾਂ ਨੇ, ਬਾਕੀ ਸਾਰੇ ਕਹਿੰਦੇ ਕੱਢ ਹੀ ਦੇਣੇ ਨੇ ਗੁਰੂ ਗ੍ਰੰਥ ਸਾਹਿਬ ਚੋਂ। ਉਹਨਾਂ ਦਾ ਆਗੂ ਸੀ ਕਾਨ ਸਿੰਘ ਨਾਭਾ, ਤੇ ਜਿਹੜੀਆਂ ਉਹਦੇ ਕੰਮ ਦੀਆਂ ਗੱਲਾਂ ਅਸੀਂ ਉਹਦੇ ਵਿੱਚ ਉਹਦਾ ਖੰਡਨ ਨਹੀਂ ਕਰ ਸਕਦੇ। ਉਹਨੇ ਮਹਾਨ ਕੋਸ਼ ਦਾ ਕੰਮ ਮਹਾਰਾਜਾ ਹੀਰਾ ਸਿੰਘ ਨੇ ਜਿਹੜਾ ਕਰਾਇਆ ਉਹਨਾਂ ਦੇ ਕੋਲੋਂ, ਅੱਜ ਕਿਹੜਾ ਗਿਆਨੀ ਸਿੰਘ ਹੈ ਜਿਹੜਾ ਮਹਾਨ ਕੋਸ਼ ਨਹੀਂ ਵਰਤੋਂ ਦੇ ਵਿੱਚ ਲਿਆਉਂਦਾ, ਚਾਹੇ ਸੰਪਰਦਾ ਵਾਲੇ ਨੇ ਚਾਹੇ ਦੂਏ ਨੇ। ਉਹਦੇ ਚ ਮਖਾ ਉਹਨੇ ਦਸਤਾਰ ਜਿਹੜੀ ਆ ਗੁਰਮੁਖੀ ਦਸਤਾਰ ਦੀ ਪਰਿਭਾਸ਼ਾ ਲਿਖੀ ਹੈ, ਔਰ ਗੁਰਮੁਖੀ ਦਸਤਾਰ ਜਿਹਦੇ ਬੰਨੀ ਹੋਈ ਉਹਦੀਆਂ ਫੋਟੋਆਂ ਦਿੱਤੀਆਂ ਨੇ ਵੀ ਆਹ ਗੁਰਮੁਖੀ ਹੈ। ਮੈਂ ਕਿਹਾ ਉੱਥੇ ਗੋਲ ਹੈ, ਪੁੱਠੀ ਅਕਲ ਇਹਨਾਂ ਦੀ ਹੋਗੀ। ਮੈਂ ਕਿਹਾ ਦੱਸ ਦੇ ਇਹ ਕੀ ਹੁੰਦਾ ਨਾ, ਸਾਡੇ ਦਿਮਾਗ ਦੇ ਵਿੱਚ ਤਰਲ ਪਦਾਰਥ ਹੈ, ਉਹ ਐਂ ਘੁੰਮਦਾ, ਜੇ ਕਿਤੇ ਮੜ ਜਾ ਐਂ ਘੁੰਮ ਜਾਵੇ ਨਾ, ਫਿਰ ਉਲਟੀਆਂ ਚੀਜ਼ਾਂ ਦੇਖਣ ਲੱਗ ਜਾਂਦੀਆਂ ਸਾਨੂੰ। ਮੈਂ ਕਿਹਾ ਵੀ ਇਹਨਾਂ ਦਾ ਦਿਮਾਗ ਦੀ ਫਿਰ ਚੀ ਹੁਕਮ ਵੀ ਅੰਦਰੋਂ ਕਿਤੇ। ਤੇ ਇਸ ਕਰਕੇ ਜਿਹੜੀ ਗੁਰਮੁਖੀ ਦਸਤਾਰ ਦਾ ਅਰਥ ਕੀ ਹੈ? ਗੁਰ ਜਮਾ ਮੁਖੀ, ਜਿਹੜੀ ਗੁਰੂ ਦੇ ਮੁਖ ਦੇ ਉੱਤੇ ਸੱਜ ਰਹੀ ਸੀ, ਜਿਸ ਢੰਗ ਤਰੀਕੇ ਦੇ ਨਾਲ ਦਸਤਾਰ, ਉਹ ਬਣ ਗਈ ਗੁਰਮੁਖੀ ਦਸਤਾਰ। ਗੁਰੂ ਨਾਨਕ ਸਾਹਿਬ ਦੀ ਨੋਕਦਾਰ ਪੱਗ ਵਾਲੀ ਮੈਨੂੰ ਲਿਆਓ, ਕੋਈ ਫੋਟੋ ਦਿਖਾ ਦਿਓ ਵੀ ਆਹ ਨੋਕਦਾਰ ਪੱਗ ਗੁਰੂ ਨਾਨਕ ਸਾਹਿਬ ਦੀ ਹੈ, ਗੁਰੂ ਗੋਬਿੰਦ ਸਿੰਘ ਦੀ ਹੈ, ਛੇਵੇਂ ਪਾਤਸ਼ਾਹ ਦੇ ਗੁਰੂ ਸਾਹਿਬ ਦੀ ਦਿਖਾ ਦਿਓ। ਪਰ ਇਹ ਕੰਪਿਊਟਰ ਵਾਲੇ ਬੜੇ ਗਾਹਾਂ ਲੰਘ ਗਏ, ਇਹ ਜਿਹੜੇ ਗੋਰੇ ਨੇ ਉਹ ਗੁਰੂ ਰਾਮਦਾਸ ਮਹਾਰਾਜ ਦੇ ਹਰਭਜਨ ਸਿੰਘ ਯੋਗੀ ਜਿਹੜਾ ਹੈ ਉਹ ਗੁਰੂ ਰਾਮਦਾਸ ਤੇ ਬਹੁਤ ਭਰੋਸਾ ਰੱਖਦਾ ਸੀ, ਪਰ ਪੱਗ ਬੰਨਦਾ ਸੀ ਨੋਕਦਾਰ। ਲਓ ਜੀ, ਉਹਨਾਂ ਨੇ ਇੱਕ ਕੰਪਿਊਟਰ 'ਚ ਗੁਰੂ ਰਾਮਦਾਸ ਦੇ ਨੋਕਦਾਰ ਪੱਗ ਬਣਾਤੀ। ਇਹ ਮਨਮਤ ਹੈ, ਕੋਈ ਗੁਰਮਤ ਨਹੀਂ ਕਹਿ ਸਕਦੇ। ਸੋ ਇਸ ਕਰਕੇ ਭਾਈ ਗੁਰਮੁਖੀ ਦਸਤਾਰ ਇਹਨੂੰ ਹੁਣ ਟੇਢੀ ਪੱਗ ਦਾ ਖੰਡਨ ਕਰਦੇ ਆ ਇੱਥੇ, ਇਹ ਹੁਣ ਟੇਢੀ ਹੈ। ਹੁਣ ਤਾਂ ਇਹੋ ਜਿਹਾ ਰਿਵਾਜ ਚੱਲਿਆ ਹੋਇਆ ਨਾ, ਤੇ ਉਹਦੇ 'ਚ ਪੁੱਛੋ ਹੀ ਨਾ ਕੁਛ। ਪੁਰਾਣੇ ਸਮੇਂ ਦੇ ਅਕਾਲੀ ਫੂਲਾ ਸਿੰਘ ਅਕਾਲਤਾ ਦੇ ਜਥੇਦਾਰ ਸੀ, ਬਾਬਾ ਬੁੱਢਾ ਸਾਹਿਬ ਦੀ ਦਸਤਾਰ ਦੇਖ ਲਓ, ਅਕਾਲੀ ਫੂਲਾ ਸਿੰਘ ਦੀ ਦੇਖ ਲਓ, ਮਹਾਰਾਜਾ ਰਣਜੀਤ ਸਿੰਘ ਦੀ ਦੇਖ ਲਓ, ਕੀ ਨੋਕਦਾਰ ਪਗੜ ਉਹਨਾਂ ਦੇ। ਜਦੋਂ ਅਸੀਂ ਨੋਕਦਾਰ ਵਾਲਿਆਂ ਨੂੰ ਅਸੀਂ ਨਹੀਂ ਕਦੇ ਕਿਹਾ ਵੀ ਤੁਸੀਂ ਭਾਈ ਇਸ ਜੀ ਦਸਤਾਰ ਕਿਉਂ ਬੰਨਦੇ ਹੋ, ਫਿਰ ਉਹ ਅਖੀਰ ਦੇ 'ਚ ਮੈਂ ਉਹਨੂੰ ਕਿਹਾ, ਕਹਿੰਦੇ ਜੀ ਫਿਰ ਇਹ ਪੰਥ ਦੇ ਵਿੱਚ ਨਹੀਂ ਸੀ? ਮੈਂ ਬਿਲਕੁਲ ਨਹੀਂ ਸੀ। ਕਹਿੰਦੇ ਚੱਲੀ ਕਿੱਥੋਂ? ਮੈਂ ਕਿਹਾ ਜੀ ਇਹ ਚੱਲੀ ਜਿਸ ਵੇਲੇ ਨਾ ਸਾਡਾ ਦੇਸ਼ ਗੁਲਾਮ ਹੋ ਗਿਆ, ਸ਼ੇਰੇ ਪੰਜਾਬ ਤੋਂ ਬਾਅਦ ਸਾਡੀ ਇੱਕ ਕਿਸਮ ਦੀ ਕੌਮ, ਅਸੀਂ ਵੀ ਪੰਜਾਬ ਵੀ ਗੁਲਾਮ ਹੋ ਗਿਆ। ਉਸ ਵੇਲੇ ਅੰਗਰੇਜ਼ ਨੇ ਕਿਹਾ ਵੀ ਸਾਡਾ ਹੁਕਮ ਹੈ ਵੀ ਸਾਰੇ ਟੋਪੀਆਂ ਲਵੋ। ਸਿੱਖ ਕਹਿੰਦੇ ਵੀ ਅਸੀਂ ਟੋਪੀ ਨਹੀਂ ਲੈ ਸਕਦੇ, ਇਹ ਤਾਂ ਰਹਿਤਨਾਮੇ 'ਚ ਲਿਖਿਆ ਹੋਇਆ। ਉਹਨੇ ਕਿਹਾ ਜੀ ਅਸੀਂ ਨੌਕਰੀਆਂ ਛੱਡੀਆਂ ਤੁਹਾਡੀਆਂ ਸੀ। ਉਹ ਕਹਿੰਦੇ ਚਲੋ ਇੱਕ ਗੱਲ ਤੁਸੀਂ ਮੰਨ ਲਓ ਸਾਡੀ, ਇੱਕ ਤੁਹਾਡੀ ਅਸੀਂ ਮੰਨ ਲੈਣੇ। ਅਖੇ ਕੀ ਕਹਿੰਦੇ ਤੁਸੀਂ ਐਂ ਕਰੋ, ਉਹ ਜਿਹੜੀ ਨੋਕਦਾਰ ਦੀ ਟੋਪੀ ਹੁੰਦੀ ਹੈ ਉਹਦੀ ਗੱਲ ਹੈ, ਇਹ ਗੋਲ ਵੀ ਹੁੰਦੀ ਹੈ ਨੋਕਦਾਰ। ਉਹ ਕਹਿੰਦੇ ਤੁਸੀਂ ਐਂ ਕਰੋ ਵੀ ਜਿਹੜੀ ਇਹ ਟੋਪੀ ਨੋਕਦਾਰ ਹੈ ਨਾ ਟੋਪੀ, ਤੁਸੀਂ ਆਪਣੀ ਦਸਤਾਰ ਦਾ ਸਟਾਈਲ ਇਹੋ ਜਿਹਾ ਬਣਾ ਲਓ, ਕਿਸ਼ਤੀ ਵਰਗਾ ਲੰਮਾ ਜਾ ਨੋਕ, ਇੱਕ ਇੱਧਰ ਨੋਕ ਇੱਕ ਮੂਹਰੇ ਨੋਕ, ਜਿਵੇਂ ਟੋਪੀ ਦੀ ਹੁੰਦੀ ਹੈ। ਅਸੀਂ ਸਮਝ ਲਾਂਗੇ ਵੀ ਚਲੋ ਠੀਕ ਹੈ, ਉਹਦੇ ਥਾਂ 'ਤੇ ਤੁਸੀਂ ਇਹ ਪੱਗ ਬੰਨ ਲਈ। ਲਓ ਜੀ ਉਹ ਜਿਹੜੇ ਕਹਿੰਦੇ ਫਿਰ ਇਹਦੀ ਤੁਹਾਨੂੰ ਤਕਲੀਫ ਕੀ ਹੈ ਜੀ ਗੋਲ ਦਸਤਾਰ ਦੀ? ਉਹ ਕਹਿੰਦੇ ਵੀ ਦੇਖੋ ਸਾਨੂੰ ਪਤਾ ਨਹੀਂ ਚੱਲਦਾ ਵੀ ਬਾਗੀ ਕੌਣ ਸਾਤੋਂ, ਸਾਡੇ ਅਨੁਸਾਰ ਕਿਹੜੇ ਨੇ। ਜਿਹੜੇ ਤੁਸੀਂ ਦਫ਼ਤਰਾਂ 'ਚ ਸਾਡੇ ਨੌਕਰੋਂ, ਤੁਹਾਡੀ ਨਿਸ਼ਾਨੀ ਨੋਕਦਾਰ ਪੱਗ ਹੋਊਗੀ। ਜਿਹੜੇ ਹੈਗੇ ਇਹ ਦੂਸਰੇ ਬਾਗੀ ਸਾਤੋਂ, ਉਹ ਗੋਲ ਪੱਗਾਂ ਵਾਲੇ ਨੇ। ਇਸ ਕਰਕੇ ਜਿਹੜੀ ਗੋਲ ਦਸਤਾਰ, ਇਹ ਸੁਤੰਤਰਤਾ ਦੀ ਨਿਸ਼ਾਨੀ ਰੱਖੀ ਸੀ ਤੇ ਦੂਜੀ ਗੁਲਾਮੀ ਦੀ ਨਿਸ਼ਾਨੀ ਸੀ। ਸ਼ਾਇਦ ਇਸੇ ਕਰਕੇ ਸ਼੍ਰੋਮਣੀ ਕਮੇਟੀ ਦੇ ਗੋਲ ਦਸਤਾਰ ਵਾਲੇ ਨੂੰ ਉੱਥੇ ਨੌਕਰੀ ਨਹੀਂ ਰੱਖਦੇ, ਕਿਉਂਕਿ ਨੌਕਰੀ ਦੀ ਜਿਹੜੀ ਗੱਲ ਹੈ ਉਹਦੀ ਨੋਕਦਾਰ ਪੱਗ ਹੀ ਬੰਨੀ ਪਊ ਉੱਥੇ। ਗੋਲ ਦਸਤਾਰ ਵਾਲੇ ਇੱਕ ਵੀ ਦਿਖਾ ਦੋ ਗਿਆ ਨਹੀਂ ਤੁਸੀਂ ਜਿੰਨੇ ਸ਼੍ਰੋਮਣੀ ਕਮੇਟੀ 'ਚ, ਕਿਉਂ ਅੰਗਰੇਜ਼ਾਂ ਵਾਲੇ ਕਾਨੂੰਨ ਲਾਗੂ ਹੋਏ ਪਏ ਨੇ ਬਹੁਤੇ ਜ਼ਿਆਦੇ ਤੇ। ਪਰ ਖਾਲਸੇ ਦੀ ਦਸਤਾਰ, ਨਿਹੰਗ ਸਿੰਘਾਂ ਦੇ ਦੱਸੋ ਕਿਹੜੀਆਂ ਨੋਕਦਾਰ ਨੇ, ਕਿੰਨੇ ਦਲ ਨੇ? ਬੁੱਢਾ ਦਲ ਹੈ, ਤਰਨਾ ਦਲ ਹੈ। ਤੇ ਇਸ ਪ੍ਰਕਾਰ ਭਾਈ ਸਮੁੱਚੇ ਪੰਥ ਦੀ ਇਹ ਦਸਤਾਰ ਹੈ, ਟੇਢੀ ਪਾਗ, ਟੇਢੇ ਚੱਲੇ, ਟੇਢੀਆਂ ਪੱਗਾਂ ਕਰਨੇ, ਟੇਢੇ ਚਾਲੇ ਚੱਲਣੇ, ਤੇ ਫਿਰ ਆਪਣੇ ਆਪ ਨੂੰ ਬਹਾਦਰ ਕਹਾਉਣਾ। ਕਬੀਰ ਸਾਹਿਬ ਨੇ ਟੇਢੀ ਪੱਗ ਦਾ, ਇਹ ਪੁਰਾਣੇ ਸਮੇਂ ਕਿਸੇ ਵੇਲੇ ਉਹਨਾਂ ਲੋਕਾਂ ਦੀ ਨਿਸ਼ਾਨੀ ਸੀ ਜਿਨ੍ਹਾਂ ਦੇ ਜੀਵਨ ਵਿਗੜੇ ਹੋਏ ਸਨ।
ਭਾਉ ਭਗਤ ਸਿਉ ਕਾਜ ਨਾ ਕਛੂ ਹੈ,
ਜੇ ਕੋਈ ਕਹੇ ਵੀ ਪ੍ਰਭੂ ਦੀ ਭਗਤੀ ਕਰ ਲੈ, ਕਹਿੰਦੇ ਨਹੀਂ ਵੀ ਭਾਉ ਪ੍ਰੇਮਾ ਭਗਤੀ ਦੀ ਸਿਉ, ਇਹਦੇ ਨਾਲ ਤਾਂ ਸਾਡਾ ਕਛੂ ਹੈ, ਕੋਈ ਵੀ ਕਾਜ ਕੰਮੇ ਨਹੀਂ ਸਾਡਾ, ਕੀ ਹੈ ਤਾਂ ਵਿਹਲਿਆਂ ਦਾ ਕੰਮ ਹੈ ਭਗਤੀ ਕਰਨੀ, ਅਸੀਂ ਤਾਂ ਜੀ ਕੰਮਾਂ ਕਾਲਾ ਬੰਦੇ ਹਾਂ। ਅਖੇ ਤੁਸੀਂ ਕੀ ਕਰਦੇ ਹੋ, ਆਪਣਾ ਕੰਮ ਦੱਸੋ ਤੁਸੀਂ। ਕਹਿੰਦੇ ਸਾਡਾ ਕੰਮ ਤਾਂ ਇਹ ਹੈ,
ਮੇਰੋ ਕੰਮ ਦੀਵਾਨ,
ਸਾਡਾ ਤਾਂ ਕੰਮ ਹੈ ਦੀਵਾਨ ਕਚਹਿਰੀਆਂ 'ਚ ਜਾਣਾ, ਕਿਸੇ ਦੇ ਮੁਕੱਦਮਾ ਕਰਤਾ, ਕਿਸੇ ਦੀ ਗਲਤ ਗਵਾਹੀ ਦੇ ਦਿੱਤੀ, ਕਿਸੇ ਤੋਂ ਪੈਸੇ ਲੈ ਲਏ, ਕਿਸੇ ਨੂੰ ਛੁਡਾ ਤਾ, ਕਿਸੇ ਨੂੰ ਫਸਾ ਤਾ, ਇਹ ਕੰਮ ਸਾਡਾ ਕਚਹਿਰੀਆਂ 'ਚ ਹੈ। ਤੇ ਇਸ ਕਰਕੇ ਜਾਂ ਫਿਰ ਇਸ ਕੰਮ ਤਾਂ ਦੀਵਾਨੇ ਮਸਤਾਨਿਆਂ ਦਾ ਸਾਡਾ ਨਹੀਂ ਹੈ।
ਰਾਮ ਵਿਸਾਰਿਓ ਹੈ ਅਭਿਮਾਨ,
ਇਹ ਭਾਈ ਅਭਿਮਾਨ ਹੰਕਾਰ ਕਰਕੇ ਰਾਮ ਪਰਮਾਤਮਾ ਨੂੰ ਵਿਸਾਰਿਓ ਭੁਲਾਇਆ ਹੋਇਆ ਹੈ।
ਕਨਕ ਕਾਮਨੀ ਮਹਾ ਸੁੰਦਰੀ,
ਕਨਕ ਕਾਮਨੀ ਮਹਾ ਸੁੰਦਰੀ, ਕਣਕ ਸੋਨੇ ਤੇ ਮਹਾ ਬਹੁਤ ਸੁੰਦਰੀ, ਸੋਹਣੇ ਕਾਮਨੀ ਇਸਤਰੀ ਆਦਿ ਅਤੇ ਪਦਾਰਥਾਂ ਨੂੰ, ਇਹਨਾਂ ਨੂੰ ਜਿਹੜੇ ਵੀ ਸੁੰਦਰ ਪਦਾਰਥ ਹਨ,
ਵੇਖ ਵੇਖ ਸੱਚ ਮਾਨ,
ਤੂੰ ਵੇਖ ਵੇਖ ਕੇ ਇਹਨਾਂ ਨੂੰ ਸੱਚੇ ਮੰਨੀ ਬੈਠੇ, ਇਹ ਸਦਾ ਤੇਰੇ ਨਾਲ ਨਹੀਂ ਰਹਿਣਗੇ। ਕਬੀਰ ਸਾਹਿਬ ਕਹਿੰਦੇ
ਰਹਾਉ,
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਲਾਲਚ ਝੂਠ ਵਿਕਾਰ ਮਹਾਮਦ,
ਹੇ ਭਾਈ ਤੂੰ ਪਦਾਰਥਾਂ ਦੇ ਖਾਣ ਦਾ ਲਾਲਚ, ਲੋਭ, ਝੂਠ ਮਿਥਿਆ ਬੋਲਣਾ ਤੇ ਵਿਕਾਰ ਕਾਮ ਕ੍ਰੋਧ ਆਦਿ ਵਿਕਾਰਾਂ ਨੂੰ ਭੋਗਣ ਅਤੇ ਇਹਨਾਂ ਦੇ ਨਾਲ ਮਹਾਂ ਅਤਿਅੰਤ ਮਦ ਸ਼ਰਾਬ ਦੇ ਨਸ਼ੇ ਦੇ ਵਿੱਚ ਗਲਤਾਨ ਰਹਿਣ ਕਰਕੇ
ਇਹ ਬਿਦ ਔਦ ਬਿਹਾਨ
ਇਹ ਉੱਪਰ ਬਿੰਦੀ ਹੈਗੀ ਜੀ ਸਾਰਿਆਂ ਦੇ ਉੱਪਰ ਬਿੰਦੀ ਵੀ ਹੈ ਜੁੜੀ ਠੀਕ ਹੈ ਇਹ ਬਿਦ ਇਸ ਪ੍ਰਕਾਰ ਸਾਰੀ ਔਦ ਉਮਰ ਵਿਅਰਥੀ ਬਿਹਾਨ ਬਤੀਤ ਕਰ ਲਈ ਹੈ
ਕਹਿ ਕਬੀਰ ਅੰਤ ਕੀ ਬੇਰ
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਜਦੋਂ ਅੰਤ ਅਖੀਰ ਦੀ ਬੇਰ ਬਾਰੀ ਆ ਗਈ ਅੰਤ ਦਾ ਵੇਲਾ ਆ ਗਿਆ
ਆਏ ਲਾਗੋ ਕਾਲ ਨਿਦਾਨ
ਉਦੋਂ ਨਿਦਾਨ ਅੰਤ ਕਰਨ ਵਾਲਾ ਕਾਲ ਆ ਕਰਕੇ ਤੇਰੇ ਲਾਗੋ ਲੱਗ ਜਾਂਦਾ ਹੇ ਨਿਦਾਨ ਮੂਰਖ ਜੀਵ ਤੈਨੂੰ ਅੰਤ ਦੇ ਵੇਲੇ ਕਾਲ ਆ ਕੇ ਚਿੰਬੜ ਜਾਵੇਗਾ
ਚਾਰ ਦਿਨ ਆਪਣੀ ਨੌਬਤ ਚੱਲੇ ਬਜਾਏ
ਹੇ ਭਾਈ ਸੰਸਾਰ ਵਿੱਚ ਚਾਰ ਕੁ ਦਿਨ ਆਪਣੀ ਆਪ ਦੀ ਹਕੂਮਤ ਦੀ ਨੌਬਤ ਨਗਾਰੇ ਬਜਾ ਕੇ ਚਲੇ ਗਏ ਤੁਰ ਗਏ ਸਾਹਮਣੇ ਜਾਈ ਜਾਂਦੇ ਹੈ ਇਸ ਕਰਕੇ ਕਿੰਨੇ ਅਹਿਸਾਸ ਨੇ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਇਹ ਵਤਨ ਸੱਚੇ ਨੇ ਮਹਾਰਾਜ ਸਾਹਿਬ ਜੀ ਦੇ
ਇਤਨਕ ਖਟੀਆ ਗਠੀਆ ਮਟੀਆ
ਜੀਵ ਆਪਣੇ ਚਿੱਤ ਦੇ ਅੰਦਰ ਤੂੰ ਵਿਚਾਰ ਨਾ ਕਰ ਕਹਿੰਦੇ ਦੇਖ ਵਿਚਾਰ ਕੇ ਤੇ ਤੇਰੇ ਪਾਸ ਕਹਿੰਦੇ ਇਤਨਕ ਇਤਨੀ ਕੁ ਖਟੀਆ ਕਮਾਈ ਖੱਟੀ ਹੈ ਇਤਨੀ ਕੁ ਗਠੀਆ ਗੰਢ ਦੇ ਵਿੱਚ ਭਾਵ ਕੀ ਪੱਲੇ ਬੰਨੀ ਹੋਈ ਹੈ ਤੇ ਇਤਨੀ ਕੁ ਮਠੀਆ ਤੇ ਮਠੀਆ ਨਾਮ ਮਠ ਦਾ ਤੇ ਮਠੀਆਂ ਦੇ ਪਾ ਪਾ ਕੇ ਧਰਤੀ ਚ ਦੱਬ ਦਿੰਦੇ ਹੁੰਦੇ ਸੀ ਬੈਂਕ ਨਹੀਂ ਸੀ ਹੁੰਦੇ ਇਤਨੀ ਖਟੀਆ ਇੰਨੇ ਸਾਡੇ ਕੋਲ ਮੰਜੇ ਹੈ ਜੀ ਬਿਸਤਰੇ ਹੈ ਇੰਨੇ ਸਾਡੇ ਕੋਲ ਗਠੀਆ ਕੱਪੜਿਆਂ ਦੀਆਂ ਗੰਢਾਂ ਨੇ ਸਾਡੇ ਕੋਲ ਇਤਨੇ ਸਾਡੇ ਕੋਲ ਮਠੀਆ ਮਿੱਟੀ ਆਦਿ ਜ਼ਮੀਨ ਜਾਇਦਾਦ ਹੈ ਇੱਥੇ ਮਿੱਟੀ ਤੋਂ ਭਾਵ ਜ਼ਮੀਨ ਸਮਝ ਲਈ ਇਹ ਸਭ ਕੁਝ ਜੋ ਵੀ ਹੈ ਤੇਰੇ ਕੋਲ ਜੋ ਵੀ ਤੂੰ ਦੇਖਦਾ ਹੈ
ਸੰਗ ਨਾ ਕਛ ਲੈ ਜਾਏ
ਤੇ ਇਹ ਤੇਰੇ ਨਾਲ ਕੁਛ ਵੀ ਜਾਣ ਵਾਲੀ ਨਹੀਂ ਹੈ ਕਿਸੇ ਦੇ ਨਾਲ ਵੀ ਨਹੀਂ ਗਏ ਤੇ ਇਸ ਕਰਕੇ ਤੇਰੇ ਨਾਲ ਨੀ ਕਿਸੇ ਚੀਜ਼ ਨਾ ਇੱਥੇ ਛੱਡ ਕੇ ਜਾਣਾ ਹੈ
ਰਹਾਓ
ਅਸਾਈ ਦੇ ਕੇ ਫਰਮਾਨ ਕਰਦੇ ਹਨ ਜੇ
ਜਿਹੇਰੀ ਬੈਠੀ ਮਿਹਰੀ ਰੋਵੈ
ਇਹ ਭਾਈ ਪਾਠ ਦਾ ਭੇਦ ਇਹੋ ਜਿਹਾ ਆ ਗਿਆ ਇਹ ਜਿਵੇਂ ਸੁਨਹਿਰੀ ਸਰੂਪ ਹੈ ਬਾਬਾ ਦੀਪ ਸਿੰਘ ਸਾਹਿਬ ਵਾਲਾ ਤੇ ਉਹਦੇ ਨਾਲ ਹੀ ਫਿਰ ਜਿਹੜਾ ਸਰੂਪ ਸਧਾਈ ਵਾਲਾ ਹੈ ਸਾਰੇ ਪੰਥ ਨੇ ਸੋਧ ਕਰਕੇ ਉਹਦੇ ਵਿੱਚ ਇੱਥੇ ਦੱਦੇ ਨੂੰ ਸਿਹਾਰੀ ਲੱਗੀ ਹੋਈ ਹੈ ਤੇ ਤੁਹਾਡੇ ਚ ਦੇਖੋ ਤੁਹਾਡੇ ਕੋਲ ਸਿਹਾਰੀ ਵਾਲੇ ਕਿੰਨੇ ਆ ਤੇ ਉਹਦੇ ਲਾਂਬ ਵਾਲੇ ਕਿੰਨੇ ਆ ਸਿਹਾਰੀ ਹੈਗੀ ਤੁਹਾਡੇ ਲਾਂ ਜੀ ਤੁਹਾਡੇ ਤੁਹਾਡੇ ਕੋਲ ਸਿਹਾਰੀ ਹੈ ਤੇ ਤੁਹਾਡੇ ਕੋਲ ਮੈਂ ਦੇਖ ਲਓ ਹੁਣ ਅੱਧੀਆਂ ਪੋਥੀਆਂ ਜਾ ਕੇ ਨਾ ਇਹਨੂੰ ਪਾਠ ਅੰਤਰ ਕਰ ਲਓ ਪਰ ਮੁੱਖ ਪਾਠ ਤੁਸੀਂ ਸਿਹਾਰੀ ਵਾਲਾ ਮੰਨਣਾ ਤੋ ਇਸ ਕਰਕੇ ਉਹ ਗੁਰਤਾ ਗੱਦੀ ਵਾਲਾ ਜਿਹੜਾ ਉਹਦੇ ਚ ਲਾਂ ਲੱਗੀ ਹੋਈ ਹੈ ਇਸ ਕਰਕੇ ਮਹਾਂਪੁਰਖਾਂ ਦੀ ਪੋਥੀ ਉਹਦੇ ਚ ਵੀ ਲਾਂ ਲੱਗੀ ਹੋਈ ਹੈ ਤੋ ਇਸ ਕਰਕੇ ਤੇ ਇਹ ਜਿਹੜੀ ਦੇਹਰੀ ਪਾਠ ਹੈ ਇਹਦਾ ਮਤਲਬ ਹੈ ਇਹ ਤੇ ਦੇਹਰੀ ਸੁਨਹਿਰੀ ਸਰੂਪ ਵਾਲੀ ਔਰ ਸੁਧਾਈ ਵਾਲੇ ਸਰੂਪ ਦੇ ਵਿੱਚ ਹੈ ਤੇ ਦੇਹਰੀ ਜਿਹੜਾ ਹੈ ਲਾਮ ਦੇ ਨਾਲ ਗੁਰਤਾ ਗੱਦੀ ਵਾਲੇ ਸਰੂਪ ਦੇ ਵਿੱਚ ਹੈ ਤੇ ਸੰਤਾਂ ਦੀ ਪੋਥੀ ਵਿੱਚ ਹੈ ਇੰਨਾ ਕੁ ਇਹ ਆਪਣੇ ਕੋਲ ਨੋਟ ਕਰ ਲੈਣਾ ਮੁੱਖ ਪਾਠ ਤੁਸੀਂ ਸਿਹਾਰੀ ਵਾਲਾ ਮੰਨਣਾ ਤੇ ਦੂਸਰਾ ਪਾਠ ਜਿਹੜਾ ਲਾਮ ਵਾਲਾ ਉਹਨੂੰ ਦੂਸਰਾ ਪਾਠ ਮੰਨ ਕੇ ਚੱਲਣਾ ਹਾਂਜੀ ਬੋਲ ਦਿਓ
ਜਿਹਰੀ ਬੈਠੀ ਮਿਹਰੀ ਰੋਵੈ
ਹੁਣ ਇਹ ਦੱਸਦੇ ਹੈ ਤੇ ਦੇਹਰੀ ਦਲੀਜ਼ ਇਹਦੇ ਉੱਪਰ ਬੈਠੀ ਹੋਈ ਮਿਹਰੀ ਨਾਮ ਇਸਤਰੀ ਦਾ ਰੋਵੈ ਰੋਂਦੀ ਹੈ ਜਦੋਂ ਕੋਈ ਉਹਦਾ ਪਤੀ ਚੜਾਈ ਕਰ ਗਿਆ ਇਹ ਪੂਰਬ ਦੇ ਵਿੱਚ ਐਸਾ ਰਿਵਾਜ ਸੀ ਉਹ ਮੜੀਆਂ ਚ ਨਹੀਂ ਸੀ ਜਾ ਸਕਦੀ ਨਾਲ ਇਹ ਪੂਰਬ ਦਾ ਹੁਣ ਤੱਕ ਰਿਵਾਜ ਹੁਣ ਤਾਂ ਸ਼ਾਇਦ ਹਟ ਗਿਆ ਹੋਵੇ ਪਰ ਦੇਖਿਆ ਗਿਆ ਉਹ ਦੇਹਰੀ ਤੱਕ ਆ ਸਕਦੀ ਦੇਹਰੀ ਤੋਂ ਗਾਹਾਂ ਨਹੀਂ ਸੀ ਜਾਂਦੇ ਸਮਾਜ ਦੀ ਪਾਬੰਦੀ ਸੀ ਵੀ ਤੂੰ ਬਾਹਰ ਨਹੀਂ ਜਾ ਸਕਦੀ ਉੱਥੇ ਫਿਰ ਬੈਠ ਕੇ ਵਿਚਾਰੀ ਰੋਂਦੀ ਸੀ ਵੀ ਮੇਰਾ ਪਤੀ ਚਲਿਆ ਗਿਆ ਉਹਦੀ ਹੱਥੀ ਚਲੀ ਗਈ ਇਸ ਤੋਂ ਅੱਗੇ
ਦੁਆਰਾ ਲਓ ਸੰਗ ਮਾਏ
ਨਗਰ ਦਾ ਜਿਹੜਾ ਦੁਆਰਾ ਸੀ ਦਰਵਾਜ਼ਾ ਮਾਂ ਜਾਂਦੀ ਸੀ ਉੱਥੇ ਤੱਕ ਮਾਂ ਉੱਥੋਂ ਅੱਗੇ ਨਹੀਂ ਜਾ ਸਕਦੀ ਕਿਉਂਕਿ ਔਰਤ ਨੂੰ ਮੜੀਆਂ ਚ ਨਹੀਂ ਜਾਣ ਦਿੰਦੇ ਉੱਥੇ ਤੱਕ ਮਾਏ ਮਾਂ ਸੰਗ ਨਾਲ ਜਾਂਦੀ ਇਹ ਸਾਰਾ ਉਸ ਪੂਰਬ ਦੇ ਇਲਾਕੇ ਦਾ ਇਹ ਰਿਵਾਜ ਸੀ ਉਹਦੇ ਅਨੁਸਾਰ ਇੱਥੇ ਵਚਨ ਕਹੇ ਨੇ ਕਬੀਰ ਸਾਹਿਬ ਨੇ
ਮਰਹਟ ਲੱਗ ਸਭ ਲੋਕ ਕੁਟੰਬ ਮਿਲ
ਫਿਰ ਕੁਟੰਬ ਜਿਹੜਾ ਪਰਿਵਾਰ ਹੈ ਉਹ ਸਾਰੇ ਮਿਲ ਕੇ ਨਗਰ ਦਾ ਨਗਰ ਵਾਲੇ ਜਿਹੜੇ ਲੋਕ ਨੇ ਰਿਸ਼ਤੇਦਾਰ ਸੰਬੰਧੀ ਸਾਰੇ ਲੋਕ ਉਹ ਤੇ ਮਰਹਟ ਜਿਹੜਾ ਨਾ ਉਹ ਸ਼ਮਸ਼ਾਨ ਭੂਮੀ ਦਾ ਨਾਮ ਹੈ ਤੇ ਉਹਦੇ ਤੱਕ ਫਿਰ ਸਾਰੇ ਜਾਂਦੇ ਆ ਸੰਸਕਾਰ ਕਰਨਾ ਹੁੰਦਾ ਤੇ ਅੱਗੇ ਪ੍ਰਲੋਕ ਦੇ ਚ ਹੁਣ ਦੱਸਦੇ ਨੇ
ਹੰਸ ਇਕੇਲਾ ਜਾਏ
ਅੱਗੇ ਪ੍ਰਲੋਕ ਹੰਸ ਜੀਵ ਆਤਮਾ ਇਕੱਲਾ ਹੀ ਜਾਏ ਜਾਂਦਾ ਤੇ ਐਸਾ ਇਹ ਪਿੱਛੇ ਵੀ ਪੁਰਾਣ ਆ ਚੁੱਕਾ ਹੈ ਤੇ ਉਹਦੇ ਚ ਹੈ ਦਿਹੋਰੀ ਬੈਠੀ ਮਾਤਾ ਰੋਵੇ ਖਟੀਆ ਲੈ ਗਏ ਭਾਈ ਲਛਟਕਾਏ ਤ੍ਰਿਆ ਰੋਵੇ ਹੰਸ ਇਕੇਲਾ ਜਾਈ ਦਿਹੋਰੀ ਲੋਬਰੀ ਨਾਰ ਸੰਗ ਭਈ ਆ ਗਏ ਸਜਨ ਸੁਹੇਲਾ ਮਰਕਟ ਲਓ ਸਭ ਲੋਕ ਕੁਟੰਬ ਪਏ ਆ ਗਏ ਹੰਸ ਅਕੇਲਾ ਉੱਥੇ ਇਕੱਲੇ ਨੂੰ ਜਾਣਾ ਪੈਂਦਾ ਹੈ
ਵੈ ਸੁਤ ਵੈ ਬਿਤ ਵੈ ਪੁਰ ਪਾਟਨ
ਵੈ ਦਾ ਅਰਥ ਉਹ ਸੁਤ ਪੁੱਤਰ ਵੈ ਉਹ ਬਿਤ ਧਨ ਵੈ ਉਹ ਪੁਰ ਨਗਰ ਜਾਂ ਫਿਰ ਪਾਟਨ ਸ਼ਹਿਰ ਤੇ ਇਹ ਜਿਹੜਾ ਹੈ ਨਾ ਇਹ ਜਿਹਦੇ ਵਿੱਚ ਰਹਿੰਦਾ ਸੀ ਬੜਾ ਮਕਾਨ ਜੀ ਲਾ ਕਰਕੇ ਬਣਾਏ ਸੀ ਮੈਂ ਸਦਾ ਰਹੂੰਗਾ ਅਰਥੀਆਂ ਵੀ ਉੱਥੋਂ ਹੀ ਉੱਠਦੀਆਂ ਨੇ ਮੌਤ ਨੂੰ ਯਾਦ ਰੱਖਣਾ ਚਾਹੀਏ
ਬਹੁਰ ਨਾ ਦੇਖੇ ਆਏ
ਬਹੁਰ ਮੁੜ ਕੇ ਆ ਕੇ ਕਦੇ ਦੇਖੇਗਾ ਵੀ ਨਹੀਂ ਕਿਹੜੇ ਸ਼ਹਿਰ ਚ ਰਹਿੰਦਾ ਸੀ ਕਿਹੜੇ ਪਿੰਡ ਚ ਰਹਿੰਦਾ ਸੀ ਤੇ ਕਿਹੜੇ ਪਰਿਵਾਰ ਚ ਰਹਿੰਦਾ ਸੀ ਕਿਹੜੇ ਮਕਾਨ ਚ ਰਹਿੰਦਾ ਸੀ ਤੇ ਜਾਂ ਬਾਸ਼ਨਾ ਦਾ ਵਧਾ ਹੋਇਆ ਜੀ ਪਤਾ ਨੀ ਫਿਰ ਕਿਧਰ ਚਲਿਆ ਜਾਂਦਾ ਜਿੱਥੇ ਬਾਸ਼ਨਾ ਹੋਵੇ ਤੇ ਉਧਰ ਉਸੇ ਜੂਨ ਚਲਿਆ ਜਾਂਦਾ
ਕਹਿਤ ਕਬੀਰ ਰਾਮ ਕੀ ਨਾ ਸਿਮਰਹੁ
ਭਗਤ ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ ਤੁਸੀਂ ਰਾਮ ਪਰਮਾਤਮਾ ਨੂੰ ਕੀ ਕਿਉਂ ਨਹੀਂ ਸਿਮਰੋ ਸਿਮਰਦੇ ਪਰਮਾਤਮਾ ਦੇ ਨਾਮ ਨੂੰ ਚੇਤੇ ਕਿਉਂ ਨਹੀਂ ਕਰਦੇ
ਜਨਮ ਅਕਾਰਥ ਜਾਏ
ਪਰਮਾਤਮਾ ਦੇ ਨਾਮ ਤੋਂ ਬਿਨਾਂ ਅਮੋਲਕ ਮਨੁੱਖਾ ਜਨਮ ਅਕਾਰਥ ਵਿਅਰਥ ਜਾਏ ਜਾਂਦਾ ਰਹਿਣ ਗਵਾਏ ਸੋਏ ਕੇ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਕੌਡੀਆਂ ਦੇ ਬਦਲੇ ਜਾ ਰਿਹਾ
ਰਾਗ ਕੀ ਦਾਰਾ ਬਾਣੀ ਰਵਿਦਾਸ ਜੀਓ ਕੀ
ਤੇ ਇਉਂ ਰਾਗ ਕੀ ਦਾਰਾ ਤੇ ਇੱਥੇ ਬਾਣੀ ਜਿਹੜੀ ਭਗਤ ਰਵਿਦਾਸ ਜੀ ਦੀ ਤੇ ਗੁਰੂ ਸਾਹਿਬ ਜੀ ਨੇ ਇੱਥੇ ਅੰਕਿਤ ਕੀਤੀ ਹੈ ਇਹ ਅੱਖਰ ਜਿਹੜੇ ਨੇ ਭਾਈ ਗੁਰਦਾਸ ਸਾਹਿਬ ਜੀ ਤੋਂ ਲਿਖਵਾਏ ਹੋਏ ਹੈ ਗੁਰੂ ਅਰਜਨ ਦੇਵ ਜੀ ਨੇ ਕਿ ਰਾਗ ਕੇ ਦਾਰਾ ਹੈ ਬਾਣੀ ਰਵਿਦਾਸ ਭਗਤ ਜੀ ਦੀ ਹੈ ਜੀ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਦੇ ਸਭ ਤੋਂ ਵੱਧ ਵਾਰੀ ਆਉਣ ਵਾਲਾ ਮੰਗਲ ਹੈ ਇਹ 524 ਵਾਰ ਆਉਂਦਾ ਹੈ ਪਰ ਕਈ ਗ੍ਰੰਥਾਂ ਚ 522 ਵਾਰ ਲਿਖਿਆ ਹੋਇਆ ਉਹ ਗਲਤੀ ਦੇ ਕਾਰਨ ਹੈ ਪਰ ਇਹ ਪੂਰੀ ਗਿਣਤੀ ਦੇ ਅਨੁਸਾਰ ਨਿਸ਼ਚੇ ਦੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਵੀ 524 ਵਾਰ ਆਉਂਦਾ ਤੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਗ ਗੁਰਪ੍ਰਸਾਦ ਇਹ ਮੰਗਲਾਂ ਦੇ ਚ ਮਹਾਂਮੰਗਲ ਹੈ ਇਹ ਇਸ ਨੂੰ ਵਿਦਵਾਨ ਕਹਿੰਦੇ ਵੀ 33 ਵਾਰ ਆਉਂਦਾ ਵੈਸੇ 32 ਵਾਰ ਆਉਂਦਾ 33ਵੀਂ ਵਾਰ ਦਾ ਮੂਲ ਮੰਤਰ ਵਾਲਾ ਗਿਣ ਕੇ ਨਾਲ ਲਾ ਲੈਂਦੇ ਆ ਤਾਂ ਇਹਨੂੰ ਫਿਰ 33 ਵਾਰ ਕਹਿੰਦੇ ਆ ਵੀ 33 ਵਾਰ ਆਉਂਦਾ 32 ਵਾਰ ਹੈ ਤੋ ਇਸੇ ਤਰ੍ਹਾਂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਇਹ 9 ਕੁ ਵਾਰੀ ਆਉਂਦਾ ਹੈ ਜਿਹੜਾ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਇਹ ਸਿਰਫ 2 ਵਾਰ ਆਉਂਦਾ ਹੈ 500 ਤੇ ਇਸ ਤਰ੍ਹਾਂ ਦੇ ਇਹ ਸਾਰੇ ਮੰਗਲ ਜਿਹੜੇ ਨੇ ਉਹ 67 ਜਿਹੜੇ ਮੰਗਲ ਬਣਦੇ ਆ 66 ਤੇ 67 ਦਾ ਇੱਕ ਅੰਤਰਾ ਮੂਲ ਮੰਤਰ ਵਾਲਾ ਜਿਹੜਾ ਉਹਦੇ ਨਾਲ ਹੋ ਜਾਂਦਾ ਹੈ ਇਸ ਪ੍ਰਕਾਰ ਇਹ ਸਾਰੇ ਮੰਗਲ ਸਭ ਤੋਂ ਵਧਾਉਣ ਵਾਲਾ ਇਹ ਮੰਗਲ ਹੈ ਤੇ ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ
ਖਟ ਕਰਮ ਕੁਲ ਸੰਯੁਗਤ ਹੈ
ਭਗਤ ਰਵਿਦਾਸ ਜੀ ਸ਼ਬਦ ਜੀ ਭਗਤੀ ਦੀ ਵਿਸ਼ੇਸ਼ਤਾ ਦੱਸਦੇ ਹੈ ਭਾਵੇਂ ਕੋਈ ਸ਼ਾਸਤਰਾਂ ਦੇ ਦੱਸੇ ਜਿਹੜੇ ਨਿਯਮ ਜਿਹੜੇ ਖੱਟ 6 ਕਰਮ ਕਰਦਾ ਚੰਗੀ ਕੁਲ ਦੇ ਸੰਯੁਗਤ ਸਹਿਤ ਵੀ ਹੈ ਤੇ ਇਸ ਤਰ੍ਹਾਂ ਦਾ ਕੋਈ ਉਹਦੇ ਸਹਿਤ ਹੈ ਅਤ ਸੁੰਦਰ ਕਲੀਨ ਚਤੁਰ ਮੁਖ ਗਿਆਨੀ ਤਨਮੰਤ ਮ੍ਰਿਤ ਕਹੀ ਹੈ ਨਾਨਕਾ ਜੋ ਪ੍ਰੀਤ ਨਹੀਂ ਭਗਵੰਤ ਉਹ ਮੇਰੇ ਮਰਿਆਂ ਦੇ ਤੁਲ ਹੈ ਇੱਥੇ ਵੀ ਉਹੀ ਗੱਲ ਕਰਦੇ ਹਨ
ਹਰ ਭਗਤ ਹਿਰਦੈ ਨਾਹਿ
ਜੇ ਹਿਰਦੇ ਭਗਤੀ ਨਹੀਂ ਹੈ ਜਿਸ ਦੇ ਹਿਰਦੇ ਮਨ ਦੇ ਵਿੱਚ ਨਹੀਂ ਭਗਤੀ ਹੈ
ਚਰਨਾਰ ਬਿੰਦ ਨਾ ਕਥਾ ਭਾਵੈ
ਪਰਮਾਤਮਾ ਦੇ ਚਰਨਾਂ ਕਮਲਾਂ ਦੀ ਪ੍ਰੀਤੀ ਨਹੀਂ ਹੈ ਸਰੂਪ ਦੀ ਪ੍ਰਾਪਤੀ ਵਾਲੀ ਸਰੂਪ ਲੱਖਣਾ ਵਾਲੀ ਜਿਹੜੀ ਕਥਾ ਹੈ ਪਰਮਾਤਮਾ ਦੀ ਉਹ ਕਥਾ ਨਹੀਂ ਚੰਗੀ ਲੱਗਦੀ ਕਥਾ ਨਹੀਂ ਸੁਣਦਾ ਹੈ ਜਿਹੜਾ ਐਸਾ ਪਾਪ ਕਰ ਰਿਹਾ ਕਥਾ ਨਹੀਂ ਸੁਣਦਾ
ਸੁਪਚ ਤੁਲ ਸਮਾਨ
ਭਗਤ ਕਬੀਰ ਸਾਹਿਬ ਕਹਿੰਦੇ ਉਹ ਤਾਂ ਚੰਡਾਲਾਂ ਦੇ ਸਮਾਨ ਬਰਾਬਰ ਹੈ ਉਹਦੇ ਵਿਚਾਰ ਨਾ ਕਰੋ ਜਿਵੇਂ ਬ੍ਰਾਹਮਣ ਇਹ ਬੜੀ ਨਫ਼ਰਤ ਕਰਦੇ ਸੀ ਚੰਡਾਲ ਕਹਿੰਦੇ ਸੀ ਇੱਕ ਮਨੁੱਖ ਦੀ ਜਾਤੀ ਨੂੰ ਇਹਨਾਂ ਨੇ ਬੜਾ ਅਪਮਾਨ ਕੀਤਾ ਵੀ ਤੁਸੀਂ ਗੰਦੀਆਂ ਨਾਲੀਆਂ ਹੀ ਸਾਫ਼ ਕਰ ਸਕਦੇ ਹੋ ਜਾਂ ਮਰੇ ਹੋਏ ਡੰਗਰ ਢੋ ਸਕਦੇ ਹੋ, ਇਸ ਪ੍ਰਕਾਰ ਦਾ ਅਪਮਾਨ ਕਰਦੇ। ਕਹਿੰਦੇ ਉਹ ਤਾਂ ਉਹਨਾਂ ਤੋਂ ਵੀ ਉਹਨਾਂ ਦੇ ਸਮਾਨ ਸਮਝੋ।
ਰੇ ਚਿਤ ਚੇਤ ਚੇਤ ਅਚੇਤ,
ਤੇ ਜਿਵੇਂ ਇਹ ਬ੍ਰਾਹਮਣ ਉਹਨਾਂ ਨਾਲ ਨਫ਼ਰਤ ਕਰਦੇ ਸੀ, ਉਹ ਕਬੀਰ ਸਾਹਿਬ ਕਹਿੰਦੇ ਚਾਹੇ ਬ੍ਰਾਹਮਣ ਵੀ ਹੋਵੇ ਜੇ ਕਥਾ ਨਾਲ ਰੁਚੀ ਨਹੀਂ ਕਹਿੰਦੇ ਫਿਰ ਉਹ ਆਇਆ ਅਪਮਾਨਜਨਕ, ਤਾਂ ਉਹਨੂੰ ਸ਼ਬਦ ਕਹੇ ਜਾ ਸਕਦੇ ਨੇ। ਰੇ ਹੇ ਭਾਈ ਅਚੇਤ ਗਾਫਲ ਚਿਤ, ਚੇਤ ਚੇਤਨ ਪਰਮਾਤਮਾ ਨੂੰ ਚੇਤ ਚੇਤੇ ਕਰ। ਕਿਉਂ? ਤਨ ਚੇਤਨ ਚੇਤਨ ਹੇਤ ਪਯੋ, ਪਵ ਭੋਗਨ ਹੇਤਨ ਦੈਵ ਦਯੋ, ਹਿਤ ਹੇਤ ਜਨੋ ਤੂੰ ਭੋਗਤ ਜੋ, ਤਨ ਮਾਨ ਸੁਮੋ ਨਿਜ ਬ੍ਰਹਮ ਪਜੋ। ਬ੍ਰਹਮ ਸਤਕ ਪਰਥਰੀ ਜੀ ਮਹਾਰਾਜ ਕਹਿੰਦੇ ਆ, ਤੇ ਇਸ ਕਰਕੇ ਹੇ ਭਾਈ ਚੇਤਨ ਤੋਂ ਅਚੇਤ ਹੋਵੇ ਤੂੰ ਚਿਤ ਚ ਪਰਮਾਤਮਾ ਨੂੰ ਚੇਤੇ ਕਰ। ਫਿਰ ਤੂੰ
ਕਾਹੇ ਨਾ ਬਾਲਮੀਕ ਹੈ ਦੇਖ,
ਜੇਕਰ ਤੈਨੂੰ ਇਹ ਕਹੇ ਵੀ ਤੂੰ ਨੀਵੀਂ ਜਾਤ ਵਾਲਾ ਹੈ ਤੇ ਨੀਵੀਂ ਜਾਤ ਵਾਲਾ ਤਰ ਨਹੀਂ ਸਕਦਾ, ਜੇ ਤੈਨੂੰ ਕਹੇ ਤਾਂ ਕਹਿ ਵੀ ਬਾਲਮੀਕ ਕਿਵੇਂ ਤਰ ਗਿਆ, ਬਾਲਮੀਕ ਨੂੰ ਕਾਹੇ ਕਿਉਂ ਨਹੀਂ ਦੇਖ ਸਕਦਾ, ਦੇਖਦਾ ਤੂੰ
ਕਿਸ ਜਾਤ ਤੇ ਕਿਹ ਪਦ ਹੈ ਅਮਰਿਓ,
ਤੇ ਉਹ ਕਿਸ ਜਾਤ ਤੇ ਤੂੰ ਇਹ ਕਿਸ ਪਦਵੀ ਤੇ ਅਮਰਿਓ ਪਹੁੰਚ ਗਿਆ, ਭਾਵ ਉਸ ਨੇ ਬ੍ਰਾਹਮਣਾਂ ਦੁਆਰਾ ਤੇ ਕਹੀ ਹੋਈ ਨੀਵੀਂ ਜਾਤ ਵਿੱਚ ਪਰਮ ਪਦਵੀ ਨਹੀਂ ਪਾਈ, ਪਾਉਣਾ ਕੀਤੀ, ਬ੍ਰਾਹਮਣ ਕੀ ਮੁਕਾਬਲਾ ਕਰਨਗੇ ਬਾਲਮੀਕ ਜੀ ਦਾ। ਇਸ ਕਰਕੇ ਐਸੀ ਜਿਹੜੀ ਇਹ ਵਿਸ਼ੇਸ਼ਤਾ ਕਿਸ ਦੀ ਹੈ,
ਰਾਮ ਭਗਤ ਵਿਸ਼ੇਖ,
ਪਰਮਾਤਮਾ ਦੀ ਭਗਤੀ ਜਿਹੜੀ ਹੈ ਸਭ ਸਾਧਨ ਤੋਂ ਵਿਸ਼ੇਖ, ਵਿਸ਼ੇਸ਼ ਕਰਕੇ ਅਧਿਕ ਹੈ। ਉਹ ਤ੍ਰੇਤੇ ਯੁੱਗ ਦੇ ਵਿੱਚ ਬਾਲਮੀਕ ਹੋਇਆ, ਇੱਕ ਤਾਂ ਬਾਲਮੀਕ ਜਾਂ ਤ੍ਰੇਤੇ ਯੁੱਗ ਵਾਲਾ ਜਿਹਨੇ ਰਾਮਚੰਦਰ ਜੀ ਤੋਂ 10,000 ਵਰ੍ਹਾ ਪਹਿਲਾਂ ਰਮਾਇਣ ਲਿਖੀ, ਉਹ ਬਾਲਮੀਕੀ ਰਮਾਇਣ ਹੈ। ਤੁਲਸੀ ਜੀ ਨੇ ਤਾਂ ਉਸ ਵੇਲੇ ਲਿਖਿਆ ਜਦੋਂ ਗੁਰੂ ਨਾਨਕ ਸਾਹਿਬ ਸੰਸਾਰ ਦੇ ਵਿੱਚ ਸੀ, ਲਗਭਗ ਉਦੋਂ ਤੁਲਸੀ ਦਾ ਉਹਦੀਆਂ ਤਰੀਖਾਂ ਮਿਲ ਕੇ ਦੇਖੀਆਂ ਹਨ, ਇਹ ਤਾਂ ਉਦੋਂ ਹੋਇਆ। ਇਸ ਕਰਕੇ ਰਮਾਇਣਾਂ ਕਈ ਹਨ, ਤੇ ਇੱਕ ਤਾਂ ਇਹ ਬਾਲਮੀਕ ਹੋਇਆ। ਇਹ ਬਰਮਾ ਦਾ ਅਵਤਾਰ ਸੀ, ਬਰਮਾ ਨੂੰ ਸਰਾਪ ਹੋਇਆ ਸੀ, 7 ਵਾਰੀ ਇਹਨੂੰ ਸੰਸਾਰ ਵਿੱਚ ਆਉਣਾ ਪਿਆ। ਬਾਲਮੀਕ ਵੀ ਬ੍ਰਹਮਾ ਦਾ ਅਵਤਾਰ ਹੈ, 10,000 ਵਰ੍ਹਾ ਪਹਿਲਾਂ ਰਮਾਇਣ ਲਿਖ ਦਿੱਤੀ ਹੈ। ਤੇ ਇੱਥੇ ਜਿਹੜਾ ਦੂਸਰਾ ਬਾਲਮੀਕ ਹੈ ਇਹ ਹੋਇਆ ਦੁਆਪਰ ਦੇ ਵਿੱਚ, ਤੇ ਇਹਦਾ ਜਨਮ ਉਹਨਾਂ ਦੇ ਵਿੱਚ ਹੋਇਆ ਜਿਨ੍ਹਾਂ ਨੂੰ ਲੋਕੀ ਚੰਡਾਲ ਕਹਿੰਦੇ ਸੀ, ਜਿਨ੍ਹਾਂ ਨੂੰ ਕਿਰਨਾ ਜੋ ਸ਼ਬਦਾਂ ਦੇ ਨਾਲ ਬੁਲਾਇਆ ਜਾਂਦਾ। ਬ੍ਰਾਹਮਣਾਂ ਨੇ ਐਸਾ ਪਖੰਡ ਕੀਤਾ ਹੋਇਆ ਸੀ। ਉਸ ਸਮੇਂ ਧਰਮ ਦੇ ਆਗੂ ਬ੍ਰਾਹਮਣ ਜਿਹੜੇ ਨੂੰ ਅਪਵਿੱਤਰ ਮੰਨਦੇ ਸੀ ਛੋਟੀ ਜਾਤ ਵਾਲੇ ਨੂੰ। ਬਾਲਮੀਕ ਜੀ ਦਾ ਪਹਿਲਾ ਜੀਵਨ ਭਾਵੇਂ ਜਿਹਾ ਜਿਹਾ ਮਰਜ਼ੀ ਰਿਹਾ, ਮਹਾਂਪੁਰਖਾਂ ਦੇ ਮਿਲਾਪ ਤੋਂ ਬਾਅਦ ਦੇਖੋ ਕੈਸਾ ਜੀਵਨ ਹੋਇਆ। ਮਹਾਂਪੁਰਸ਼ ਮਿਲੇ ਸਪਤਰਿਖੀ, ਤੇ ਉਹਨਾਂ ਨੇ ਕਿਹਾ ਵੀ ਤੂੰ ਸਾਨੂੰ ਕਾਹਦੇ ਘੇਰਦਾ? ਕਹਿੰਦਾ ਜੀ ਮੇਰਾ ਕੰਮ ਇਹੀ ਹੈ, ਮੈਂ ਤਾਂ ਪਹਿਲਾਂ ਮਾਰਦਾ ਹੁੰਦਾ ਫਿਰ ਬਾਅਦ ਚ ਜੇਬਾਂ ਫਰੋਲਦਾ, ਪਰ ਤੁਹਾਡੇ ਤੇ ਪਤਾ ਨਹੀਂ ਕੀ ਗੱਲ ਹੈ, ਮੈਂ ਤੁਹਾਨੂੰ ਮਾਰਿਆ ਨਹੀਂ, ਪਰ ਜਿਹੜਾ ਕੁਛ ਹੈਗਾ ਇੱਥੇ ਲਾ ਦੋ, ਲੀੜੇ ਲਾ ਦੋ। ਕਹਿੰਦੇ ਤੂੰ ਕੀ ਕਰੇਗਾ ਇਹ, ਭਾਗੇ ਮੈਂ ਕੱਪੜੇ ਨੇ ਤੇਰੇ ਤੇ ਕੰਮ ਨਹੀਂ ਆਉਣੇ। ਕਹਿੰਦਾ ਮੇਰੀ ਮਾਂ ਸਮਾ ਕੇ ਪਾਲੂ, ਮੇਰੇ ਘਰ ਵਾਲੀ ਪਾਲੂਗੀ, ਤੁਸੀਂ ਲਾਹੋ ਕੱਪੜੇ। ਉਹ ਕਹਿੰਦੇ ਵੀ ਪੈਸਾ ਤਾਂ ਸਾਡੇ ਕੋਲ ਹੈ ਨਹੀਂ ਕੋਈ। ਕਹਿੰਦਾ ਕੱਪੜੇ ਹੀ ਸਹੀ। ਉਹ ਕਹਿੰਦੇ ਏਡਾ ਵੱਡਾ ਪਾਪ ਕਿਉਂ ਕਰਦਾ ਹੈ, ਜਿਨ੍ਹਾਂ ਵਾਸਤੇ ਕਰਦਾ ਘਰਦਿਆਂ ਵਾਸਤੇ ਤੇਰੇ ਨਾਲ ਜਾਣਗੇ? ਕਹਿੰਦਾ ਨਾ ਜੀ, ਮੇਰੇ ਨੂੰ ਤਾਂ ਬਹੁਤ ਪ੍ਰੇਮ ਕਰਦੇ। ਜਾ ਪੁੱਛ ਕਿਹਾ। ਉਹ ਜਦੋਂ ਪੁੱਛਣ ਵਾਸਤੇ ਘੱਲਿਆ, ਫਿਰ ਜਵਾਬ ਦਿੱਤਾ ਟਕੇ ਵਰਗਾ। ਮਾਂ ਕਹਿੰਦੀ ਤੇਰਾ ਫਰਜ਼ ਹੈ ਮੈਨੂੰ ਪਾਲ, ਹੁਣ ਤੂੰ ਮੈਂ ਤੈਨੂੰ ਵੱਡਾ ਕੀਤਾ। ਪਿਓ ਨੇ ਵੀ ਇਹ ਗੱਲ ਕਹੀ। ਘਰ ਵਾਲੀ ਕਹਿੰਦੀ ਮੈਨੂੰ ਕੀ ਹੈ, ਚਾਹੇ ਕਿਰਤ ਕਰਕੇ ਲਿਆ, ਚਾਹੇ ਡਾਕੇ ਮਾਰ ਕੇ ਲਿਆ, ਚੋਰੀ ਕਰਕੇ ਲਿਆ, ਮੈਨੂੰ ਤਾਂ ਧਨ ਚਾਹੀਦਾ ਬੱਚੇ ਪਾਲਣੇ। ਉਹਨੇ ਕਿਹਾ ਉਹ ਵੀ ਨਾਲ ਕਿਸੇ ਨੇ ਨਹੀਂ ਜਾਣਾ? ਕਹਿੰਦੇ ਨਹੀਂ, ਕੋਲ ਨਹੀਂ ਜਾਂਦਾ ਕੋਲ। ਭਾਈ ਗੁਰਦਾਸ ਸਾਹਿਬ ਜੀ ਦੀ ਪੌੜੀ ਹੈ, ਉਹ ਕਹਿੰਦੇ ਨਾ ਬਾਟਾ ਮਾਨਸ ਮਾਰਦਾ ਬੈਠਾ ਬਾਲਮੀਕ ਬਟਵਾਰਾ, ਪੂਰਾ ਸਤਿਗੁਰ ਭੇਟਿਆ ਮਨ ਵਿੱਚ ਹੋਆ ਖਿੰਜੋ ਤਾੜਾ, ਮਾਰਨ ਨੂੰ ਲੋਚਾ ਘਣਾ ਕੱਢਣਾ ਹੰਗੇ ਹੱਥ ਉਘਾੜਾ, ਸਤਿਗੁਰ ਮਨੁਆ ਰਾਖਿਆ ਹੋਏ ਨਾ ਆਵੇ ਉੱਛੋ ਹਾੜਾ, ਔਗਣ ਸਾਹਿਬ ਪ੍ਰਗਾਸਿਆਂ ਰੋਜ਼ਗਾਰ ਹੈ ਇਹੋ ਅਸਾੜਾ। ਸਾਡਾ ਤਾਂ ਰੋਜ਼ਗਾਰ ਹੈ, ਕਹਿੰਦੇ ਘਰ ਵਿੱਚ ਪੁੱਛਣ ਘੱਲਿਆ ਅੰਤਕਾਲ ਹੈ ਕੋਈ ਅਸਾੜਾ, ਕੋੜ ਮੜਾ ਚੌਖਨੀਆਂ ਕੋਈ ਨਾ ਬੇਲੀ ਕਰਦੇ ਝਾੜਾ, ਸੱਚ ਦਰਾਏ ਉਧਾਰਿਆਂ ਟੱਪ ਨਿਖੇਤਾ ਉੱਪਰ ਵਾੜਾ, ਗੁਰਮੁਖ ਲੰਘੇ ਪਾਪ ਪਹਾੜਾ, ਪਾਪਾਂ ਦੇ ਪਹਾੜ ਲੰਘੇ ਬਾਲਮੀਕ। ਤੇ ਇਸ ਕਰਕੇ ਫਿਰ ਐਸਾ ਬਾਲਮੀਕ ਹੋਇਆ, ਰਿਸ਼ੀਆਂ ਦੇ ਗਿਣਿਆ ਗਿਆ, ਜਿਹਦੇ ਚਰਨ ਪਾਉਣ ਦੇ ਨਾਲ ਪਾਂਡਵਾਂ ਦਾ ਜਗ ਸਫਲਾ ਹੋਇਆ, ਐਸਾ ਪ੍ਰਤਾਪੀ ਮਹਾਂਪੁਰਸ਼ ਹੋਇਆ ਮਹਾਂਰਿਸ਼ੀ
ਰਾਮ ਭਗਤ ਵਿਸ਼ੇਖ।
ਇਹ ਰਾਮ ਰਮੇ ਹੋਏ ਪਰਮਾਤਮਾ ਦੀ ਭਗਤੀ ਦੀ ਵਿਸ਼ੇਸ਼ਤਾ ਜਾਣੋ।
ਰਹਾਉ
ਅੱਗੇ ਸਤਾਈ ਦੇ ਕੇ ਫਰਮਾਉਂਦੇ ਨੇ,
ਸਵਾਨ ਸੱਤਰ ਅਜਾਤ ਸਭ ਤੇ,
ਜਿਸ ਨੂੰ ਸਵਾਨ ਕੁੱਤਿਆਂ ਦਾ ਸ਼ਤਰੂ ਬੈਰੀ ਤੇ ਸਭ ਤੋਂ ਸਾਰਿਆਂ ਤੋਂ ਅਜਾਤ ਨੀਵੀਂ ਜਾਤ ਵਾਲਾ ਸਮਝਿਆ ਜਾਂਦਾ ਸੀ। ਸਵਾਨ ਸੱਤਰ ਇਸ ਕਰਕੇ ਕੁੱਤਿਆਂ ਦਾ ਵੈਰੀ ਭਾਵ ਚੰਡਾਲ ਅਰਥਾਂਤ ਕੁੱਤੇ ਮਾਰ ਕੇ ਉਹਨਾਂ ਦੀਆਂ ਖੱਲਾਂ ਵੇਚ ਦੇ। ਇਹ ਕੀਤਾ ਸੀ ਬਹੁਤ ਸਾਰੇ ਇਸ ਕੌਮ ਦੇ ਜਿਹੜੇ ਪੁਰਾਣੇ ਬਜ਼ੁਰਗ, ਇਸ ਕਰਕੇ ਉਹਨਾਂ ਕੁੱਤਿਆਂ ਦੇ ਬੈਰੀ ਕਿਹਾ ਜਾਂਦਾ। ਉਸ ਸਮੇਂ ਲੋਕ ਭੰਗੀਆਂ ਦੇ ਕੋਲੋਂ ਕੁੱਤੇ ਮਰਵਾਇਆ ਕਰਦੇ ਸੀ, ਤੇ ਇਸ ਕਰਕੇ ਜਾਂ ਜੂਠੀਆਂ ਪਤਲਾਂ ਖਾਣ ਦਾ ਕੰਮ ਕੁੱਤਿਆਂ ਦਾ ਜਿਹੜਾ ਹੁੰਦਾ, ਪਰ ਭੰਗੀ ਜਿਹੜੇ ਨੇ ਉਹ ਜੂਠੇ ਪਤਲਾਂ ਚੁੱਕਦੇ, ਇਸ ਲਈ ਉਹਨਾਂ ਨੂੰ ਉਹਦੇ ਤਾਂ ਕਿਹਾ ਸਵਾਨ ਸੱਤਰ ਆਜ਼ਾਦ ਸਭ ਤੇ। ਨੀਵੀ ਜਾਤ ਮੰਨਦੇ ਸੀ ਬ੍ਰਾਹਮਣ ਲੋਕ, ਪਰ ਦੇਖੋ ਬੰਦਗੀ ਦਾ ਪ੍ਰਤਾਪ ਕੈਸਾ ਹੈ।
ਕ੍ਰਿਸ਼ਨ ਲਾਵੇ ਹਿਤ,
ਤੇ ਕ੍ਰਿਸ਼ਨ ਭਗਵਾਨ ਨੇ ਇਹਦੇ ਨਾਲ ਹਿੱਤ ਕੀਤਾ, ਪ੍ਰੇਮ ਕੀਤਾ। ਉਹ ਕਿਵੇਂ ਕੀਤਾ? ਜਿਸ ਵੇਲੇ ਜੱਗ ਸੰਪੂਰਨ ਹੋਣ ਦੀ ਨਿਸ਼ਾਨੀ ਰੱਖੀ ਗਈ ਸੀ, ਕਹਿੰਦੇ ਜੀ ਜੱਗ ਸੰਪੂਰਨ ਹੋਣ ਦੀ ਨਿਸ਼ਾਨੀ, ਭਗਵਾਨ ਕ੍ਰਿਸ਼ਨ ਜੀ ਕਹਿੰਦੇ ਵੀ ਆ ਇੱਥੇ ਸੰਖ ਆਪਣੇ ਆਪ ਵੱਜੂਗਾ, ਘੜਿਆਲ ਵੱਜੂਗੀ, ਸਮਝ ਲਓ ਜੱਗ ਸੰਪੂਰਨ ਹੋ ਗਿਆ। ਉਹ ਘੜਿਆਲ ਵੱਜੀ ਉਹਨਾਂ, ਤੇ ਯੁਧਿਸ਼ਠਿਰ ਕਹਿੰਦਾ ਮਹਾਰਾਜ ਇੰਨਾ ਖਰਚ ਵੀ ਕੀਤਾ, ਘੜਿਆਲ ਵੱਜੀ ਨਹੀਂ, ਸੰਖ ਨਹੀਂ ਵੱਜਿਆ। ਕਹਿੰਦੇ ਵੀ ਕੋਈ ਸਮਾਨ ਬਿਰਤੀ ਵਾਲਾ ਰਿਸ਼ੀ ਨਹੀਂ ਆਇਆ। ਕਹਿੰਦੇ ਜੀ ਇੰਨੇ ਸਾਧ ਆਏ, ਰਿਸ਼ੀ ਆਏ, ਬ੍ਰਾਹਮਣ ਆਏ। ਕਹਿੰਦੇ ਨਹੀਂ, ਜੱਗ ਸੰਪੂਰਨ ਕਰਨ ਵਾਲੀ ਤਾਕਤ ਵਾਲਾ ਨਹੀਂ ਆਇਆ ਜੀ। ਕਹਿੰਦੇ ਜੀ ਉਹ ਕੌਣ ਹੋ ਸਕਦਾ? ਫਿਰ ਤੁਸੀਂ ਦੱਸੋ ਦਿਵ ਨੇਤਰ ਤੁਹਾਡੇ ਕੋਲ। ਕਹਿੰਦੇ ਬਾਲਮੀਕ ਹੈ। ਕਹਿੰਦੇ ਅੱਛਾ ਜੀ। ਤੇ ਧਰਮ ਪੁੱਤਰ ਕਹਿੰਦੇ ਜੀ ਫਿਰ, ਕਹਿੰਦੇ ਜਾਓ ਲੈ ਕੇ ਆਓ। ਉਹ ਸਾਧ ਸਿੰਘ ਜੀ ਧਰਮ ਪੁੱਤਰ ਯੁਧਿਸ਼ਠਿਰ ਨੇ ਆਪਣੇ ਭਰਾ ਭੇਜੇ। ਉਹ ਕਹਿੰਦਾ ਵੀ ਮੇਰਾ ਕੀ ਕੰਮ ਹੈ, ਮੈਂ ਕਿਉਂ ਜਾਵਾਂ ਉੱਥੇ? ਤੁਹਾਡੇ ਰਾਜਿਆਂ ਦਾ ਅੰਨ ਖਾਣ ਨਾਲ ਪਾਪ ਲੱਗੂਗਾ ਮੈਨੂੰ, ਇਸ ਕਰਕੇ ਮੈਨੂੰ 101 ਜੱਗ ਦਾ ਮਹਾਤਮ ਦਿਓ ਤਾਂ ਜਾਊਂਗਾ ਉਹ ਤੁਹਾਡੀ ਰੋਟੀ ਖਾਣ, ਨਿਉਂਦਾ ਤਾਂ ਮੈਨੂੰ। ਉਹ ਕਹਿੰਦੇ ਸਾਡਾ ਤਾਂ ਇੱਕੋ ਨਹੀਂ ਸਿਰ ਜਿਹੜਾ, 101 ਦਾ ਮਹਾਤਮ ਕਿੱਥੋਂ ਦੇ ਦਾਂਗੇ ਤੈਨੂੰ? ਮੁੜੇ ਆਏ ਧਰਮ ਪੁੱਤਰ ਯੁਧਿਸ਼ਠਿਰ ਗਿਆ, ਉਹ ਵੀ ਮੁੜੇ ਆਇਆ। ਬੇਚੈਨੀ ਹੋ ਗਈ, ਕਹਿੰਦੇ ਕੀ ਕਰੀਏ? ਦ੍ਰੋਪਤਾ ਕਹਿੰਦੀ ਮੈਂ ਲਿਆਵਾਂ, ਅਖੇ ਤੂੰ ਕਿਵੇਂ ਲੈ ਆਏਗੀ? ਉਹ ਕਹਿੰਦੇ ਜੀ ਇਹ ਗੱਲ ਛੱਡੋ, ਤੁਸੀਂ ਮੈਨੂੰ ਆਗਿਆ ਤਾਂ ਦਿਓ। ਭਗਵਾਨ ਕ੍ਰਿਸ਼ਨ ਕਹਿੰਦੇ ਭੈਣੇ ਹਾਂ ਜਾ ਤੂੰ। ਕਹਿੰਦੇ ਦਿਓ ਜੀ ਆਗਿਆ ਦਿਓ ਉੱਥੇ। ਤੇ ਜਿਸ ਵੇਲੇ ਪਹੁੰਚੀ ਉਹਨਾਂ ਦੇ ਕੋਲ, ਦ੍ਰੋਪਦੀ ਜਾ ਕੇ ਨਮਸਕਾਰ ਕੀਤੀ, ਹੇ ਰਿਸ਼ੀ ਵਰ, ਤੇ ਆਪ ਜੱਗ ਦੇ ਵਿੱਚ ਕਿਉਂ ਨਹੀਂ ਜਾਂਦੇ? ਕਹਿੰਦੇ ਨਹੀਂ ਪੁੱਤਰੀ, ਮੈਂ ਜਵਾਬ ਤਾਂ ਨਹੀਂ ਦਿੱਤਾ, ਮੈਂ ਤਾਂ ਕਹਿੰਦਾ 101 ਜੱਗ ਦਾ ਮਹਾਤਮ ਦਿਓ, ਮੈਂ ਚਲਿਆ ਜਾਂਦਾ। ਕਹਿੰਦੀ ਬਸ 101 ਚਾਹੀਦਾ? ਕਹਿੰਦੇ ਹਾਂ। ਕਹਿੰਦੀ ਮੈਂ ਦਿਉਂਗੀ, ਮੈਂ ਦਿਉਂਗੀ ਹੇ ਮਹਾਤਮਾ। ਕਹਿੰਦੇ ਬੀਬਾ ਤੂੰ ਕਿਸ ਤਰ੍ਹਾਂ, ਤੇਰੇ ਪਤੀ ਤਾਂ ਕਹਿੰਦੇ 1 ਜੱਗ ਮਸਾਂ। ਕਹਿੰਦੀ ਉਹਨਾਂ ਦੀ ਗੱਲ ਉਹਨਾਂ ਨਾਲ, ਮੇਰੀ ਗੱਲ ਮੇਰੇ ਨਾਲ ਕਰ। ਅਖੇ ਕਿਵੇਂ? ਕਹਿੰਦੇ ਵਿਧਵਤ ਜੱਗ ਕਰਤ ਸਦਾ ਜੋ ਦਿਜ ਉੱਤਮ ਗੋਤ, ਸਾਧ ਨਿਗਟਤਰ ਜਾਤੀ ਸੋ ਫਲ ਪਗ ਪਗ ਹੋਤ। ਇਹ ਗ੍ਰੰਥਾਂ ਚ ਲਿਖਿਆ ਹੋਇਆ ਵੀ ਸਾਧੂਆਂ ਦੇ ਚਰਨਾਂ ਵਿੱਚ ਜਾਣ ਵਾਲੇ ਨੂੰ ਇੱਕ ਇੱਕ ਕਦਮ ਨਾਲ ਅਸਮੇਧ ਜੱਗ ਦਾ ਫਲ ਮਿਲਦਾ। 101 ਦਾ ਫਲ ਜਿਹੜਾ ਤੁਸੀਂ ਰੱਖ ਲਓ, ਬਾਕੀ ਮੇਰੀ ਝੋਲੀ ਚ ਪਾ ਦਿਓ। ਕਹਿੰਦੇ ਬੀਬੀ ਚੱਲ ਆਪਾਂ ਸਾਹ ਵੀ ਛੱਡ ਦਿੰਦੇ ਹਾਂ ਹੁਣ ਇਹ। ਫਿਰ ਦੇਖਿਆ ਨਾ ਵੀ ਸੌਦਾ ਮਹਿੰਗਾ ਪੈਜੂ। ਕਹਿੰਦੇ ਚਲੋ ਚੱਲਦੇ ਹਾਂ। ਫਿਰ ਆਇਆ ਹੁਣ ਜਦੋਂ ਭਗਵਾਨ ਕ੍ਰਿਸ਼ਨ ਜੀ ਨੇ ਮੰਗ ਕੇ ਸੇਵਾ ਲਈ ਸੀ ਵੀ ਜਦੋਂ ਕੋਈ ਰਿਸ਼ੀ ਆਉਣਗੇ ਮੈਂ ਚਰਨ ਧੋਊਂਗਾ ਉਹਨਾਂ ਦੇ। ਹੁਣ ਵਾਲਮੀਕ ਜੀ ਆਏ ਤੇ ਚਰਨ ਕ੍ਰਿਸ਼ਨ ਨੇ ਧੋਤੇ ਵਾਲਮੀਕ ਦੇ। ਉਹ ਦੁਆਪਰ ਦੇ ਅਵਤਾਰ ਤੇ ਬ੍ਰਾਹਮਣਾਂ ਨੂੰ ਤਾਂ ਦਮ ਸਿੱਕਣਾ ਪੈ ਗਿਆ ਹੋਣਗੀਆਂ ਉਸ ਵੇਲੇ ਵੀ ਅਸੀਂ ਜਿਨ੍ਹਾਂ ਨੂੰ ਕਹਿੰਦੇ ਹਾਂ ਵੀ ਇਹ ਭੰਗੀ ਨੇ, ਜਿਨ੍ਹਾਂ ਨੂੰ ਅਸੀਂ ਨਿਖਿੱਧ ਸ਼ਬਦਾਂ ਨਾਲ ਕਹਿੰਦੇ ਹਾਂ ਜੀ ਇਹ ਚੂੜੇ ਨੇ, ਇਹ ਚਮਿਆਰ ਨੇ, ਇਹ ਝੀਵਰ ਨੇ, ਇਹ ਜੱਟ ਬੂਟ ਨੇ, ਤੇ ਭਗਵਾਨ ਜੀ ਪੈਰ ਧੋ ਰਹੇ ਨੇ, ਭਗਵਾਨ ਦਾ ਧਿਆਨ ਧਰਦੇ ਆ। ਕ੍ਰਿਸ਼ਨ ਲਾਵਾ ਹੇਤ, ਐ ਫਿਰ ਕਹਿੰਦੇ ਦੇਖੋ ਫਿਰ ਕੈਸੀ ਪਦਵੀ ਤੇ ਪਹੁੰਚੇ ਹਨ।
ਕ੍ਰਿਸ਼ਨ ਲਾਵੇ ਹੇਤ,
ਉਹਦੇ ਨਾਲ ਭਗਵਾਨ ਕ੍ਰਿਸ਼ਨ ਜੀ ਜਿਹੜੇ ਸਨ ਉਹਨਾਂ ਨੇ ਵੀ ਹੇਤ ਪ੍ਰੇਮ ਲਾਵੇ ਲਾਉਣਾ ਕੀਤਾ, ਜਾਂ ਵਾਲਮੀਕ ਜੀ ਨੇ ਕ੍ਰਿਸ਼ਨ ਦੇ ਨਾਲ ਪ੍ਰੇਮ ਲਾਉਣਾ ਕੀਤਾ, ਕਿਉਂਕਿ ਉਹ ਭਗਵਾਨ ਮੰਨਦੇ ਸੀ। ਇਸ ਕਰਕੇ ਉਹ ਚਰਨ ਧੋਣੇ ਇੱਕ ਮਜ਼ਬੂਰੀ ਬਣ ਗਈ ਉਹਨਾਂ ਦੀ, ਭਗਵਾਨ ਨੇ ਕਿਹਾ ਵੀ ਜਾ ਤਾਂ ਸਕਦੇ ਹੋ। ਇਸ ਕਰਕੇ ਫਿਰ ਉਹ ਜੱਗ ਦੇ ਵਿੱਚ ਜਦੋਂ ਭੋਜਨ ਛਕਾਉਣ ਲੱਗੇ ਤਾਂ ਉਹਨੇ ਸਾਰਾ ਕੁਛ 36 ਪ੍ਰਕਾਰ ਦੇ ਭੋਜਨ ਜਿਹੜੇ ਬਣਾਏ ਇੱਕੋ ਹੀ ਬੱਟ ਚ ਰਲਗੜ ਕਰ ਲਏ, ਰਲਾ ਤੇ ਸਾਰੇ ਇੱਕੋ ਹੀ। ਦ੍ਰੋਪਦੀ ਕਹਿੰਦੀ ਓਹੋ, ਫਿਰ ਵੀ ਨੀਵੀਂ ਜਾਤ ਦਾ ਹੀ ਰਿਹਾ ਨਾ ਵੀ ਰੋਟੀ ਖਾਣਾ ਨਹੀਂ ਆਉਂਦਾ ਇਹਨੂੰ, ਇੰਨੇ ਸਵਾਦਿਸ਼ਟ ਭੋਜਨ ਬਣਾਏ, ਇਕੱਲੇ ਇਕੱਲੇ ਨੂੰ ਖਾਣਾ ਚਾਹੀਦਾ ਸੀ। ਤੇ ਸੰਖ ਵੱਜਿਆ ਨਾ, ਫਿਰ ਘੜਿਆਲ ਫੇਰ ਨਾ ਵੱਜੀ। ਕਹਿੰਦੇ ਜੀ ਹੁਣ ਕਿਉਂ ਨਹੀਂ ਵੱਜੀ? ਕਹਿੰਦੇ ਕਿਸੇ ਨੇ ਸ਼ੰਕਾ ਕੀਤੀ ਇਹਦੇ ਤੇ। ਦ੍ਰੋਪਦੀ ਕਹਿੰਦੀ ਵੀ ਮੇਰੇ ਕੋਲੋਂ ਸ਼ੰਕਾ ਹੋ ਗਈ। ਕੀ ਸ਼ੰਕਾ ਕੀਤੀ? ਕਹਿੰਦੇ ਆਹ ਕੀਤੀ ਹੈ। ਕਹਿਣ ਲੱਗੇ ਕਿ ਇਹਨੂੰ ਪੁੱਛ ਲੈਂਦੇ ਹਾਂ ਫਿਰ। ਕਹਿੰਦੇ ਬਾਲਮੀਕ ਜੀ ਤੁਸੀਂ ਇਹ ਸਾਰਾ ਖਾਣਾ ਕਿੱਥੋਂ ਇਕੱਠਾ ਕਿਉਂ ਕਰ ਲਿਆ? ਕਹਿੰਦੇ ਭਗਵਾਨ ਜੀ ਪਹਿਲੀ ਗੱਲ ਹੈ ਵੀ ਜਿਹੜਾ ਯੋਗੀਆਂ ਦੇ ਵਿੱਚ ਸਤਪੁਰਸ਼ਾਂ ਦੇ ਵਿੱਚ ਇਹ ਵਿਧਾਨ ਹੈ ਵੀ ਗ੍ਰਿਸਤੀ ਕਿੰਨੀਆਂ ਗ੍ਰਾਹੀਆਂ ਖਾਵੇ, ਮਹਾਂਪੁਰਸ਼ ਕਿੰਨੀਆਂ ਗ੍ਰਾਹੀਆਂ ਖਾਣ। ਮੈਂ ਲੈਣੀ ਸੀ 8 ਗ੍ਰਾਹੀਆਂ। ਹੁਣ ਗੱਲ ਇਹ ਹੈ ਵੀ ਜਿਹੜੀ ਮੈਂ ਗ੍ਰਾਹੀ ਲੈਣੀ ਸੀ ਨਾ, ਭੋਜਨ ਜਿਹੜਾ ਛਕਣਾ ਸੀ, ਹੁਣ ਮੈਨੂੰ ਕੀ ਪਤਾ ਵੀ ਤੁਹਾਨੂੰ ਕਿਹੜਾ ਖਾਣਾ ਪਸੰਦ ਹੈ। ਮੈਂ ਮਿੱਠਾ ਛਕ ਲੈਂਦਾ ਤੁਹਾਨੂੰ ਮਿੱਠਾ ਨਾ ਪਸੰਦ ਆਉਂਦਾ, ਇਸ ਕਰਕੇ ਜਾਂ ਤੁਹਾਨੂੰ ਸਲੂਣਾ ਚਾਹੁੰਦਾ, ਮੈਂ ਮਿੱਠਾ ਖਾ ਲੈਂਦਾ, ਮੈਂ ਇਕੱਠਾ ਹੀ ਲੜਾਤਾ ਵੀ ਜਿਹੜਾ ਤੁਹਾਨੂੰ ਪ੍ਰਵਾਨ ਹੋਊਗਾ ਇਹ ਛਕ ਲਓ, ਸਾਰੇ ਦਾ ਭੋਗ ਲਵਾ ਕੇ ਮੈਂ ਛਕ ਲਿਆ। ਇਸ ਕਰਕੇ ਦਰੋਪਦੀ ਜਿਹੜੀ ਸੀ ਉਹ ਕਹਿਣ ਲੱਗੀ ਜੀ ਮੈਨੂੰ ਮਾਫ ਕਰ ਦਿਓ, ਮੇਰੇ ਕੋਲੋਂ ਦੁਬਾਰੇ ਭੋਜਨ ਛਕਾਇਆ ਤੇ ਉਸੇ ਵੇਲੇ ਸੰਖ ਵੱਜ ਗਏ। ਤੇ ਫਿਰ ਹੋਰ ਲੋਕਾਂ ਦੀ ਤਾਂ ਬਾਤ ਕੀ ਹੈ, ਲੋਕ ਵਪਰਾ,
ਲੋਕ ਵਪਰਾ ਕਿਆ ਸਰਾ ਹੈ,
ਇਹ ਵਪਰਾ ਤੁਛ ਲੋਕ ਤਾਂ ਕੀ ਬਾਲਮੀਕ ਆਦ ਪ੍ਰਭੂ ਦੇ ਪਿਆਰੇ ਨੂੰ ਕਿਆ ਕੀ ਸਰਾ ਹੈ, ਸਲਾਹ ਕਰਦੇ ਪਾ ਸਲਾਂਘਾ ਕੀ ਕਰਨ ਇਹ,
ਤੀਨ ਲੋਕ ਪਰੇਸ,
ਬਾਲਮੀਕ ਜੀ ਦਾ ਜਸ ਤਾਂ ਤਿੰਨਾਂ ਲੋਕਾਂ ਦੇ ਪ੍ਰਵੇਸ਼ ਹੋ ਗਿਆ, ਤਿੰਨਾਂ ਲੋਕਾਂ ਦੇ ਵਿੱਚ ਜਾਣਿਆ ਗਿਆ ਬਾਲਮੀਕ ਜਿਹੜਾ ਹੈ, ਇਸ ਕਰਕੇ ਰਿਸ਼ੀਆਂ ਦੇ ਵਿੱਚ ਆ ਗਿਆ।
ਅਜਾ ਮਲ ਪਿੰਗੁਲਾ ਲੁਭਤ ਕੁੰਚਰ,
ਹੁਣ ਹੈ ਤਾਂ ਕੱਲੇ ਕੱਲੇ ਤੇ ਸਾਖੀਆਂ, ਆਪਾਂ ਹੁਣ ਸਾਖੀਆਂ ਦੀ ਇੱਥੇ ਜ਼ਿਆਦਾ ਲੋੜ ਨਹੀਂ, ਅਜਾ ਮਲ ਦੀ ਕਈ ਵਾਰ ਸੁਣ ਲਈ ਹੈ, ਪਿੰਗਲਾ ਨਾਮ ਦੀ ਵੇਸਵਾ, ਲੁਭਤ, ਲੁਭਤ ਕਹਿੰਦੇ ਨੇ ਭਾਵ ਸ਼ਿਕਾਰੀ, ਤੇ ਉਹ ਸ਼ਿਕਾਰੀ ਸੀ ਫੰਦਕ, ਕੁੰਚਰ ਨਾਮ ਹਾਥੀ ਦਾ, ਇਹ ਜਿਹੜੇ ਸਾਰੇ ਹਨ ਇਹ ਵੀ ਜਿਹੜੇ ਭਗਤੀ ਕਰਕੇ
ਗਏ ਹਰ ਕੈ ਪਾਸ,
ਇਹ ਹਰ ਪਰਮਾਤਮਾ ਦੇ ਪਾਸ ਕੋਲ ਚਲੇ ਗਏ। ਭਾਵ ਕੀ ਹੈ, ਅਜਾਮਲ ਸੰਤਾਂ ਦੇ ਬਚਨਾਂ ਅਨੁਸਾਰ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖ ਕੇ ਅੰਤ ਨੂੰ ਨਾਰਾਇਣ ਨਾਰਾਇਣ ਕਰਦਾ ਪਰਮਗਤੀ ਨੂੰ ਪ੍ਰਾਪਤ ਹੋ ਗਿਆ। ਤੇ ਇੱਧਰ ਇਹ ਸਾਰੇ ਕਿਵੇਂ ਗਏ ਨੇ, ਪਿੰਗਲਾ ਨਾਮ ਦੀ ਜਨਕਪੁਰੀ ਦੇ ਅੰਦਰ ਕਿ ਬੇਸਵਾ ਰਹਿੰਦੀ ਸੀ, ਇਹਦਾ ਨਾਮ ਸੀ ਪਿੰਗਲਾ, ਉਹਨੇ ਇੱਕ ਦਿਨ ਇੱਕ ਧਨੀ ਪੁਰਸ਼ ਜਵਾਨ ਨੂੰ ਦੇਖਿਆ, ਮੰਦੀ ਵਾਸਨਾ ਦੀ ਵਿਆਕਲ ਹੋਈ ਪਰ ਉਹਦੇ ਪਾਸ ਨਾ ਆਇਆ। ਇਸ ਕਰਕੇ ਸਾਰੀ ਰਾਤ ਬੇਚੈਨੀ ਚ ਬੀਤੀ, ਅੰਮ੍ਰਿਤ ਵੇਲੇ ਉਹਨੂੰ ਅੰਦਰੋਂ ਹੀ ਗਿਆਨ ਫੁਰਿਆ, ਉਹਨੇ ਮਨ ਵਿੱਚ ਵੈਰਾਗ ਉਤਪੰਨ ਹੋਇਆ ਵੀ ਜੇ ਸਾਰੀ ਰਾਤ ਮੈਂ ਈਸ਼ਵਰ ਦਾ ਚਿੰਤਨ ਕਰਦੀ ਤਾਂ ਕਿੰਨਾ ਉੱਤਮ ਫਲ ਹੁੰਦਾ, ਮੈਂ ਬੇਕਾਰ ਚਿਤਵਦੀ ਰਹੀ। ਇੱਕ ਤਾਂ ਇਹ ਹੈ, ਇੱਕ ਹੈ ਵੀ ਉਹ ਫਿਰ ਪਰਮਾਤਮਾ ਦਾ ਨਾਮ ਜਾਵੇ ਮੁਕਤ ਹੋਈ, ਦੂਸਰੀ ਗੱਲ ਇਹ ਹੈ ਵੀ ਰਾਜਾ ਜਨਕ ਸੀ ਜਿਹੜਾ ਜਦੋਂ ਸਭਾ ਲਾ ਕੇ ਬੈਠਿਆ, ਇਹ ਬੇਸਵਾ ਉਹਦੇ ਤੇ ਜਨਕ ਤੇ ਮੋਹਿਤ ਹੋ ਗਈ, ਉਹਨੂੰ ਪਤਾ ਨਹੀਂ ਲੱਗਿਆ, ਉਹਦੀ ਸਭਾ ਲੱਗਦੀ ਸੀ ਤਾਂ ਇਹ ਚਿਹਰੇ ਵਾਲੇ ਤੱਕਦੀ ਰਹਿੰਦੀ। ਇੱਕ ਦਿਨ ਰਾਜਾ ਜਨਕ ਰਿਸ਼ੀਆਂ ਦੇ ਨਾਲ ਵਿਚਾਰ ਗੋਸ਼ਟੀ ਕਰ ਰਿਹਾ ਸੀ, ਉਸ ਵੇਲੇ ਵਿਚਾਰ ਸੁਣ ਕੇ ਬੇਸਵਾ ਨੂੰ ਆਪਣੇ ਉੱਪਰ ਗਰਾਨੀ ਹੋ ਗਈ ਵੀ ਓਹੋ, ਮੈਂ ਇਹੋ ਜਿਹੇ ਮਹਾਂਪੁਰਸ਼ ਦੇ ਉੱਤੇ ਇਸ ਤਰ੍ਹਾਂ ਦਾ ਮੈਂ ਮੰਨ ਲਿਆਂਦਾ, ਆਪਣੇ ਕਰਮ ਨੂੰ ਤਰਕਾਰ ਦੀ ਹੋਈ, ਰਿਸ਼ੀਆਂ ਤੋਂ ਉਪਦੇਸ਼ ਲੈ ਕੇ ਕਮਾ ਕੇ ਤਪ ਕੀਤਾ, ਫਿਰ ਇਹ ਵੀ ਮੁਕਤੀ ਨੂੰ ਪ੍ਰਾਪਤ ਹੋ ਗਈ। ਲੁਭਤ, ਲੁਭਤ ਕਿਹਾ ਫੰਦਕ, ਚੰਦਰਮੁਨੀ ਦਾ ਬਚਨ ਮੰਨ ਕੇ ਚਤੁਰਭੁਜੀ ਜਾਨਵਰ ਵਾਲੀ ਜਿਹੜੀ ਸਾਖੀ ਤੁਸੀਂ ਸੁਣੀ ਹੈ, ਉਹ ਵੀ ਸੰਤਾਂ ਦੇ ਬਚਨ ਭਰੋਸਾ ਰੱਖ ਕੇ ਭਗਵਾਨ ਚਤੁਰਭੁਜੀ ਰੂਪ ਧਾਰਨ ਕੀਤਾ, ਉਹਦੇ ਹੱਥ ਆਏ, ਮੁਨੀ ਦੇ ਕੋਲ ਆਇਆ, ਭਗਵਾਨ ਪ੍ਰਗਟ ਹੋਏ, ਦਰਸ਼ਨ ਦਿੱਤੇ, ਇਹਦਾ ਵੀ ਉਧਾਰ ਕੀਤਾ ਤੇ ਮਹਾਂਪੁਰਸ਼ ਵੀ ਦੱਸੇ। ਦੂਸਰਾ ਫੰਦਕ ਉਹ ਹੈ ਜਿਸ ਨੇ ਭਗਵਾਨ ਕ੍ਰਿਸ਼ਨ ਦੇ ਚਰਨਾਂ ਚ ਤੀਰ ਮਾਰਿਆ, ਗਲਵਿਤ ਲਿੱਤਾ ਕ੍ਰਿਸ਼ਨ ਜੀ, ਔਗੁਣ ਕੀਤੇ ਹਰਨਾ ਚ ਤਾਰੇ, ਉਹਦਾ ਵੀ ਉਧਾਰ ਕਰ ਦਿੱਤਾ। ਕੁੰਚਰ ਨਾਮ ਹੈ ਹਾਥੀ ਦਾ, ਹਰੀਹਰ ਖੇਤਰ ਦੇ ਵਿੱਚ ਤੰਦੂਏ ਤੇ ਹਾਥੀ ਦਾ ਜਿਹੜਾ ਜੰਗ, ਇਹਦੇ ਪ੍ਰਸੰਗ ਕਈ ਵਾਰ ਆ ਗਏ ਨੇ। ਇਹ ਵੀ ਨਿਰਭਰ ਹੋ ਕੇ ਡੁੱਬਣ ਲੱਗਾ ਸੀ, ਉਹਦੇ ਵਿੱਚ ਜਿਹੜਾ ਹਰੀਹਰ ਖੇਤਰ ਤੇ ਬਹੁਤ ਖੁੱਲੀ ਨਦੀ ਹੈ ਉਹ, ਤੇ ਉਹਦੇ ਵਿੱਚ ਗੰਡਕਾ ਨਦੀ ਹੈ, ਉਹਦੇ ਵਿੱਚ ਕਮਲ ਫੁੱਲ ਤੈਰਿਆ ਆਇਆ ਸੀ, ਅੰਦਰ ਸਿਮ੍ਰਿਤੀ ਤਾਂ ਹੈ ਸੀ ਕਿਉਂਕਿ ਸਰਾਫ ਹੀ ਹੋਇਆ ਸੀ ਪਿਛਲੇ ਜਨਮ ਦਾ, ਉੱਪਰ ਜਾਮਾ ਭਾਵੇਂ ਹਾਥੀ ਦਾ ਸੀ ਪਰ ਉਹਨੂੰ ਪਤਾ ਸੀ ਸੁਰਤ ਕੰਮ ਕਰਦੀ ਸੀ। ਉਹ ਜਦ ਡੁੱਬਣ ਲੱਗਿਆ ਉਹਨੇ ਕਮਲ ਫੁੱਲ ਲੈ ਕੇ ਵੀ ਰੱਬਾ ਹੁਣ ਤਾਂ ਮੇਰੇ ਕੋਲ ਹੋਰ ਕੁਛ ਨਹੀਂ ਹੈ, ਕਮਲ ਫੁੱਲ ਹੀ ਹੈ, ਇਹ ਭੇਟਾ ਦੇ ਕੇ ਉਸੇ ਵੇਲੇ ਫਿਰ ਉਹ ਜਿਹਦੀ ਹਾਥੀ ਦੀ ਪੁਕਾਰ ਸੁਣ ਕੇ, ਜਬ ਹੀ ਸਰਨ ਗਈ ਕਿਰਪਾ ਨਿਧ ਗਜ ਗ੍ਰਾਹ ਤੇ ਛੂਟਾ, ਮਹਿਮਾ ਰਾਮ ਕਹਾਂ ਲਓ ਵਰਨੋ, ਰਾਮ ਕਹਿਤ ਬੰਧਨ ਤੇ ਟੂਟਾ, ਉਹਦੇ ਬੰਧਨ ਟੁੱਟ ਗਏ ਸਨ। ਇਉਂ ਕੁੰਚਰ ਆਦਿ ਇਹ ਸਾਰੇ ਤਰੇ ਹਨ,
ਐਸੇ ਦੁਰਮਤ ਨਿਸਤਰੇ,
ਐਸੇ ਇਹੋ ਜਿਹੇ ਖੋਟੀ ਮਤ ਵਾਲੇ ਮਨੁੱਖ ਇਹ ਸੰਸਾਰ ਦੇ ਵਿੱਚ, ਪਸ਼ੂ ਪੰਛੀ ਵੀ ਹਾਥੀ ਦੀ ਜੋਨ ਵਿੱਚ ਪਿਆ ਹੋਇਆ, ਇਹ ਜਿਹੜਾ ਸੀ ਗੰਧਰਵ, ਉਹ ਵੀ ਨਿਸਤਰੇ ਤਰ ਗਏ ਹਨ।
ਤੂੰ ਕਿਉਂ ਨਾ ਤਰਹਿ ਰਵਿਦਾਸ,
ਭਗਤ ਜੀ ਕਥਨ ਕਰਦੇ ਫਿਰ ਤੂੰ ਕਿਉਂ ਨਹੀਂ ਤਰ ਸਕੇਗਾ, ਭਾਵ ਪਰਮਾਤਮਾ ਦੀ ਭਗਤੀ ਕਰਕੇ ਤੂੰ ਵੀ ਤਰ ਜਾਏਗਾ। ਇਹ ਭਗਤ ਰਵਿਦਾਸ ਜੀ ਨੇ ਆਪਣਾ ਨਿਸ਼ਚਾ ਦੱਸਿਆ, ਭਗਤੀ ਦਾ ਪ੍ਰਤਾਪ ਦੱਸਿਆ। ਇਸ ਪ੍ਰਕਾਰ ਸਾਧ ਸਿੰਘ ਰਾਗ ਕੇਦਾਰਾ ਜਿਹੜਾ ਹੈ ਉਹ ਇੱਥੇ ਸਾਧ ਸਿੰਘ ਜੀ ਸਮਾਪਤ ਹੋ ਰਿਹਾ ਹੈ। ਮਹਾਰਾਜ ਸਾਹਿਬ ਦੀ ਬੜੀ ਮਹਾਨ ਇਹ ਕਿਰਪਾ ਹੋਈ ਹੈ ਤੇ ਅੱਗੇ ਰਾਗ ਭੈਰੋਂ ਸ਼ੁਰੂ ਹੋਏਗਾ, ਉਹ ਕੱਲ ਨੂੰ ਸਾਧ ਸਿੰਘ ਜੀ ਇਹ ਰਾਗ ਦੀ, ਜਿਸ ਪ੍ਰਕਾਰ ਅੱਜ ਇਸ ਰਾਗ ਦੀ ਸਮਾਪਤੀ ਹੋ ਗਈ ਹੈ, ਕੇਦਾਰਾ ਰਾਗ ਦੀ ਭੈਰੋ ਰਾਗ ਅੰਮ੍ਰਿਤ ਵੇਲੇ ਆਰੰਭ ਹੋਏਗਾ। ਪੁੱਲਾਂ ਚੁੱਕਾਂ ਦੀ ਸਤਿਗੁਰੂ ਮਹਾਰਾਜ ਸਾਹਿਬ ਜੀ ਖਿਮਾ ਕਰਨ, ਸਤਿਗੁਰੂ ਮਹਾਰਾਜ ਸਾਹਿਬ ਨੇ ਬੜੀ ਮਹਾਨ ਕਿਰਪਾ ਕੀਤੀ ਹੈ। ਆਓ, ਅੰਮ੍ਰਿਤ ਵੇਲੇ ਸਾਧ ਸਿੰਘ ਜੀ ਇਹ ਰਾਗ ਆਰੰਭ ਹੋਇਆ ਸੀ, ਸ਼ਾਮ ਦੇ ਵਕਤ ਇਹ ਰਾਗ ਸਮਾਪਤ ਹੋ ਰਿਹਾ ਕਿਉਂਕਿ ਥੋੜੇ ਸ਼ਬਦ ਇਹਦੇ ਚ, ਤੇ ਇਸ ਕਰਕੇ ਭਾਈ ਇਹ ਹੋ ਸਕਦਾ ਸੀ ਇਹਨਾਂ ਤਾਂ ਫਿਰ ਤੁਸੀਂ ਵੀ ਚੰਗਾ ਹੱਥ ਵਟਾਇਆ, ਹਿੰਮਤ ਕਰ ਲਈ ਹੈ, ਬੇਚੈਨੀ ਨਹੀਂ ਆਪਣੇ ਮਨ ਚ ਲਿਆਂਦੀ ਸਰੋਤਿਆਂ ਨੇ ਵੀ, ਤੇ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਲਗਨ ਮਹਾਰਾਜ ਬਣਾਈ ਰੱਖਣ। ਆਓ ਜੀ ਇੱਥੇ ਸਮਾਪਤੀ ਹੈ ਜੀ।
ਅਜਮਲ ਪਿੰਗਲਾ ਲੁਭਤ ਕੁੰਚਰ ਗਏ ਹਰ ਕੈ ਪਾਸ, ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਤਰਹਿ ਰਵਿਦਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਵਾਰ, ਹੇ ਸਮਰੱਥ ਅਗਮ ਪੂਰਨ ਹੋਏ ਮਾਤਾਰ, ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ ਹਾਰ।